ਆਪਣੀਆਂ ਜ਼ਿੰਮੇਵਾਰੀਆਂ ਸਾਰਿਆਂ ਨੇ ਸਮਝਣੀਆਂ ਨੇ, ਪਰ ਉਹਦੇ ਨਿਯਮਾਂ ਦਾ, ਉਹਦੇ ਕਾਨੂੰਨ ਦਾ, ਉਹਦੇ ਹੁਕਮ ਦਾ ਵੀ ਧਿਆਨ ਰੱਖਣਾ। ਉਹਦੇ ਭਾਣੇ ਵਿੱਚ ਰਹਿਣਾ ਹੀ, ਉਹਨੂੰ ਯਾਦ ਕਰਨਾ। ਆਪਣੇ ਕੰਮ ਨਿਰਮਲ ਕਰੀਏ, ਸਹੀ ਕੰਮ ਕਰੀਏ ਜ਼ਿੰਮੇਵਾਰੀਆਂ ਨਾਲ, ਬਸ ਇਹੀ ਰੱਬ ਨੂੰ ਯਾਦ ਕਰਨਾ, ਇਹੀ ਸਾਸ ਗ੍ਰਾਸ ਹੈ। ਗਿਆਨ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਇਆ। ਉਹਨਾਂ ਸਮਾਂ ਆਪਾਂ ਇਹ ਬਚਨਾਂ ਦਾ ਸਾਰਿਆਂ ਨੇ ਸੰਗਤੀ ਰੂਪ ਵਿੱਚ ਜਾਪ ਕਰਨਾ।
ਹਰ ਕੋ ਨਾਮ ਜਪੀਏ, ਹਰ ਕੋ ਨਾਮ ਜਪੀਏ, ਹਰ ਕੋ ਨਾਮ ਹਰ ਕੋ ਨਾਮ ਜਪੀਏ, ਹਰ ਕੋ ਨਾਮ ਜਪੀਏ,
ਪ੍ਰੀਤ ਪਿਆਰ ਅਵਰ
Yeah. जाप आठ पहर प्रभु जाप आठ पहर प्रभु जाप
आठ पहर प्रभु जाप आठ पहर प्रभु जाप आठ पहर प्रभु जाप
हर को नाम जपी है हर को नाम जपी है
हर को नाम जपी है हर को नाम जपी
गीत नाम जपी है गीत नाम जपी है गीत
नाम जपी है गीत नाम जपी है गीत नाम जपी है गीत
नाम जपी है गीत नाम जपी है गीत नाम जपी है गीत
नाम जपी है गीत नाम जपी है गीत नाम जपी है गीत
हर को नाम जपी है गीत हर को नाम जपी है गीत
हर को नाम जपी है गीत हर को नाम जपी
वाहे गुरु वाहे गुरु वाहे गुरु वाहे गुरु वाहे गुरु
गीत सखास होए संगी
वाहे गुरु वाहे गुरु
ऊच आगम अपार किन कमल बसाए खिरदे जी को आधार मीत सखास है संगी ऊच आगम अपार चरण कमल बसाए हृदय
Oh,
जपिए नीत नाम जपिए नीत नाम जपिए नीत
नाम जपिए नीत नाम जपिए नीत नाम जपिए नीत
नाम जपिए नीत
ਇੰਨੀ ਕੁ ਹਾਜ਼ਰੀ ਜਥੇ ਦੀ ਪ੍ਰਵਾਨ ਕਰਿਓ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜਿੱਥੋਂ ਤੱਕ ਵੀ ਆਵਾਜ਼ ਜਾ ਰਹੀ ਹੈ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਸਾਰੀਆਂ ਸੰਗਤਾਂ ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਪੋ ਆਪਣੇ ਥਾਵਾਂ ਤੇ ਸਜੀਏ ਭਾਈ ਸਾਹਿਬ ਸਟੇਜ ਤੇ ਪਹੁੰਚ ਚੁੱਕੇ ਨੇ ਹੁਣ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਸਮਾਂ ਹੁਣ ਦੀਵਾਨ ਚੱਲੇਗਾ ਉਹਨਾਂ ਟਾਈਮ ਲੰਗਰ ਬੰਦ ਕਰ ਦਿੱਤਾ ਜਾਵੇ ਸੋ ਆਓ ਸਾਰੇ ਕਾਗਰਤਾ ਨਾਲ ਆਪਾਂ ਭਾਈ ਸਾਹਿਬ ਤੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਦੀ ਖਿਮਾ ਸਾਰੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਚਦਰ ਤਰੇ ਜਾਂ ਕੀ ਛੋਤ ਜਗਤ ਕੌ ਲਗੇ ਤਾਂ ਪਰ ਤੁਹੀ ਤਰੇ ਨੀਚੇ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਦੇਵ ਕਬੀਰ ਤਲੋਚਨ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ ਕਹਿ ਰਵਿਦਾਸ ਸੁਣੋ ਰੇ ਸੰਤ ਹੋ ਹਰ ਜੀਉ ਤੇ ਸਭੈ ਸਰੈ ਕਹਿ ਰਵਿਦਾਸ ਸੁਣੋ ਰੇ ਸੰਤ ਹੋ ਹਰ ਜੀਉ ਤੇ ਸਭੈ ਸਰੈ ਆਓ ਗੁਰੂ ਕੋ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਮੇਰੇ ਰੱਬ ਜੀ ਜਿਹੜਾ ਤੇਰੇ ਨਾਲ ਪਿਆਰ ਪਾ ਲੈਂਦਾ ਤੂੰ ਉਹਨੂੰ ਬੜਾ ਉੱਚਾ ਕਰ ਦਿੰਦਾ ਉੱਚਾ ਉਹੀ ਹੁੰਦਾ ਜਿਹੜਾ ਉੱਚਾ ਹੋਣਾ ਚਾਹੁੰਦਾ ਜਿਹੜਾ ਤੇਰੇ ਬਾਰੇ ਸੋਚਦਾ ਹੈ ਤੈਨੂੰ ਜਾਣਨਾ ਚਾਹੁੰਦਾ ਹੈ ਸਮਝਣਾ ਚਾਹੁੰਦਾ ਹੈ ਉਹਦੇ ਅੰਦਰ ਇੱਕ ਤੀਬਰ ਇੱਛਾ ਹੈ ਜਿਹੜਾ ਤੈਨੂੰ ਸਮਝਣਾ ਚਾਹੁੰਦਾ ਹੈ ਉਹ ਸਮਝਦਾ ਹੈ ਤੇਰੇ ਨਾਲ ਜੁੜ ਕੇ ਉੱਚੇ ਹੋ ਜਾਂਦੇ ਹੈ ਵੱਡੇ ਹੋ ਜਾਂਦੇ ਹੈ ਵੱਡੇ ਹੋਣ ਦਾ ਮਤਲਬ ਇਹ ਹੈ ਵੀ ਸੋਚ ਵੱਡੀ ਹੋ ਜਾਂਦੀ ਹੈ ਬੜੀ ਦੁਨੀਆਂ ਮਹਿਲਾਂ ਵਿੱਚ ਰਹਿੰਦੀ ਹੈ ਪਰ ਸੋਚ ਬੜੀ ਛੋਟੀ ਕਈ ਬੰਦੇ ਬੜੇ ਮਹਿੰਗੇ ਕੱਪੜੇ ਪਾਉਂਦੇ ਆ ਪਰ ਸੋਚ ਬੜੀ ਛੋਟੀ ਗੱਡੀਆਂ ਵੱਡੀਆਂ ਜ਼ਰੂਰ ਹੈ ਪਰ ਸੋਚ ਬੜੀ ਛੋਟੀ ਪ੍ਰਾਪਰਟੀਆਂ ਜਾਇਦਾਦਾਂ ਦੀ ਕਮੀ ਨਹੀਂ ਹੁੰਦੀ ਪਰ ਸੋਚ ਬੜੀ ਗਿਰੀ ਹੋਈ ਹੁੰਦੀ ਕਹਿੰਦੇ ਜਿਹੜਾ ਤੇਰੇ ਨਾਲ ਜੁੜਿਆ ਹੈ ਤੇਰੇ ਨਿਯਮਾਂ ਮੁਤਾਬਕ ਕਾਨੂੰਨ ਮੁਤਾਬਕ ਹੁਕਮ ਵਿੱਚ ਭਾਣੇ ਚੱਲਦਾ ਉਹ ਬੜਾ ਵੱਡਾ ਹੋ ਜਾਂਦਾ ਕਿਉਂਕਿ ਵੱਡੇ ਨਾਲ ਜੁੜਿਆ ਰਹਿੰਦਾ ਹੈ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੇ ਇਹ ਉਹ ਸਨ ਜਿਹੜੇ ਉੱਚੇ ਹੋਣਾ ਚਾਹੁੰਦੇ ਸੀ ਜਿਨ੍ਹਾਂ ਉੱਤੇ ਛਤਰ ਝੁਲਦਾ ਸੀ ਗਿਆਨ ਦਾ ਸਮਝਦਾ ਜਿਵੇਂ ਬਰਸਾਤ ਆ ਜਾਏ ਤੇ ਸਾਨੂੰ ਛਤਰੀ ਬਚਾਉਂਦੀ ਹੈ ਇਸੇ ਤਰ੍ਹਾਂ ਜਦੋਂ ਆਲੇ ਦੁਆਲੇ ਵਕਾਰ ਹੈ ਆਲੇ ਦੁਆਲੇ ਭੈੜੀ ਸੋਚ ਹੈ ਉਦੋਂ ਸਾਨੂੰ ਗਿਆਨ ਦਾ ਛੱਤਰ ਹੋਵੇ, ਸਮਝ ਦਾ ਛੱਤਰ ਸਾਡੀ ਮੱਤ ਤੇ ਹੋਵੇ, ਫਿਰ ਬਚਦੇ। ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਨਾ, ਨਾਮ ਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ, ਇਹਨਾਂ ਦੇ ਉੱਤੇ ਉਦਾਂ ਛੱਤਰ ਨਹੀਂ ਝੁੱਲੇ। ਜੇ ਆਪਾਂ ਕਹੀਏ ਵੀ ਇਹਨਾਂ ਦੇ ਬਾਹਰੋਂ ਛੱਤਰ ਝੁੱਲਦੇ ਸੀ, ਜੋੜੇ ਗੰਢਣ ਤੱਕ ਗੱਲ ਸੀ, ਕਿਸੇ ਦੀਆਂ ਲੱਤਾਂ ਘੁੱਟਣੀਆਂ, ਨਹੁੰ ਕੱਢਣੇ, ਇਦਾਂ ਦਾ ਕੰਮ ਕਰਦੇ ਰਹੇ। ਕੋਈ ਖੱਡੀ ਬੁਣਦਾ ਬੁਣਦਾ ਰਿਹਾ, ਨੋਰਮਲ ਕੰਮ ਕਰਦੇ ਸੀ, ਛੱਤਰ ਕਿਹੜਾ ਝੁੱਲਿਆ ਫਿਰ ਉਹਨਾਂ ਦਾ? ਉਹ ਛੱਤਰ ਜਿਹੜਾ ਦਿਸਦਾ ਨਹੀਂ, ਕਿਵੇਂ ਦਿਸਦਾ ਵੀ ਇਹਦੀ ਜ਼ਿੰਦਗੀ 'ਚ ਛੱਤਰ ਝੁੱਲਦਾ? ਉਹਦੇ ਛੱਤਰ ਦਾ ਪਤਾ ਲੱਗਦਾ ਵੀ ਰਾਜਿਆਂ ਵਾਲੀ ਸੋਚ ਹੈ, ਰੱਜੀ ਹੋਈ ਰੂਹ ਹੈ, ਰੱਜਿਆ ਹੋਇਆ ਰਾਜਾ। ਤੇ ਜੇ ਬੰਦਾ ਰੱਜੇ ਹੀ ਨਾ ਤੇ ਇੱਛਾ ਉਹਦੀ ਵੱਧਦੀ ਜਾਏ, ਫਿਰ ਉਹ ਕਹਦਾ ਰਾਜਾ ਹੋਇਆ। ਰਾਜੇ ਦਾ ਤੇ ਅਰਥ ਹੀ ਰੱਜਿਆ ਹੋਇਆ ਹੈ। ਤੇ ਕੱਪੜੇ ਹੋਣ ਪਾਟੇ, ਦੁਨੀਆਂ ਨੇ ਵਰਨ ਵੰਡ ਬਣਾਈ ਹੈ, ਕਹਿੰਦੇ ਜਾਤ ਵੀ ਛੋਟੀ ਹੋਵੇ, ਬਸਤਾ ਤੁੱਟੀ ਝੌਂਪੜੀ, ਚੀਰ ਸਭ ਛਿੰਨਾ ਕੱਪੜੇ ਵੀ ਪਾਟੇ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਿੰਨਾ, ਘਰ ਬਾਰ ਵੀ ਕੋਈ ਨਾ ਹੋਵੇ, ਜੰਗਲਾਂ ਚ ਹੋਵੇ ਫਿਰਦਾ, ਮਿੱਤਰ ਨਾ ਇੱਠ ਤਨ ਰੂਪ ਹੀਣ, ਕਿਛ ਸਾਕ ਨਾ ਸਿੰਨਾ, ਨਾ ਕੋਈ ਮਿੱਤਰ ਬੇਲੀ ਯਾਰ ਬੇਲੀ, ਸਾਕ ਸੰਬੰਧੀ ਵੀ ਕੋਈ ਨੇੜੇ ਨਾ ਢੁਕਦਾ ਹੋਵੇ। ਪਰ ਮਹਾਰੇ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਕਹਿੰਦੇ ਜੇ ਉਹਦਾ ਮਨ ਨਾਮ ਨਾਲ ਸਮਝ ਨਾਲ ਭਿੱਜਿਆ ਹੋਇਆ, ਅਕਲ ਹੈ ਤੇ ਰਾਜਿਆਂ ਵਾਂਗੂ ਛੱਪਰੀਆਂ ਚ ਕਿਵੇਂ ਰਹਿਣਾ ਉਹਨੂੰ ਆਉਂਦਾ ਹੈ, ਵੀ ਛੱਪਰੀ ਚ ਵੀ ਰਾਜੇ ਵਾਂਗੂ ਕਿਵੇਂ ਰਹਿਣਾ, ਰੱਜ ਕੇ ਕਿਵੇਂ ਰਹਿਣਾ, ਉਹਨੂੰ ਅਕਲ, ਉਹਨੂੰ ਖੁਸ਼ ਰਹਿਣਾ ਆਉਂਦਾ ਹੈ, ਉਹਨੂੰ ਆਨੰਦ ਚ ਰਹਿਣਾ ਆਉਂਦਾ ਹੈ, ਸੰਤੁਸ਼ਟੀ ਹੈ ਉਹਦੇ ਅੰਦਰੋਂ, ਰਿਲੈਕਸ ਹੈ, ਬਾਹਰ ਛੱਪਰੀਏ ਅੰਦਰੋਂ ਰਿਲੈਕਸ ਹੈ, ਦੂਜੇ ਪਾਸੇ ਬਾਹਰ ਮਹਿਲ ਹੈ ਪਰ ਅੰਦਰੋਂ ਤੜਫਿਆ ਪਿਆ। ਹੁੰਦੇ ਨੇ ਨਾ ਇੱਦਾਂ ਦੇ ਬੰਦੇ, ਸਾਡਿਆਂ ਪਿੰਡਾਂ ਚ ਨੀ ਇੱਦਾਂ ਦੇ ਕਈ ਬੰਦੇ ਹੈ, ਬਈ ਗਰੀਬ ਬਹੁਤ ਹੈ ਪਰ ਰੱਜਿਆ ਰੱਜਿਆ, ਤੇ ਕਈ ਅਮੀਰ ਬਹੁਤ ਹੈ ਪਰ ਭੁੱਖਾ ਭੁੱਖਾ ਹੈ, ਨੀ ਇੱਦਾਂ? ਜਦੋਂ ਮਰਜ਼ੀ ਗੱਲ ਕਰਕੇ ਵੇਖ ਲਓ, ਭੁੱਖਾ ਭੁੱਖਾ ਲੱਗਦਾ ਤੁਹਾਨੂੰ, ਹੈ ਅਮੀਰ ਅਮੀਰ, ਦੂਜੇ ਪਾਸੇ ਗਰੀਬ ਬਹੁਤ ਹੈ ਪਰ ਰੱਜਿਆ ਰੱਜਿਆ, ਸੰਤੁਸ਼ਟੀ ਹੈ। ਤੇ ਆ ਜਾਏ ਰੱਜ ਭਾਵੇਂ ਸੌ ਤੇ ਆ ਜਾਏ, ਨਾ ਆਵੇ ਭਾਵੇਂ ਕਰੋੜ ਤੇ ਨਾ ਆਵੇ, ਰੱਜ ਆ ਜਾਏ, ਘਰ ਦੇ ਦੋ ਜੀਆਂ ਅੱਗੇ ਔਲਾਦ ਨਹੀਂ ਹੋਈ, ਇੱਥੇ ਵੀ ਆ ਸਕਦਾ, ਤੇ ਨਾ ਆਵੇ ਰੱਜ ਭਾਵੇਂ ਪੰਜ ਸੱਤ ਮੁੰਡੇ ਹੋਣ, ਕੋਈ ਫਰਕ ਨਹੀਂ, ਨਾ ਆਵੇ ਨਾ। ਗੱਲ ਤੇ ਰੱਜ ਆਉਣ ਦੀ ਹੈ ਨਾ, ਰੱਜ ਆ ਗਿਆ ਜਿਹਨੂੰ, ਉਹੀ ਰੱਜ ਜਿਹਦੀਆਂ ਸਾਰੀਆਂ ਇੱਛਾਵਾਂ ਮਰ ਗਈਆਂ, ਵੀ ਮੌਜ ਲੱਗੀ ਪਈ ਹੈ, ਕੁਛ ਨੀ ਚਾਹੀਦਾ, ਬਾਪੂ ਹੈ ਇੱਛਾ ਕੋਈ, ਕਹਿੰਦੇ ਨਾ, ਇਹ ਰੱਜ ਰੱਜ ਆ ਗਿਆ ਜਿਹਨੂੰ, ਬਸ ਰੱਜ ਕਿਹਨੂੰ ਆਉਂਦਾ ਜਦੋਂ ਸਮਝ ਹੋਵੇ, ਅਕਲ ਹੋਵੇ, ਵੀ ਲੋਕਾਂ ਨੇ ਕਿਹੜਾ ਛਾਤੀ ਤੇ ਧਰ ਕੇ ਲੈ ਜਾਣਾ ਸਾਰਾ ਕੁਛ, ਜੇ ਦਸ ਕਿੱਲੇ ਹੈ ਜਾਂ ਦੋ ਕਿੱਲੇ ਹੈ, ਕਿੱਲਾ ਹੈ ਭਾਵੇਂ, ਬਾਕੀ ਕਿਹੜਾ ਛਾਤੀਆਂ ਤੇ ਧਰ ਕੇ ਲੈ ਕੇ, ਅੱਜ ਇਹਦੇ ਨਾਂ ਬੋਲਦੇ ਆ, ਕੱਲ ਦੂਜੇ ਦੇ ਬੋਲਦੇ, ਤੇ ਮਾਲਕ ਬਦਲਦੀਆਂ ਜ਼ਮੀਨਾਂ, ਆ ਜਿਹੜੀ ਜਗ੍ਹਾ ਤੇ ਬੈਠੇ ਪਤਾ ਨੀ ਕਿਤੇ ਕਿਤੇ ਨਾਂ ਹੋ ਕੇ ਚੱਲੀ ਆਉਂਦੀ ਹੈ, ਇਹ ਤੇ ਮਾਲਕ ਬਦਲਦੀਆਂ, ਤਾਂ ਕਰਕੇ ਪ੍ਰੋਪਰਟੀ ਥੋੜਾ ਰੋਂਦੀ ਹੈ। ਜਦੋਂ ਆਪਾਂ ਪੜ੍ਹਦੇ ਖਸਮ ਮਰੇ ਤੋਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਕਹਿੰਦੇ ਖਸਮ ਮਰ ਜਾਂਦਾ ਨਾਰ ਨੀ ਰੋਂਦੀ, ਉਹ ਕੀ ਕਹਿੰਦੀ, ਕਹਿੰਦੀ ਕੋਈ ਨੀ ਜੇ ਇੱਕ ਮਰ ਗਿਆ ਹੋਰ ਹੈ, ਇਹ ਕੋਈ ਔਰਤ ਦੀ ਗੱਲ ਨਹੀਂ ਚੱਲਦੀ, ਇੱਥੇ ਬੀਬੀ ਦੀ ਗੱਲ ਨਹੀਂ, ਇੱਥੇ ਕਹਿੰਦੇ ਜਿਹੜਾ ਖਸਮ ਬਣੇ ਫਿਰਦੇ ਆਪਾਂ, ਵੀ ਮੇਰੀ ਇੰਨੀ ਪ੍ਰੋਪਰਟੀ ਹੈ, ਮੈਂ ਇਹਦਾ ਮਾਲਕ, ਖਸਮ ਮਤਲਬ ਮਾਲਕ, ਮੇਰੇ ਦਸ ਕਿੱਲੇ ਆ, ਮੈਂ ਇਹਦਾ ਮਾਲਕ, ਉਹ ਕਹਿੰਦੇ ਇਹ ਥੋੜਾ ਰੋਂਦੀ ਹੈ, ਖਸਮ ਮਰ ਜਾਂਦਾ ਨਾਰ ਰੋਂਦੀ ਨੀ, ਜ਼ਮੀਨ ਕਹਿੰਦੀ ਤੂੰ ਮਰ ਮਗਰੋਂ ਲੈ ਨਵਾਂ ਤਿਆਰ ਬੈਠਾ ਹੋਰ, ਜੋ ਦੂਜਾ ਮਾਲਕ ਮਰੂ ਫਿਰ ਤੀਜਾ ਆ ਜਾ, ਤੀਜਾ ਮਰ ਗਿਆ ਚੌਥਾ ਆ ਜਾ, ਜ਼ਮੀਨਾਂ ਪ੍ਰੋਪਰਟੀਆਂ ਇਹ ਤੇ ਮਾਲਕ ਬਦਲਦੀਆਂ, ਇਹ ਤੇ ਖਸਮ ਬਦਲਦੀ ਐ, ਇਹ ਤੇ ਰੋਂਦੀਆਂ ਹੀ ਨਹੀਂ, ਇਹਦੇ ਤੂੰ ਛੱਡ ਦੂਜਾ ਹੋਰ ਬੈਠਾ, ਤਾਂ ਕਰਕੇ ਇਹਦੇ ਰੱਜ ਆਉਣ ਤੇ ਆ ਅਜੇ ਭਾਵੇਂ ਥੋੜੇ ਚ ਅਜੇ ਨਾ ਆਵੇ ਨਾ ਆਵੇ। ਹੁਣ ਇੱਦਾਂ ਦੇ ਸ਼ਬਦ ਆਪਾਂ ਪੜ੍ਹੀਏ, ਇੱਦਾਂ ਦੇ ਬਚਨ ਗੁਰਬਾਣੀ ਦੇ ਗਾਈਏ ਪੜ੍ਹੀਏ ਤੇ ਫਿਰ ਰੱਜ ਆਪ ਹੀ ਆ ਜਾਂਦਾ। ਹੁਣ ਤੁਸੀਂ ਇੱਕ ਗੱਲ ਨੂੰ ਦੁਹਰਾਈ ਚੱਲੋ ਸਮਝੀ ਚੱਲੋ ਸਮਝੀ ਚੱਲੋ, ਇੱਕ ਸ਼ਬਦ ਨੂੰ ਵਾਰ ਵਾਰ ਆਪਾਂ ਇੱਦਾਂ ਸਮਝਦੇ ਹਾਂ ਤੇ ਕਦੀ ਨਾ ਕਦੀ ਵੀ ਹਾਂ ਮਨਾ ਮੈਂ ਵੀ ਗਲਤ ਕਰਦਾ ਬਸ ਕਰ ਜਾ, ਹੁਣ ਬਥੇਰਾ ਹੋ ਗਿਆ ਰੱਜ ਲੈ, ਪਰ ਉਹ ਰੱਜ ਆ ਜਾਂਦਾ। ਪਰ ਜੇ ਬੰਦਾ ਸਮਝਣਾ ਚਾਹੇ ਤਾਂ ਕਰਕੇ ਛਤਰ ਝੁੱਲਦੇ ਨੇ ਉਹਨਾਂ ਦੇ ਸਿਰਾਂ ਤੇ, ਛਤਰ ਝੁੱਲਣ ਦਾ ਮਤਲਬ ਹੈ ਰੱਜੇ ਹੋਏ ਨੇ। ਨਾਮਦੇਵ ਵੀ, ਕਬੀਰ ਵੀ, ਤਲੋਚਨ ਵੀ, ਭਗਤ ਸਦਨਾ ਜੀ ਵੀ, ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੇ ਰੱਜੇ। ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਕਹਿੰਦੇ ਰੱਬ ਸਭ ਸਰਦਾ ਕਰ ਸਕਦਾ ਜੇ ਚਾਹੇ, ਧਿਆਨ ਨਾਲ ਸਮਝਿਓ। ਪਰਮਾਤਮਾ ਤੇ ਸਰਬ ਵਿਆਪੀ ਹੈ, ਜੇ ਅਸੀਂ ਚਾਹਵਾਂਗੇ ਸਾਡੇ ਚਾਹੁਣ ਨਾਲ ਹੀ ਪਰਮਾਤਮਾ ਚਾਹੁੰਦਾ, ਜੇ ਅਸੀਂ ਸੋਚਾਂਗੇ ਵੀ ਅਸੀਂ ਇੱਦਾਂ ਕਰਨਾ ਫਿਰ ਪਰਮਾਤਮਾ ਵੀ ਕਰ ਦਿੰਦਾ। ਬਸ ਜਿੱਦਾਂ ਆਪਾਂ ਪੜ੍ਹਦੇ ਸੁਣਦੇ ਰਹੇ ਹਾਂ ਵੀ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ। ਇਸ ਕਰਕੇ ਉਹਦੇ ਨਾਲ ਸਾਡਾ ਮਨ ਲੱਗੇ ਫਿਰ ਇਹ ਹੋ ਹੀ ਨਹੀਂ ਸਕਦਾ ਕਿ ਅੰਦਰੋਂ ਬੰਦਾ ਖਿੜਿਆ ਖਿੜਿਆ ਨਾ ਰਵੇ। ਸੱਚੇ ਗਿਆਨ ਨਾਲ ਜੁੜਿਆ, ਸਮਝ ਨਾਲ ਜੁੜਿਆ ਰਾਜਿਆਂ ਵਾਂਗੂ ਰਹਿੰਦਾ, ਰਜਿਆ ਹੋਇਆ ਹੋਇਆ। ਸਭ ਸੁੰਦਰ ਰਵਈਆ ਸਭ ਸੁੰਦਰ ਰਵਈਆ ਮੇਰਾ ਮਨ ਲਾਗ ਦੋਹੇ ਸਵਲ ਸੁੰਦਰ ਰਵਈਆ ਮੇਰਾ ਮਨ ਲਾਗ ਦੋਹੇ ਲਗਾ ਓਹੇ। ਮੇਰਾ ਮਨ ਲੱਗ
Oh, 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 oh Oh, ਵਾਹਿਗੁਰੂ 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 ਵਾਹਿਗੁਰੂ
ਬਬਲ ਮੇਰਾ ਵੱਡ ਸਮਰਤ ਬਬਲ ਮੇਰਾ ਵੱਡ ਸਮਰਤ ਬਬਲ ਮੇਰਾ ਬਾਬਲ ਮੇਰਾ ਵੱਡ ਸਮਰੱਥਾ ਬਾਬਲ ਮੇਰਾ ਸਮਰੱਥਾ ਬਾਬਲ ਮੇਰਾ ਵੱਡ ਸਮਰੱਥਾ ਬਾਬਲ ਮੇਰਾ ਵੱਡ ਸਮਰੱਥਾ ਬਾਬਲ ਮੇਰਾ ਵੱਡ ਸਮਰੱਥਾ
ਬਾਬਲ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਜਿਹੜੇ ਰਹਿ ਗਏ ਬੜਿਆਂ ਨੇ ਫਤਿਹ ਬੁਲਾਈ, ਫਿਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਸ ਪੰਡਾਲ ਦੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ, ਜ਼ਿਆਦਾ ਤੇ ਆ ਹੀ ਗਏ ਹੈ ਸਾਰੇ, 95% ਆ ਗਏ, ਮੱਥਾ ਟੇਕ ਲਿਆ। ਜਿਹੜੇ 5-4% ਰਹਿ ਗਏ ਭਾਈ, ਉਹ ਬਾਅਦ ਵਿੱਚ ਨਮਸਕਾਰ ਨੇੜੇ ਆ ਕੇ ਕਰ ਲੈਣਗੇ। ਇੱਕ ਵਾਰੀ ਦੂਰੋਂ ਕਰਾ ਕੇ ਉੱਥੇ ਹੀ ਬਹਾ ਲਓ, ਜਿੱਥੇ ਵੀਰ ਪਹਿਰੇਦਾਰ ਖੜੇ ਹੈ ਪਿੱਛੇ ਉੱਥੇ ਹੀ, ਆਉਣ ਵਾਲਿਆਂ ਨੂੰ ਰਾਹ 'ਚ ਹੀ ਟਿਕਾਈ ਜਾਇਓ, ਬਾਕੀ ਸਾਰੀ ਸੰਗਤ ਟਿਕਾ ਬਣਾ ਕੇ ਰੱਖਿਓ। ਹਾਜ਼ਰ ਹੋ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਆਪਾਂ ਗੱਲ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਵੀ ਅੱਜ ਕਰਨੀ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਕਿਉਂਕਿ ਦਿਨ ਉਹੀ ਚੱਲਦੇ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਹਿਬਜ਼ਾਦਿਆਂ ਦੀ ਗੱਲ ਹੁੰਦੀ ਹੈ, ਉਹ ਇਤਿਹਾਸ ਦੁਹਰਾਇਆ ਜਾਂਦਾ ਹੈ ਤੇ ਉਹਦੀ ਜਿਹੜੀ ਫੀਲਿੰਗ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਸੋ ਥੋੜਾ ਚਿਰ ਆਪਾਂ ਪਹਿਲਾਂ ਗੁਰਮਤ ਦੇ ਕੁਛ ਨੁਕਤੇ ਜਿਹੜੇ ਹੈ ਸਮਝਣ ਦੀ ਕੋਸ਼ਿਸ਼ ਕਰੀਏ। ਪਹਿਰੇਦਾਰ ਵੀਰ ਜਿਹੜੇ ਪਿੱਛੇ ਖੜੇ ਹੈ, ਇੱਥੇ ਕਿ ਜਿਹੜੇ ਪਿੱਛੇ ਖੜੇ ਹੈ ਵੀਰ, ਉੱਥੇ ਕਿ ਟਿਕਾਈ ਜਾਏ, ਆਉਣ ਵਾਲੀ ਸੰਗਤ ਨੂੰ ਉੱਥੇ ਹੀ ਬਿਠਾਈ ਜਾਏ। ਹਾਂਜੀ, ਪਹਿਲੇ ਨੰਬਰ ਉੱਤੇ ਤੇ ਇਹ ਗੱਲ ਅਸੀਂ ਆਪਣੇ ਦਿਮਾਗ ਵਿੱਚ ਰੱਖੀਏ, ਕਿ ਅਸੀਂ ਇੱਥੇ ਸੱਚਾ ਗਿਆਨ ਲੈਣ ਵਾਸਤੇ ਆਉਂਦੇ ਹਾਂ ਤੇ ਬਾਣੀ ਦੇ ਵਿੱਚ ਗੁਰੂ ਹੈ, ਬਾਣੀ ਦੇ ਵਿੱਚ ਗਿਆਨ ਹੈ, ਬਾਣੀ ਦੇ ਵਿੱਚ ਗਿਆਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਬੜੇ ਬੰਦੇ ਤੇ ਉਹ ਹੈ ਜੀ ਜਿਹੜੇ ਬਾਹਰ ਤੱਕ ਹੀ ਪਹੁੰਚਦੇ ਆ ਵੀ ਲੰਗਰ ਚੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਮੁੜਨ ਵਾਲੇ ਹੁੰਦੇ ਆ, ਤੇ ਬੜੇ ਇਦਾਂ ਦੇ ਆ ਜਿਹੜੇ ਬਹੁਤੇ ਇਦਾਂ ਦੇ ਆ ਜਿਹੜੇ ਇੱਥੇ ਤੱਕ ਪਹੁੰਚ ਜਾਂਦੇ ਆ, ਮੱਥਾ ਟੇਕ ਲਿਆ, ਪਰਿਕਰਮਾ ਕਰ ਲਈ, ਰੁਮਾਲੇ ਚੜਾ ਤੇ, ਦੇਗਾਂ ਕਰਾ ਤੀਆਂ, ਇੱਥੇ ਤੱਕ ਪਹੁੰਚ ਜਾਂਦੇ ਆ। ਕਈ ਇਦੂ ਅੱਗੇ ਜਾਂਦੇ ਆ ਜੀ, ਇਦੂ ਵੀ ਅੱਗੇ ਜਾਂਦੇ, ਉਹ ਬਾਣੀ ਪੜ੍ਹਨ ਲੱਗ ਜਾਂਦੇ, ਸਹਿਜ ਪਾਠ ਕਰਨ ਲੱਗ ਜਾਂਦੇ। ਮੰਨ ਲਓ ਨਿਤਨੇਮ ਕਰਦੇ ਆ, ਚੰਗੀ ਗੱਲ ਹੈ। ਵੇਖੋ ਜਿਹੜਾ ਉੱਥੇ ਤੱਕ ਆਇਆ ਉਹ ਵੀ ਚੰਗੀ ਗੱਲ ਹੈ, ਜਿਹੜਾ ਬਾਹਰ ਤੱਕ ਹੀ ਆਇਆ, ਜਿਹੜਾ ਅੰਦਰ ਤੱਕ ਆਇਆ ਮੱਥਾ ਟੇਕਣ ਤੱਕ ਰੁਕ ਗਿਆ, ਕਦੇ ਬਾਣੀ ਪੜ੍ਹ ਕੇ ਨਹੀਂ ਵੇਖੀ, ਇੱਥੇ ਤੱਕ ਵੀ ਠੀਕ ਹੈ। ਜਿਹੜਾ ਬੰਦਾ ਬਾਣੀ ਤੱਕ ਪਹੁੰਚ ਗਿਆ ਉਹ ਬਹੁਤ ਵਧੀਆ, ਕਾਫੀ ਠੀਕ ਹੈ। ਪਰ ਜਿਹੜਾ ਬਾਣੀ ਦੇ ਵਿਚਲੇ ਗਿਆਨ ਤੱਕ ਪਹੁੰਚਿਆ ਵੀ ਬਾਣੀ ਚ ਗਿਆਨ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਦੇ ਵਿੱਚ ਗਿਆਨ ਹੈ ਭਾਈ, ਤੇ ਜਿਹੜਾ ਉਹ ਬਾਣੀ ਚੋਂ ਗਿਆਨ ਮਿਲਦਾ, ਜਿਹੜਾ ਉਹਦੇ ਤੱਕ ਪਹੁੰਚਦਾ ਹੈ ਅਸਲ ਗੁਰੂ ਤੱਕ, ਉਹ ਪਹੁੰਚਦਾ ਆ ਖੋ ਸਤਿਗੁਰ, ਉਹ ਪਹੁੰਚਦਾ ਗੁਰੂ ਤੱਕ। ਕਈ ਬੰਦੇ ਬਾਣੀ ਇੰਨੀ ਕੰਠ ਹੈ, ਇੰਨੀ ਯਾਦ ਹੈ ਬੰਦਿਆਂ ਨੂੰ, ਤੁਸੀਂ ਵੇਖੇ ਹੋਣਗੇ ਵੀ ਬੰਦਾ ਸਮਝਦਾਰ ਬਹੁਤ ਹੈ, ਗਿਆਨਵਾਨ ਬਹੁਤ ਹੈ, ਬਾਣੀ ਬਹੁਤ ਆਉਂਦੀ ਹੈ, ਕੰਠੀ ਬਹੁਤ ਹੈ ਬਾਣੀ, ਪਰ ਜਦੋਂ ਕੋਈ ਵੱਡਾ ਲੀਡਰ ਸਾਹਮਣੇ ਆ ਜੇ ਥਰ ਥਰ ਕੰਬਣ ਲੱਗ ਜਾਂਦਾ, ਮਤਲਬ ਬਾਣੀ ਤੱਕ ਗਿਆ ਅਜੇ ਇਹ ਗਿਆਨ ਤੱਕ ਨਹੀਂ ਗਿਆ। ਜੇ ਬਾਣੀ ਵਾਲਾ ਗਿਆਨ ਇਹਨੂੰ ਹੋਇਆ ਹੁੰਦਾ ਤਾਂ ਫਿਰ ਡਰਦਾ ਕਿਉਂ, ਇਹ ਕੰਬਣ ਕਿਉਂ ਲੱਗ ਜਾਂਦਾ? ਤਾਂ ਕਰਕੇ ਹੁਣ ਅਸੀਂ ਜੇ ਇਹਨੂੰ ਐਂ ਵੇਖੀਏ ਵੀ ਜੇ ਬੰਦਾ ਬਾਹਰ ਤੱਕ ਹੀ ਆਉਂਦਾ ਸੀ ਕਹਿੰਦੇ ਬੜਾ ਮਹਾਨ ਹੈ, ਫਿਰ ਅਸੀਂ ਜਦੋਂ ਇੱਥੇ ਤੱਕ ਆ ਜਾਂਦਾ ਯਾਰ ਇਹ ਤੇ ਰੋਜ਼ ਗੁਰਦੁਆਰੇ ਜਾਂਦਾ, ਇਹਦੇ 40 ਸਾਲ ਹੋ ਗਏ ਨਾਗਾ ਹੀ ਨਹੀਂ ਪਾਇਆ ਇਹਨੇ, ਇੱਥੇ ਤੱਕ ਹੀ ਆਇਆ, ਉਦੋਂ ਬਾਅਦ ਅਸੀਂ ਕਹਿੰਦੇ ਹਾਂ ਵੀ ਬਾਣੀ ਬਹੁਤ ਪੜ੍ਹਦਾ। ਪਰ ਨਹੀਂ, ਮਹਾਨ ਉਦਣ ਮੰਨਿਆ ਜਾਏਗਾ ਜਿੱਦਣ ਬਾਣੀ ਵਿਚਲਾ ਗਿਆਨ ਇਹਦੀ ਜ਼ਿੰਦਗੀ 'ਚ ਲਾਗੂ ਹੋ ਗਿਆ, ਬਾਣੀ ਦਾ ਗਿਆਨ ਲੈ ਲਿਆ ਇਹਨੇ, ਬਾਣੀ ਦੇ ਰੱਟੇ ਤੇ ਲਾਈ ਜਾਂਦਾ। ਜਿਵੇਂ ਤੁਸੀਂ ਫੋਨ ਦੇ ਵਿੱਚ ਰਿਕਾਰਡ ਕਰ ਲਓ, ਜਿਹੋ ਜਿਹਾ ਇਹਦੀ ਮੈਮਰੀ ਦੇ ਵਿੱਚ ਸੇਵ ਹੋ ਜਾਂਦਾ, ਫੋਨ ਦੀ ਮੈਮਰੀ ਦੇ ਵਿੱਚ ਸੇਵ ਹੋ ਜਾਂਦਾ ਪਾਠ, ਇਹ ਇੱਥੇ ਮੈਮਰੀ ਚ ਕਰੀ ਬੈਠਾ, ਇਹਦੇ ਆਹ ਦਿਮਾਗ ਵਾਲੀ ਮੈਮਰੀ, ਜਿਵੇਂ ਫੋਨ ਰਿਕਾਰਡ ਕਰੀ ਬੈਠਾ ਇੱਦਾਂ ਹੀ ਇਹ ਦਿਮਾਗ ਚ ਰਿਕਾਰਡ ਕਰੀ ਫਿਰਦਾ ਸਾਰਾ ਹੀ ਗੁਰੂ ਗ੍ਰੰਥ ਸਾਹਿਬ, ਭਾਵੇਂ ਕੰਠ ਕਰੀ ਫਿਰਦਾ ਹੋਵੇ, ਪਰ ਗਿਆਨ ਤੱਕ ਤੇ ਇਹਦੀ ਸੁਰਤ ਅਜੇ ਪਹੁੰਚ ਹੀ ਨਹੀਂ ਰਹੀ ਵੀ ਗੁਰੂ ਸਾਹਿਬ ਇਸ ਸ਼ਬਦ ਵਿੱਚ ਕਹਿੰਦੇ ਕੀ ਹੈ ਤੇ ਮੈਂ ਕਿੱਥੇ ਖੜਾ। ਆਖੋ ਸਤਨਾਮ, ਹੁਣ ਪਕੜਿਓ ਗੱਲ ਪੈਰਿਓ, ਸਭ ਤੋਂ ਅੱਗੇ ਸਭ ਤੋਂ ਉੱਚਾ ਥਾਂ ਉਸ ਨੂੰ ਮਿਲਣਾ ਹੈ ਜਿਹੜਾ ਗਿਆਨ ਤੱਕ ਪਹੁੰਚੂ। ਉਹ ਗੱਲ ਜਿਹੜੀ ਗੁਰੂ ਸਾਹਿਬ ਨੇ ਕਹੀ ਹੈ ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰਦਾ, ਰੱਟੇ ਤੇ ਮਾਰ ਲਏ ਬਥੇਰੇ, ਪਰ ਉਹ ਉਹ ਗਿਆਨ ਉਹ ਸਮਝ ਜਿਹੜੀ ਉਸ ਸ਼ਬਦ ਵਿੱਚ ਮਿਲ ਰਹੀ ਹੈ ਉਹਦੇ ਤੱਕ ਪਹੁੰਚੇ। ਸ਼ਬਦ ਦੇ ਵਿੱਚ ਗੁਰੂ ਹੈ, ਗੁਰਬਾਣੀ ਦੇ ਵਿੱਚ ਆਪਾਂ ਜਿੰਨੇ ਪੜ੍ਹਨੇ ਨੇ ਸ਼ਬਦ ਪੜ੍ਹਨੇ ਨੇ, ਤੇ ਸ਼ਬਦ ਦੇ ਵਿੱਚ ਕੀ ਹੈ ਗੁਰੂ, ਸ਼ਬਦ ਗੁਰੂ, ਸ਼ਬਦ ਵਿੱਚ ਗਿਆਨ ਹੈ, ਤੇ ਆਪਣੀ ਸੁਰਤ ਨੂੰ ਬਣਾਓ ਚੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਫਿਰ ਖਿੜਦੀ ਭਾਵ ਕੇ ਜਦੋਂ ਆ ਖੁੱਲ ਗਿਆ ਦਿਮਾਗ ਦੇ ਵਿੱਚ ਗੁਰੂ ਦਾ ਗਿਆਨ ਆਉਣਾ ਸ਼ੁਰੂ ਹੋਇਆ, ਸਮਝ ਆਉਣੀ ਸ਼ੁਰੂ ਹੋਈ, ਇਹ ਚੰਗੇ ਗੁਣਾਂ ਦੀ, ਚੰਗੇ ਵਿਚਾਰਾਂ ਦੀ, ਚੰਗੇ ਉਹ ਕੁਆਲਿਟੀ ਸਾਡੇ ਵਿੱਚ ਆਉਣੀ ਸ਼ੁਰੂ ਹੋਈ, ਫਿਰ ਆ ਅਮੀਰੀ ਬਣ ਜਾਂਦੀ ਹੈ, ਅੰਦਰੋਂ ਬੰਦਾ ਅਮੀਰ ਹੋ ਜਾਂਦਾ, ਅੰਦਰੋਂ ਵੱਡਾ ਹੁੰਦਾ, ਫਿਰ ਬਾਹਰੋਂ ਤੇ ਵੱਡੀ ਵੱਡੀ ਦੁਨੀਆ, ਬਥੇਰੇ ਲੋਕ ਵੱਡੇ ਵੱਡੇ ਆ ਇੱਥੇ, ਅਸੀਂ ਵੱਡੇ ਕਿਹਨੂੰ ਕਹਿੰਦੇ ਹਾਂ, ਜਿਹਦੇ ਕੋਲ ਪੈਸਾ ਬਹੁਤ ਹੈ, ਮਾਇਆ ਬਹੁਤ ਹੈ, ਬਹੁਤ ਵੱਡਾ ਘਰ ਹੈ, ਬੜਾ ਵੱਡਾ ਬੰਦਾ। ਆਪਾਂ ਵੱਡੇ ਆਪਣੇ ਡੈਫੀਨੇਸ਼ਨ ਵੱਡੇ ਦੀ ਇਹ ਹੈ, ਪਰ ਗੁਰੂ ਸਾਹਿਬ ਨਹੀਂ ਵੱਡਾ ਮੰਨਦੇ, ਉਹ ਕਹਿੰਦੇ ਅਕਲ ਵਾਲਾ ਵੱਡਾ।
ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਵਸੈ ਤੇ ਨਰ ਗੁਣੀ ਗਹੀ।
ਕਹਿੰਦੇ ਜਿਹਦੇ ਹਿਰਦੇ ਵਿੱਚ ਮੇਰਿਆ ਰੱਬਾ ਤੂੰ ਬੈਠਾ ਹੈ, ਉਹ ਹੈ ਗੁਣਾਂ ਦਾ ਸਾਗਰ। ਗਹੀਰ ਕਹਿੰਦੇ ਆ ਸਾਗਰ ਨੂੰ, ਕਹਿੰਦੇ ਉਹ ਹੈ ਗੁਣਾਂ ਵਾਲਾ, ਅਕਲ ਵਾਲਾ ਜਿਹੜਾ। ਪੈਸਾ ਇਕੱਲਾ ਜਿਨ ਕੈ ਪੱਲੇ ਧਨ ਵਸੈ, ਕਹਿੰਦੇ ਤੇ ਤਿੰਨ ਕਾ ਨਾਉ ਫਕੀਰ, ਇਹ ਤਾਂ ਫਕੀਰ ਬੰਦਾ ਹੈ, ਇਹਦੇ ਕੋਲੇ ਬਹੁਤ ਕੁਝ ਹੈ, ਕਹਿੰਦੇ ਫਕੀਰ ਹੈ, ਕੱਖ ਨਹੀਂ ਇਹਦੇ ਕੋਲ। ਜਦੋਂ ਗੱਲ ਕਰੀ ਦੀ ਹੈ ਬਟੂਆ ਦਿਖਾਉਣ ਲੱਗ ਜਾਂਦਾ ਵੀ ਇੰਨੇ ਨੋਟ ਮੇਰੀ ਜੇਬ ਚ, ਆਪਣੇ ਮੁੰਦਰੀਆਂ ਵਿਖਾਉਣ ਲੱਗ ਜਾਂਦਾ, ਸੋਨੇ ਦੇ ਹਾਰ ਵਿਖਾਉਣ ਲੱਗ ਜਾਂਦਾ, ਪਰ ਅਕਲ ਤੇ ਹੈ ਨਹੀਂ। ਜੇ ਗੱਲ ਕਰ ਲਓ ਤੇ ਦੋ ਗੱਲਾਂ ਨਹੀਂ ਕਰਨੀਆਂ ਆਉਂਦੀਆਂ, ਪ੍ਰੈਕਟੀਕਲ ਤੇ ਜੀਰੋ, ਵਿਹਾਰ ਜੀਰੋ। ਨਾ ਘਰ ਵਾਲੀ ਨਾਲ ਵਰਤਣਾ ਆਵੇ, ਨਾ ਮਾਂ ਨਾਲ ਵਰਤਣਾ ਆਵੇ, ਨਾ ਪਿਓ ਨਾਲ ਵਰਤਣਾ ਆਵੇ, ਨਾ ਬੱਚਿਆਂ ਨਾਲ ਵਰਤਣਾ ਆਵੇ, ਯਾਰਾਂ ਬੇਲੀਆਂ ਨਾਲ ਵਰਤਣਾ ਇਹਨੂੰ ਨਹੀਂ ਆਉਂਦਾ। ਕਹਿੰਦੇ ਫਿਰ ਉਦਾਂ ਬਟਵੇ ਚੱਕੀ ਫਿਰਦਾ ਵੀ ਵੇਖੋ ਮਾਇਆ ਬਹੁਤ ਹੈ ਮੇਰੇ ਕੋਲ। ਕਹਿੰਦੇ ਫਕੀਰ ਬੰਦਾ ਕੁਛ ਨਹੀਂ ਇਹਦੇ ਬੰਦੇ, ਪਰ ਦੂਜੇ ਪਾਸੇ ਜੇ ਸਮਝ ਹੈ, ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਗੁਣਾਂ ਦਾ ਸਾਗਰ। ਤਾਂ ਹੀ ਆਪਾਂ ਪੜ੍ਹਦੇ ਵੱਡੇ ਵੱਡੇ ਜੋਤੀ ਸਹਿ ਲੋਕ ਤਿੰਨ ਕੋ ਵਿਆਪਕ ਚਿੰਤਾ ਰੂਪ। ਕੌਣ ਵੱਡਾ ਮਾਇਆ ਵਡਿਆਈ? ਕਹਿੰਦੇ ਨਾ, ਸੋ ਵੱਡਾ ਜਿਨ ਰਾਮ ਲਿਵ ਲੈ, ਜਿਹੜਾ ਉਹਦੇ ਨਿਜਮਾਂ ਦੇ ਵਿੱਚ ਜਿਉਂਦਾ ਜਿਉਣਾ ਆਉਂਦਾ, ਜਿਹਨੂੰ ਨਿਜਮ ਪਾਲਣੇ ਆਉਂਦੇ ਆ। ਰਾਮ ਕੀ ਹੈ ਜੀ? ਰਾਮ ਕੁਦਰਤ ਦੇ ਵਿੱਚ ਹੀ ਵਸਿਆ ਹੋਇਆ, ਰਮੇ ਹੋਏ ਨੂੰ ਰਾਮ ਕਹਿੰਦੇ ਆ। ਆ ਕੁਦਰਤੀ ਜਿਹਨੂੰ ਜਿਹੜੇ ਨਿਜਮਾਂ ਦੀ ਅਕਲ ਹੈ, ਸਮਝ ਹੈ, ਵੱਡਾ ਉਹ ਹੈ ਜਿਹੜਾ ਹਵਾ ਦੇ ਨਿਯਮ ਨੂੰ ਜਾਣਦਾ, ਪਾਣੀ ਦੇ ਨਿਯਮ ਨੂੰ ਜਾਣਦਾ, ਜ਼ਿੰਦਗੀ ਕਿਵੇਂ ਜਿਉਣੀ ਹੈ, ਨਿਯਮ ਜਿਹੜਾ ਨਿਯਮ ਦੇ ਵਿੱਚ ਚੱਲਦਾ ਉਹ ਹੈ ਵੱਡਾ। ਸੋ ਵੱਡਾ ਜਿਨ ਰਾਮ ਲਿਵ ਲਾਈ, ਬਾਕੀ ਤੇ ਲੜ ਲੜ ਮਰ ਚੱਲੇ ਭੂਮੀਆਂ ਭੂਮ ਉੱਪਰ ਨਿਤ ਲੂਝੈ, ਜ਼ਿਮੀਂਦਾਰ ਜ਼ਮੀਨ ਪਿੱਛੇ ਮਰ ਜਾਂਦੇ ਆ, ਭੂਮੀਆਂ ਭੂਮੀਆਂ ਦਾ ਮਾਲਕ ਨੂੰ ਕਹਿੰਦੇ ਭੂਮੀਆਂ, ਭੂਮ ਉੱਪਰ ਨਿਤ ਲੂਝੈ, ਲੋਕੀ ਵੱਟਾਂ ਪਿੱਛੇ ਕਤਲ ਹੋ ਜਾਂਦੇ, ਛੋਟ ਚੱਲੇ ਤ੍ਰਿਸ਼ਨਾ ਨਹੀਂ ਬੂਝੈ, ਨਾਲੇ ਪਤਾ ਹੈ ਵੀ ਛੱਡ ਜਾਣਾ। ਕਹਿੰਦੇ ਫਿਰ ਵੀ ਮਰ ਜਾਂਦੇ ਆ ਲੋਕ ਵੱਟਾਂ ਪਿੱਛੇ, ਇੱਕ ਖੁੱਡ ਜ਼ਮੀਨ ਦੀ ਕਿਸੇ ਬੰਦੇ ਨੂੰ ਜਾਣ ਨਹੀਂ ਦਿੰਦੇ, ਅਗਲੇ ਕਤਲ ਹੋ ਜਾਂਦੇ ਆ। ਹਜ਼ਾਰਾਂ ਨਹੀਂ ਜੀ ਪਿਆਰਿਓ, ਲੱਖਾਂ ਬੰਦੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਟਾਂ ਦੇ ਕੇਸਾਂ 'ਚ ਬੈਠੇ ਆ, ਬੜੇ ਬੰਦੇ ਉਮਰ ਕੈਦ ਭੋਗ ਰਹੇ ਆ ਕਤਲ ਕਰਤੇ, ਬਟ ਖੁੱਡ ਨਹੀਂ ਜ਼ਮੀਨ ਦੀ ਇੱਧਰੋਂ ਇੱਧਰ ਜਾਣ ਦਿੰਦੀ, ਜ਼ਿੰਦਗੀ ਬਰਬਾਦ ਕਰ ਲੈਂਦੇ ਅਗਲੇ, ਜਾਣ ਨਹੀਂ ਦਿੰਦੇ। ਭੂਮੀਆਂ ਭੂਮ ਉੱਪਰ ਨਿਤ ਲੂਝੈ, ਛੋਟ ਚੱਲੇ ਤ੍ਰਿਸ਼ਨਾ ਨਹੀਂ ਬੂਝੈ, ਛੱਡ ਜਾਣਾ ਪਰ ਲਾਲਚ ਖਤਮ ਨਹੀਂ ਹੁੰਦਾ। ਕਹੋ ਨਾਨਕ ਇਹ ਤੱਤ ਵਿਚਾਰਾ, ਇਹ ਨਿਚੋੜ ਹੈ ਬਿਨ ਹਰ ਭਜਨ ਨਾਹੀ ਛੁਟਕਾਰਾ। ਹਰੀ ਦੇ ਨਿਯਮਾਂ ਨੂੰ ਸਮਝੇ ਤੋਂ ਬਿਨਾਂ ਜ਼ਿੰਦਗੀ ਜਿਉਣ, ਉਹ ਕਹਿੰਦੇ ਛੁਟਕਾਰਾ ਹੁੰਦਾ ਨਹੀਂ, ਗਿਆਨ ਬਿਨਾਂ ਛੁਟਕਾਰਾ ਨਹੀਂ, ਭਜਨ ਗਿਆਨ ਸਮਝ ਤੋਂ ਬਿਨਾਂ ਕੋਈ ਛੁਟਕਾਰਾ ਨਹੀਂ। ਬੰਦਾ ਜ਼ਿੰਦਗੀ ਸਮਝਦਾਰ ਬਣ ਕੇ, ਅਕਲ ਵਾਲਾ ਬਣ ਕੇ, ਗਿਆਨਵਾਨ ਬਣ ਕੇ ਜਿਉਵੇਂ। ਵੱਡਾ ਉਹ ਹੈ ਜਿਹਦੇ ਕੋਲ ਇਹ ਖਜ਼ਾਨਾ ਹੈ ਸਮਝ ਦਾ, ਤੇ ਸਮਝ ਜਿਹਦੀ ਵੱਡੀ ਹੋ ਜਾਂਦੀ ਹੈ ਉਹਨੂੰ ਮੁਸ਼ਕਲਾਂ ਛੋਟੀਆਂ ਛੋਟੀਆਂ ਲੱਗਣ ਲੱਗ ਪੈਂਦੀਆਂ। ਆ ਜਿਹੜੇ ਬੰਦਿਆਂ ਨੂੰ ਪ੍ਰੋਬਲਮਾਂ ਬਹੁਤ ਵੱਡੀਆਂ ਵੱਡੀਆਂ ਲੱਗਦੀਆਂ, ਅਸਲ 'ਚ ਆਪ ਛੋਟੇ ਹੈ, ਬਹੁਤ ਛੋਟੇ ਹੈ। ਮੁਸ਼ਕਲਾਂ ਬਹੁਤ ਵੱਡੀਆਂ ਲੱਗਦੀਆਂ, ਕਿਉਂ? ਆਪ ਛੋਟੇ ਹੈ। ਤੇ ਜਦੋਂ ਬੰਦਾ ਆਪ ਵੱਡਾ ਹੁੰਦਾ ਫਿਰ ਮੁਸ਼ਕਲਾਂ ਆਮ ਜੀਆਂ ਲੱਗਣ ਲੱਗ ਜਾਂਦੀਆਂ। ਸਾਨੂੰ ਹਰ ਬੰਦਾ ਵੱਡਾ ਵੱਡਾ ਕਿਉਂ ਲੱਗਦਾ? ਕਿਉਂਕਿ ਅਸੀਂ ਆਪ ਛੋਟੇ ਹਾਂ। ਆ ਤੁਹਾਡੇ 'ਚ ਕਈ ਬੰਦਿਆਂ ਨੂੰ ਮੈਂ ਬਹੁਤ ਵਧੀਆ ਲੱਗਦਾ ਵੀ ਵੱਡਾ ਬੰਦਾ, ਵੀ ਇਹ ਤੇ ਬੋਲਦਾ ਸਟੇਜ ਤੇ, ਭਲਾ ਕਿਹਨੂੰ ਵੱਡਾ ਲੱਗਦਾ ਮੈਂ ਜਿਹੜੇ ਆਪ ਛੋਟੇ ਹੈ? ਪਰ ਜਿਹੜੇ ਆਪਣੇ ਆਪ ਨੂੰ ਵੱਡਾ ਬਣਾ ਲੈਣਗੇ ਉਹਨਾਂ ਲਈ ਮੈਂ ਆਮ ਬੰਦਾ ਲੱਗਣਾ, ਆਮ ਹੀ ਚਾਹੀਦਾ, ਹਰ ਕੋਈ ਇੱਕੋ ਜਿਹੇ ਲੱਗਣੇ ਚਾਹੀਦੇ ਆ। ਵੱਡੇ ਬਣੋ, ਅਗਲਾ ਆਪੇ ਛੋਟਾ ਲੱਗਣ ਲੱਗ। ਹੁਣ ਵੇਖਿਓ ਜਿਹੜੇ ਟੀਚਰ ਹੁੰਦੇ ਸੀ ਜਦੋਂ ਆਪਾਂ ਨਿੱਕੇ ਨਿੱਕੇ ਸੀ, ਸਾਰੇ ਜਣੇ ਦਿਮਾਗ ਚ ਵਾੜੋ ਗੱਲ ਬਈ, ਸਰਕਾਰੀ ਸਕੂਲ ਚ ਜਦੋਂ ਪੜ੍ਹਦੇ ਸੀ ਟੀਚਰ ਤੇ ਮੈਡਮਾਂ ਆਉਂਦੀਆਂ ਤੇ ਜਦੋਂ ਮਾਸਟਰ ਆਉਂਦੇ ਐ ਲੱਗਦਾ ਹੁੰਦਾ ਬਈ ਇਹ ਤੇ ਪਤਾ ਨੀ ਕਿੱਥੋਂ ਆਉਣ ਵਾਲੇ ਬੰਦੇ ਨੇ, ਐ ਲੱਗਦਾ ਸੀ। ਉਦੋਂ ਆਪ ਛੋਟੇ ਛੋਟੇ ਸੀ, ਦਿਮਾਗ ਵੀ ਛੋਟੇ ਸੀ, ਸਾਡੀਆਂ ਮਾਵਾਂ ਕਿੱਥੇ ਤਿਆਰ ਹੋ ਕੇ ਰਹਿੰਦੀਆਂ ਸੀ, ਉਹ ਮੈਡਮਾਂ ਤਿਆਰ ਤਿਉਰ ਹੋ ਕੇ ਆਉਂਦੀਆਂ, ਉਹ ਐ ਲੱਗਦਾ ਵੀ ਕਿਆ ਬਾਤ, ਇਹ ਤੇ ਕਿੱਦਾਂ ਵੱਖਰੇ ਜਿਹੇ ਨੇ, ਸਾਫ਼ ਸੁਥਰੇ ਕੱਪੜੇ ਪਾ ਕੇ ਆਉਂਦੇ, ਮਾਸਟਰ ਵੀ ਪੱਗ ਪੁੱਗ ਬੰਨ ਕੇ ਆਉਂਦਾ, ਤਿਆਰ ਹੋ ਕੇ ਆਉਂਦਾ। ਆਪਾਂ ਆਪਣੇ ਘਰੇ ਮਾਂ ਪਿਓ ਨੂੰ ਕਿੱਦਾਂ ਵੇਖਦੇ, ਅਗਲਾ ਤੂੜੀ ਚ ਕੰਮ ਕਰਦਾ, ਮੱਝਾਂ ਦਾ ਕਰਦਾ, ਖੇਤੀਬਾੜੀ ਕਰਦਾ, ਉਹ ਆਮ ਲੋਕ ਨੇ। ਹੁਣ ਜਦੋਂ ਆਪਾਂ ਵੱਡੇ ਹੋ ਗਏ, ਫਿਰ ਜਿਵੇਂ ਜਿਵੇਂ ਬੰਦਾ ਵੱਡਾ ਹੋ ਜਾਂਦਾ ਹੈ, ਫਿਰ ਟੀਚਰ ਨਾਲ ਖੁੱਲ ਕੇ ਗੱਲ ਕਰਨ ਲੱਗ ਜਾਂਦਾ ਵੀ ਯਾਰ ਬੰਦਾ ਹੀ ਹੈ, ਹਾਂ ਉਹਦਾ ਸਤਿਕਾਰ ਕਰਦੇ ਹਾਂ ਆਪਾਂ ਵੀ ਆਪਣਾ ਟੀਚਰ ਹੈ, ਪਰ ਜਿਵੇਂ ਜਿਵੇਂ ਆਪ ਵੱਡਾ ਹੋਈ ਜਾਂਦਾ ਉਹ ਫਿਰ ਉਹਨੂੰ ਛੋਟਾ ਲੱਗਣ ਲੱਗ ਜਾਂਦਾ, ਡਰ ਡਰ ਵੀ ਘੱਟ ਜਾਂਦਾ, ਘਬਰਾਹਟ ਵੀ ਘੱਟ ਜਾਂਦੀ। ਜਦੋਂ ਬੰਦਾ ਵੱਡਾ ਹੁੰਦਾ ਤੇ ਵੱਡਾ ਹੋਣ ਦਾ ਮਤਲਬ ਹੈ, ਵੱਡਾ ਹੋਣ ਦਾ ਮਤਲਬ ਪੈਸੇ ਵਾਲੇ ਪਾਸਿਓਂ ਨਹੀਂ, ਮਾਇਆ ਵਾਲੇ ਪਾਸਿਓਂ ਨਹੀਂ, ਉਹ ਤੇ ਬਹੁਤ ਬੰਦੋ ਇਹ ਤੇ ਅਪ ਡਾਊਨ ਰਹਿਣਾ ਹੀ, ਕੋਈ ਬੰਦਾ ਅਮੀਰ ਰਹਿਣਾ, ਕੋਈ ਥੋੜਾ ਗਰੀਬ ਰਹਿਣਾ, ਕੋਈ ਨੋਰਮਲ ਜਿਹਾ ਰਹਿਣਾ, ਇਹ ਤੇ ਬਾਹਰ ਚੱਲਣਾ, ਵੱਡੇ ਤੇ ਅਸੀਂ ਇੱਥੋਂ ਹੋਣਾ, ਇੱਥੋਂ ਹੋਣਾ। ਕਈ ਬੰਦੇ ਤੇ ਪਾਗਲ ਹੋ ਜਾਂਦੇ ਨੇ ਕਿਸੇ ਬੰਦੇ ਨੂੰ ਵੇਖ ਕੇ ਵੀ ਆਹ ਕੌਣ ਹੈ, ਕੋਈ ਪਾਉਣ ਵਾਲਾ ਆ ਗਿਆ, ਮੇਰੀ ਸੈਲਫੀ ਜੇ ਇਹਦੇ ਨਾਲ ਹੋ ਜਾਏ ਨਾ ਬਸ ਐ ਮਰ ਜਾਂਦੇ। ਤੇ ਕਈ ਬੰਦੇ ਕਹਿੰਦੇ ਯਾਰ ਬੰਦਾ ਹੀ ਹੈ, ਫਿਰ ਕਿਹੜੀ ਗੱਲ ਹੈ, ਇੱਕ ਹੈ ਫਿਰ ਕੀ ਹੋ ਗਿਆ। ਕਈਆਂ ਨੂੰ ਤੁਸੀਂ ਕਹਿ ਦੋ SSP ਆ ਗਿਆ, ਉਹ ਐ ਕੰਬਣ ਲੱਗ ਜਾਂਦਾ, SSP ਦਾ ਨਾਮ ਸੁਣ ਤੇ ਕਹਿੰਦਾ ਕੋਈ ਨੀ ਗੱਲ ਕਰਦੇ ਆ, ਫਿਰ ਹੈ ਕੀ ਕਰਦੇ ਆ, ਗੱਲ ਹੀ ਕਰਨੀ, ਫਿਰ ਕੀ ਹੋਇਆ, ਕਿਉਂ ਭਲਾ ਇਹ ਬੰਦਾ ਇਹ ਅੰਦਰੋਂ ਵੱਡਾ ਬਾਟੇ ਜੇ ਵੀ ਭਾਈ ਫਿਰਦਾ। ਕਈ ਤੁਸੀਂ ਵੇਖੇ ਨੀ ਪਿੰਡਾਂ ਦੇ ਜ਼ਿਮੀਂਦਾਰ ਜੇ ਸਿੱਧੇ ਜੇ ਬੰਦੇ, ਕਿਵੇਂ ਗੱਲ ਕਰਨੇ ਤੇ ਜਾ ਕੇ ਜਮੇ ਨੀ ਘਬਰਾਉਂਦੇ, ਡਰਦੇ ਹੀ ਨਹੀਂ, ਉਹ ਵੱਡੇ ਵੱਡੇ। ਅਸੀਂ ਆਪਣੀ ਸੋਚ ਨਾਲ ਆਪਣੀ ਸਮਝ ਨਾਲ ਬਣਨਾ ਹੁੰਦਾ, ਤਾਂ ਕਰਕੇ ਵੱਡੇ ਬਣੋ। ਸਾਨੂੰ ਕਲਗੀਆਂ ਵਾਲਾ ਵੱਡੇ ਬਣਾ ਰਿਹਾ, ਸਾਡਾ ਇਤਿਹਾਸ ਦੱਸਦਾ ਗੁਰੂ ਨਾਨਕ ਕਹਿੰਦੇ ਵੱਡੇ ਬਣੋ ਯਾਰ, ਕਿਉਂ ਤੁਸੀਂ ਅਗਲੇ ਨੇ ਤੁਹਾਨੂੰ ਛੂਦਰ ਕਹਿਤਾ, ਤੁਸੀਂ ਛੂਦਰ ਆਪਣੇ ਆਪ ਨੂੰ ਕਿਉਂ ਮੰਨਦੇ, ਕਿਸੇ ਨੇ ਕਹਿਤਾ ਯਾਰ ਆਹ ਛੂਦਰ ਆਹ ਵੈਸ ਆਹ ਖੱਤਰੀ ਹੈ ਆਹ ਬ੍ਰਾਹਮਣ ਹੈ, ਬੰਦੇ ਦੇ ਵਿੱਚ ਵੰਡੀ ਪਾਤੀ। ਇੱਕ ਕਹਿੰਦਾ ਮੈਂ ਬਰਮਾ ਦੇ ਸਿਰ ਚੋਂ ਪੈਦਾ ਹੋਇਆ, ਦੂਜਾ ਕਹਿੰਦੇ ਉਹਨੇ ਛਾਤੀ ਚੋਂ ਪੈਦਾ ਕਰਿਆ ਛੱਤਰੀ, ਤੀਜੇ ਕਹਿੰਦੇ ਪੇਟ ਤੋਂ ਪੈਦਾ ਹੋਏ ਆ ਇਹ ਵੈਸ ਹੈ ਜ਼ਿਮੀਂਦਾਰ, ਤੇ ਸ਼ੂਦਰ ਕਹਿੰਦੇ ਮੈਂ ਪੈਰਾਂ ਦੀ ਮੈਲ ਤੋਂ ਪੈਦਾ ਕਰਤੇ, ਪੈਰਾਂ ਚੋਂ ਪੈਦਾ ਕਰਤੇ, ਕਹਿੰਦੇ ਉਹ ਤੇ ਕਮਲਾ ਵੰਡੀਆਂ ਪਾਉਂਦਾ ਹੈ, ਆਪ ਆਪਣੇ ਆਪ ਨੂੰ ਸਿਰ ਤੇ ਬਹਿੰਦਾ ਹੈ, ਪਰ ਤੂੰ ਕਿਉਂ ਨੀਵਾਂ ਹੋਈ ਜਾਂਦਾ, ਅਗਲਾ ਤੇ ਨੀਵਾਂ ਕਰੂ ਤੈਨੂੰ, ਪਰ ਤੂੰ ਨੀਵਾਂ ਕਿਉਂ ਹੁੰਦਾ, ਤੂੰ ਉਹ ਉੱਚਾ ਕਰ ਗੱਲ, ਅੱਖ ਚੱਖ ਪਾ ਇਹਦੇ, ਬੰਦਾ ਹੀ ਹੈ ਬਾਬਰ, ਬੰਦਾ ਹੀ ਹੈ, ਕਿੱਡੀ ਵੱਡੀ ਗੱਲ ਗੁਰੂ ਨਾਨਕ ਦੇਵ ਜੀ, ਬੰਦਾ ਹੀ ਹੈ। ਮਰਦਾਨਿਆ ਬਹਿ ਮੇਰੇ ਨਾਲ, ਅਗਲਾ ਮਰਾਸ਼ੀ ਕਹੀ ਜਾਂਦਾ, ਮਰਾਸ਼ੀ ਉਹ ਮਰਾਸ਼ੀ ਤੂੰ ਚੱਲ ਥੱਲੇ, ਤੂੰ ਨੀਚ ਜਾਤਾ, ਕਹਿੰਦੇ ਆ ਜਾ ਮਰਦਾਨਿਆ ਬਹਿ ਮੇਰੇ ਬਰਾਬਰ, ਤੂੰ ਬਹਿ ਰਬਾਬ ਜਾ ਮੇਰਾ ਤੂੰ ਭਾਈ ਹੈ। ਤੇ ਕੀ ਕਹਿੰਦੇ ਸੀ ਮਰਦਾਨੇ ਨੂੰ, ਭਾਈ ਮਰਦਾਨਾ, ਬਹਿ ਇੱਥੇ, ਕਿਉਂ ਐਵੇਂ ਥੱਲੇ ਥੱਲੇ ਲੱਗੀ ਜਾਂਦੇ ਆ ਕੈਮ ਹੋ ਗਏ। ਤੇ ਗੁਰੂ ਨਾਨਕ ਨੇ ਮਰਦਾਨੇ ਨੂੰ ਉੱਚੀ ਜਗ੍ਹਾ ਬਿਠਾ ਕੇ ਆਪਣਾ ਭਾਈ ਬਣਾ ਰਹੇ, ਧਿਆਨ ਰੱਖਿਓ ਬਈ ਪਿਆਰਿਓ, ਪਹਿਰੇਦਾਰ ਵੀਰੋ ਸਾਰੇ ਗਰਦਨਾ ਇੱਧਰ ਨੂੰ ਮੋੜ ਲੈਂਦੇ ਆ, ਤਾਂ ਕਰਕੇ ਤੁਹਾਨੂੰ ਕਿਹਾ ਉੱਥੇ ਹੀ ਬਿਠਾ ਦਿਆ ਕਰੋ ਆਉਣ ਵਾਲੀ ਸੰਗਤ। ਹੁਣ ਵੇਖੋ ਪੰਜ ਸੱਤ ਮਾਈਆਂ ਆ, ਸਾਰਿਆਂ ਦੀਆਂ ਗਰਦਨਾ ਇੱਧਰ, ਗੱਲ ਇੱਧਰ ਸੁਣੋ ਧਿਆਨ, ਭੈਣਾਂ ਆਈਆਂ ਮਾਈ ਮਾਤਾਵਾਂ ਆਈਆਂ ਉਹਨਾਂ ਨੇ ਬਹਿ ਜਾਣਾ, ਤਾਂ ਸੰਗਤ ਨੂੰ ਉੱਥੇ ਰੋਕ ਦੀਦਾ ਵੀ ਸਾਰੇ ਜਣੇ ਧਿਆਨ ਇੱਧਰ ਰੱਖੋ, ਜਿਹੜੇ ਤੇ ਸਰੋਤੇ ਹੁੰਦੇ ਆ, ਆਦਤ ਹੁੰਦੀ ਆ ਉਹ ਤੇ ਦੇਖੋ ਉਹ ਨਹੀਂ ਹਿੱਲਦੇ, ਜਿਹੜੇ ਕਦੀ ਕਦੀ ਆਉਣ ਵਾਲੇ ਹੁੰਦੇ ਆ ਫਿਰ ਉਹਨਾਂ ਨੂੰ ਟਾਈਮ ਲੱਗਦਾ, ਕੱਲ ਨਾਲੋਂ ਅੱਜ ਫਰਕ ਹੈ, ਅੱਜ ਨਾਲੋਂ ਕੱਲ ਨੂੰ ਫਰਕ ਪੈ ਜਾਊ, ਕੱਲ ਨੂੰ ਭੋਗ ਪੈ ਜਾਣਾ, ਬਸ ਉਹਨੇ ਨੂੰ ਕੰਮ ਨਿਬੜ ਜਾਂਦਾ। ਕੋਸ਼ਿਸ਼ ਕਰੋ ਪਹਿਰੇਦਾਰੋ ਉੱਥੇ ਬਿਠਾਓ, ਥਕਾ ਰੱਖੋ, ਫਿਰ ਸੁਣੋ, ਭਾਈ ਮਰਦਾਨੇ ਨੂੰ ਬਰਾਬਰ ਬਿਠਾ ਕੇ ਕਹਿੰਦੇ ਮੇਰਾ ਭਾਈ ਹੈ ਮਰਦਾਨਾ, ਤੇ ਮਰਦਾਨਾ ਵੀ ਬਹਿ ਗਿਆ, ਕਹਿੰਦਾ ਠੀਕ ਹੈ ਜੇ ਭਾਉਂਗੇ ਤੇ ਬੈਠਾਂਗੇ। ਉਹ ਕੌਨਫੀਡੈਂਸ ਵੀ ਲਿਆਓ ਆਪਣੇ। ਪਰ ਅੱਜ ਕੱਲ ਢਾਂਚਾ ਇਹੋ ਜਿਹਾ ਨਾ, ਬੰਦਾ ਲਾ ਵੀ ਕਿਵੇਂ, ਜਾਤ ਪਾਤ ਲਾਓਗੇ ਕਿਦਾਂ? ਅਗਲਿਆਂ ਨੇ ਜੁੰਟਾਂ ਨਹੀਂ ਮਾਫ ਕਰਨੀਆਂ, ਨੌਕਰੀਆਂ ਨਹੀਂ ਮਿਲਣੀਆਂ। ਤੂੰ ਕਹਿ ਮੈਂ ਖਾਲਸਾ ਬਣ ਕੇ ਆ ਗਿਆ, ਮੈਂ ਅੱਜ ਤੋਂ ਬਣ ਗਿਆ ਖਾਲਸਾ। ਜੱਟ ਕਵੇ ਮੈਂ ਜੱਟ ਪੁਣਾ ਛੱਡਤਾ, ਮੈਂ ਅੱਜ ਤੋਂ ਮੈਂ ਨਹੀਂ ਲਿਖਦਾ ਵੀ ਮੈਂ ਕੌਣ ਹੁੰਦਾ। ਅਸੀਂ ਨਹੀਂ ਲਿਖਦੇ, ਅਸੀਂ ਤੇ ਅੱਜ ਤੋਂ ਕੀ ਲਿਖਾਂਗੇ ਆਪਣੇ ਨਾਂ ਨਾਲ ਖਾਲਸਾ। ਚੱਲ ਤੇਰਾ ਤੇ ਚੱਲ ਜੂ, ਤੇ ਜੇ ਕੋਈ ਵੀਰ ਬਰਾਦਰੀ ਜਿਹਨੂੰ ਸ਼ਡਿਊਲ ਕਾਸਟ ਕਹਿੰਦੇ ਆ, ਛੋਟੀ ਬਰਾਦਰੀ ਚ ਜੰਮਿਆ, ਉਹ ਲਾ ਲਵੇ ਤੇ ਉਹ ਜਾ ਕੇ ਕਵੇ ਦਿਓ ਜੀ ਮੈਨੂੰ ਨੌਕਰੀ, ਉਹ ਕਹਿਣਗੇ ਹੈ ਹੁੰਦੇ ਕੌਣ ਹੋ ਤੁਸੀਂ, ਸਾਡੇ ਵਾਲਾ ਕੋਟਾ। ਉਹ ਕਹਿਣਗੇ ਤੇ ਆਹ ਲਿਖਿਆ ਕੀ ਇਹਦੇ ਤੇ ਸਰਟੀਫਿਕੇਟ ਤੇ? ਤੂੰ ਕਹਿ ਮੈਂ ਖਾਲਸਾ ਬਣ ਗਿਆ, ਕਹਿਣਗੇ ਖਾਲਸੇ ਲਈ ਕੋਈ ਨੌਕਰੀ ਨਹੀਂ। ਪਹਿਲਾਂ ਮੰਨ ਜਾ ਇੱਥੇ ਲਿਖ ਕੇ ਲਿਆ ਕਿਹੜੀ ਦਾ ਤਾਂ ਨੌਕਰੀ ਦਿਆਂਗੇ। ਸਪੈਸ਼ਲ ਕੋਟੇ ਨੇ ਨਾ ਸਿੱਧੀ ਜੀ ਗੱਲ ਕਹਿ ਲਈ, ਜੁੰਟਾ ਮਾਫ ਨਹੀਂ, 200 ਜੁੰਟ ਵੀ ਜੇ ਭਾਈ ਛੋਟੀ ਬਰਾਦਰੀ ਜਾਂ ਤੇ ਜੁੰਟਾ ਮਾਫ ਕਰਾ ਲੈ, ਨਹੀਂ ਤੇ ਲਾ ਕੇ ਲਿਖ ਕੇ ਲਿਆ ਬਣ ਜੋ ਖਾਲਸੇ। ਮੰਨੂ ਦੀ ਸੋਚ ਲਿਖ ਕੇ ਲਿਆ ਇੱਥੇ, ਮੰਨੂ ਦਾ ਚੇਲਾ ਬਣ ਕੇ ਆਏਗਾ, ਮੰਨੂ ਵਾਦੀ ਬਣ ਕੇ ਆ, ਜਾਤ ਲਾ ਕੇ ਲਿਆ ਤੇ ਨੌਕਰੀ ਲੈ ਜਾ, ਜੁੰਟਾ ਮਾਫ ਕਰਾ ਲੈ। ਤੇ ਜੇ ਜਾਤ ਨਹੀਂ ਮੰਨਦਾ ਖਾਲਸਾ ਬਣ ਕੇ ਆਉਣਾ, ਕੋਈ ਜੁੰਟਾ ਮਾਫ ਨਹੀਂ। ਢਾਂਚਾ ਕਿੱਦਾਂ ਦਾ ਤੁਸੀਂ ਚਾਹ ਕੇ ਵੀ ਬਣ ਨਹੀਂ ਸਕਦੇ। ਅਗਲੇ ਨੇ ਸਿਸਟਮ ਇਹੋ ਜਿਹਾ ਫਿੱਟ ਫਿੱਟ ਹੀ ਇੱਦਾਂ ਕੀਤਾ। ਮੈਂ ਬੇਨਤੀ ਕਿੰਨੀ ਵਾਰੀ ਸਟੇਜ ਤੇ ਕੀਤੀ ਹੈ ਵੀ ਜੁੰਟਾ ਮਾਫ ਕਰੋ, ਜਿਨ੍ਹਾਂ ਜਿਨ੍ਹਾਂ ਦੀ ਲੋੜ ਹੈ ਜੁੰਟਾ ਮਾਫ ਕਰਨ ਦੀ ਕਰੋ। ਤੁਸੀਂ ਜਾਤ ਵੇਖ ਕੇ ਨਾ ਨਾ ਕਰੋ, ਅਗਲੇ ਦੀ ਲੋੜ ਵੇਖ ਕੇ ਕਰੋ। ਸਮਝਦੇ ਆ? ਨੌਕਰੀ ਜਾਤ ਵੇਖ ਕੇ ਕਿਉਂ ਦੇਣਾ? ਤੂੰ ਲੋੜ ਹੈ ਅਗਲੇ ਨੂੰ ਨੌਕਰੀ ਦੇ, ਘਰ ਦੇ ਵਿੱਚ ਇੱਕ ਨੌਕਰੀ ਸਰਕਾਰੀ ਚਾਹੀਦੀ ਹੈ ਤੇ ਲੋੜ ਹੈ ਅਗਲੇ ਨੂੰ, ਤੂੰ ਮੁੰਡਾ ਨੌਕਰੀ ਲਾ ਦੇ, ਤੂੰ ਜਾਤ ਕਿਉਂ ਪੁੱਛਦਾ? ਪਰ ਢਾਂਚਾ ਭਾਰਤ ਚ ਰਹਿੰਦੇ ਆ, ਇਹੀ ਢਾਂਚਾ। ਜੇ ਕਵੇ ਮੈਂ ਜਾਤ ਪਾਤ ਮੰਨਦਾ ਨਹੀਂ, ਹੁਣ ਗੁਰੂ ਗ੍ਰੰਥ ਸਾਹਿਬ ਦੇ ਮੰਨਦੇ ਨਹੀਂ, ਤੇ ਆਪਾਂ ਜੇ ਇਹ ਗੱਲ ਮੰਨ ਲਈਏ ਆਪਣੀ ਜ਼ਿੰਦਗੀ ਚ ਲਾਗੂ ਕਰ ਲਈਏ, ਫਿਰ ਸਰਕਾਰ ਨਹੀਂ ਮੰਨਦੀ, ਕੀ ਕਰੀਏ? ਆਖੋ ਸਤਨਾਮ। ਹੁਣ ਅਗਲਾ ਕਹਿੰਦਾ ਗੁਰੂ ਮਨਾਈਏ ਕਿ ਸਰਕਾਰ ਮਨਾਈਏ? ਸਮਝਦੇ ਹੋ ਗੱਲ? ਪਰ ਕਮਾਲ ਦੀ ਗੱਲ ਬਈ, ਜਦੋਂ ਆਪਾਂ ਇੱਥੇ ਕਿਸੇ ਮਹਿਕਮੇ ਚ ਜਾਂਦੇ ਹਾਂ ਤੇ ਅਗਲਾ ਕਹਿੰਦਾ ਜਾਤ ਲਿਆ, ਤੇ ਜੇ ਤੁਹਾਡਾ ਮੁੰਡਾ ਕਿਸੇ ਰਮਦਾਸੀਆ ਬਰਾਦਰੀ ਦਾ ਮੁੰਡਾ ਹੋਵੇ, ਮਜ਼ਬੀ ਸਿੱਖ ਹੋਵੇ, ਕੋਈ ਹੋਰ ਝੋਰਾਂ ਦੇ ਘਰ ਜੰਮਿਆ, ਕਿਸੇ ਹੋਰ ਬਰਾਦਰੀ ਚ ਜੰਮਿਆ, ਭਲਾ ਜੇ ਕੈਨੇਡਾ ਦੀ ਅੰਬੈਸੀ ਚ ਚਲਿਆ ਜਾਏ, ਬੈਂਡ ਲੈ ਆਵੇ, ਪਾਸ ਹੋ ਜਾਏ, ਕੈਨੇਡਾ ਵਾਲੇ ਨਹੀਂ ਪੁੱਛਦੇ, ਅਮਰੀਕਾ ਵਾਲੇ ਨਹੀਂ ਪੁੱਛਦੇ, ਆਸਟ੍ਰੇਲੀਆ ਵਾਲੇ ਨਹੀਂ ਪੁੱਛਦੇ, ਆ ਸਾਡੇ ਵਾਲਿਆਂ ਦਾ ਹੀ ਬੇੜਾ ਬੈਠਾ। ਆਖੋ ਸਤਨਾਮ। ਉਹ ਕੁਆਲਿਟੀ ਵੇਖਦੇ ਆ, ਉਹ ਅਗਲੇ ਕਹਿੰਦੇ ਕੁਆਲਿਟੀ ਹੈ ਤੇਰੀ, ਬੈਂਡ ਆ ਗਏ ਪੂਰੇ, ਪੜ੍ਹਾਈ ਤੇਰੀ ਪੂਰੀ ਹੈ, ਬਸ ਠੀਕ ਹੈ, ਬੰਦਾ ਬੰਦਾ ਹੈ, ਬਸ ਹੋਰ ਇਹਦੀ ਜਾਤ ਨੂੰ ਕਹਿ ਲੈਣਾ, ਬੰਦਾ ਹੈ, ਬਸ ਬੰਦਿਆਂ ਵਰਗਾ ਬੰਦਾ। ਅੰਬੈਸੀਆਂ ਵੇਖ ਲਓ ਜਾ ਕੇ ਸਾਡੇ, ਉੱਥੇ ਆ ਜਿੰਨੇ ਤੁਹਾਡੇ ਬੱਚੇ ਪੜ੍ਹ ਕੇ ਜਾ ਰਹੇ ਆ ਬਾਹਰ ਨੂੰ, ਉਹ ਚਾਹੇ ਮੁੰਡੇ ਜ਼ਿਮੀਂਦਾਰਾਂ ਦੇ ਹੋਣ ਤੇ ਭਾਵੇਂ ਉਹ ਰਮਦਾਸੀਆਂ ਦਾ ਹੋਵੇ, ਉਹ ਅੰਬੈਸੀ ਤੇ ਪੁੱਛ ਦੂ ਹੀ ਨਹੀਂ। ਇਹ ਤੇ ਸਾਡੇ ਹੈ ਢਾਂਚਾ, ਚਾਹ ਕੇ ਵੀ ਅਸੀਂ ਇਹ ਜਾਤ ਪਾਤ ਦੀ ਸਿਸਟਮ ਛੱਡ ਨਹੀਂ ਸਕਦੇ। ਸਕੰਜਾ ਇਹੋ ਜਿਹਾ, ਪਰ ਗੁਰੂ ਸਾਹਿਬ ਕਹਿੰਦੇ ਸੀ ਉਹਨਾਂ ਨੇ ਬਰਾਬਰ ਕੋਸ਼ਿਸ਼ ਕੀਤੀ ਸੀ। ਅੱਜ ਇਹ ਚੀਜ਼ ਭਾਰਤ ਵਿੱਚ ਲਾਗੂ ਨਹੀਂ, ਪਰ ਬਾਹਰਲਿਆਂ ਦੇਸ਼ਾਂ ਵਿੱਚ ਇਹ ਚੀਜ਼ ਲਾਗੂ ਹੈ, ਤੇ ਤਾਂ ਹੀ ਤੇ ਬਾਹਰਲੇ ਦੇਸ਼ ਵਧੀਆ ਲੱਗਦੇ ਹੈ। ਕੋਈ ਜਾਤ ਪਾਤ ਨਹੀਂ ਪੁੱਛਦਾ, ਜਿਹੜਾ ਮਰਜ਼ੀ ਘਰ ਆ ਕੇ ਨਾਲ ਘਰ ਖਰੀਦ ਲਵੇ, ਕੋਈ ਨਹੀਂ ਪੁੱਛਦਾ, ਸਾਰੇ ਇੱਕੇ ਲਾਈਨ ਵਿੱਚ ਹੈ। ਤਾਂ ਹੀ ਤੇ ਕਹੀਦਾ ਵੀ ਗੁਰੂ ਸਾਹਿਬ ਦੀ ਫਿਲਾਸਫੀ, ਆਹ ਸੋਚ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ, ਇਹ ਤੇ ਵਿਦੇਸ਼ਾਂ ਚ ਲਾਗੂ ਹੈ, ਆਪਾਂ ਤੇ ਪੜ੍ਹਨ ਵਾਲੇ ਹੀ ਆ ਬਸ। ਤਾਂ ਤੇ ਰਾਜ ਦੀ ਗੱਲ ਕਰਦੇ ਆ ਸਿੱਖ ਵੀ ਇੱਕ ਸੋਚ ਹੋਣਾ, ਇੱਕ ਸੋਚ ਦੇ ਬੰਦਿਆਂ ਦਾ ਆਪਣਾ ਇੱਕ ਖਿੱਤਾ ਹੋਵੇ ਜਿੱਥੇ ਵੱਧ ਫੁੱਲ ਸਕਣ, ਰਾਜ ਦੀ ਗੱਲ ਕਿਉਂ ਕਰਦੇ ਆ ਭਲਾ? ਇੱਕ ਤੇ ਰਾਜ ਦੀ ਗੱਲ, ਉਦਾਂ ਬਥੇਰੇ ਬੰਦਿਆਂ ਨੇ ਰਾਜ ਦੇ ਰਾਜ ਰਾਜ ਕਰਕੇ ਆਪਣੇ ਰਾਜ ਕਾਇਮ ਕਰ ਲਏ। ਇੱਕ ਤੇ ਉਹ ਬੰਦੇ ਆ ਜਿਹੜੇ ਬੰਦੇ ਕੁਝ ਕਰਨਾ ਨਹੀਂ ਚਾਹੁੰਦੇ, ਬਣਨਾ ਚਾਹੁੰਦੇ, ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਬਣਾ ਰਹੇ ਆ ਕਹਿ ਕੇ ਵੀ ਰਾਜ ਖਾਲਸੇ ਦਾ ਆਊਗਾ, ਖਾਲਸੇ ਦਾ ਰਾਜ ਬਹੁਤੇ ਤੇ ਇਦਾਂ ਦੇ ਆ। ਪਰ ਮੈਂ ਜਿਹੜੀ ਗੱਲ ਕਰਦਾ ਵੀ ਰਾਜ ਹੈ ਨਾ ਜਿਹੜਾ, ਖਾਲਸੇ ਦੀ ਗੱਲ ਆਪਾਂ ਕਰਦੇ ਹਾਂ, ਰਾਜ ਤਾਂ ਜ਼ਰੂਰੀ ਹੁੰਦਾ ਵੀ ਉਸ ਸੋਚ ਨੂੰ ਵਧਣ ਫੁੱਲਣ ਲਈ ਕੋਈ ਜਗ੍ਹਾ ਚਾਹੀਦੀ ਹੈ। ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਹੈ, ਵਧਣ ਵੱਧ ਫੁੱਲ ਉੱਥੇ ਸਕਦੀ ਹੈ ਜਿੱਥੇ ਆਪਣਾ ਘਰ ਹੋਵੇ, ਖਿੱਤਾ ਹੋਵੇ, ਜਗ੍ਹਾ ਹੋਵੇ, ਦੇਸ਼ ਹੋਵੇ, ਕੰਟਰੀ ਹੋਵੇ। ਫਿਰ ਉਹ ਕੰਟਰੀ ਦੇ ਜਿਹੜਾ ਕਾਨੂੰਨ ਬਣਾਉਣਗੇ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਕਾਨੂੰਨ ਬਣ ਸਕਦਾ ਉਸ ਕੰਟਰੀ ਦਾ। ਪਰ ਜਿਹੜਾ ਹੋਣ ਵਾਲਾ ਕੰਟਰੀ ਦਾ ਕਾਨੂੰਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਬਣਿਆ, ਉਹ ਮੈਨੂੰ ਦੀ ਸੋਚ ਮੁਤਾਬਕ ਬਣਿਆ। ਤਾਂ ਕਹਿੰਦੇ ਆ ਵੀ ਇੱਕ ਜਗ੍ਹਾ ਹੋਵੇ, ਆਪਣਾ ਘਰ ਹੋਵੇ, ਆਪਣਾ ਦੇਸ਼ ਹੋਵੇ, ਇਹ ਚਾਹੀਦਾ ਜਿਹੜੇ ਬੰਦੇ। ਪਰ ਇੱਕ ਸੋਚ ਦੇ ਬੰਦੇ ਹੁਣ ਇਸ ਟਾਈਪ ਆਪਾਂ ਸੋਚੋ। ਚਲੋ ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਗੁਰੂ ਸਾਹਿਬ ਨੇ ਬਰਾਬਰ ਕੀਤਾ, ਕਹਿੰਦੇ ਸੋਚੋ ਵੱਡੇ ਹੋਵੋ, ਪੰਜ ਪਿਆਰੇ ਬਣਾਏ ਤੇ ਪੰਜ ਪਿਆਰੇ ਜਿਹੜੇ ਹੈ ਆਗੂ ਹੈ, ਜ਼ਿੰਮੇਵਾਰ ਹੈ ਆਨੰਦਪੁਰ ਸਾਹਿਬ ਦੇ ਸਾਰੇ ਢਾਂਚੇ ਦੇ ਜ਼ਿੰਮੇਵਾਰ ਬਣਾਏ, ਪਿਆਰੇ ਬਣਾਏ। ਉਹ ਜ਼ਿੰਮੇਵਾਰ ਫਿਰ ਲਏ ਕਿਹੜੀਆਂ ਕਿਹੜੀਆਂ ਬਰਾਦਰੀਆਂ ਚ? ਵੇਖੋ ਉਹ ਚੁਣੇ ਜਦੋਂ ਗੁਰੂ ਸਾਹਿਬ ਤੇ ਸਾਡੇ ਤੇ ਐ ਲੈ ਹੋ, ਜੇ ਪੰਜ ਮੈਂਬਰੀ ਕਮੇਟੀ ਚੁਣਨੀ ਹੋਵੇ ਸਾਡੇ ਪਿੰਡ ਚ ਐ ਚੁਣੋਗੇ ਤੇ ਅਗਲਾ ਸਰਸੇ ਵਾਲੇ ਕੰਨੀ ਕਿਉਂ ਜਾਊਗਾ? ਆਖੋ ਸਤਨਾਮ ਐ ਚੁਣੋ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਚੁਣੇ ਸੀ, ਐ ਚੁਣਦਾ ਕੋਈ ਨਾ? ਉਹ ਪਿਉਂਦ ਐਵੇਂ, ਮੈਂ ਕੱਲ ਵੀ ਗੱਲ ਕਰਕੇ ਗਿਆ ਸੀ ਵੀ ਪਿਉਂਦ ਐਵੇਂ ਤੇ ਨਹੀਂ ਮਰਦਾਨਾ ਹੋ ਗਿਆ ਬਾਬੇ ਨਾਨਕ ਦੇ ਨਾਲ, ਪਿਉਂਦ ਕਰਨ ਵਾਲਾ ਭਾਈ ਬਣਾਉਂਦਾ। ਉਹ ਜਿਹੜੇ ਗੁਰੂ ਗੋਬਿੰਦ ਸਿੰਘ ਲਈ ਮਰਦੇ ਸੀ, ਜਾਨਾਂ ਵਾਰਦੇ ਸੀ, ਉਹ ਵਾਰ ਵੀ ਕਿਉਂ ਨਾ? ਕਿਉਂਕਿ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਜ਼ਿੰਮੇਵਾਰ ਬਣਾਉਂਦੇ ਆ, ਬਰਾਬਰ ਪਾਉਂਦੇ ਆ, ਆਪਣੇ ਭਰਾ ਬਣਾਇਆ, ਫਰਕ ਨਹੀਂ ਰੱਖਿਆ। ਤਾਂ ਅਗਲੇ ਜਾਨਾਂ ਵਾਰਦੇ ਆ, ਭਾਈ ਜੈਤਾ ਕਹਿੰਦਾ ਮੈਂ ਲੈ ਕੇ ਜਾਊਂ ਸੀ ਰੰਗਰੇਟੇ ਗੁਰੂ ਕੇ ਬੇਟੇ। ਉਹ ਫਿਰ ਅਗਲੇ ਵੀ ਜਾਨਾਂ ਤਾਂ ਹੀ ਵਾਰਨਗੇ ਨਾ, ਕਿਉਂਕਿ ਜਦੋਂ ਬਰਾਬਰ ਉਹਨਾਂ ਨੂੰ ਹੱਕ ਮਿਲਣਗੇ, ਸਤਿਕਾਰ ਮਿਲੂਗਾ, ਬੰਦੇ ਨੂੰ ਬੰਦਾ ਸਮਝਾਂਗੇ ਤੇ ਤਾਂ ਗੱਲ ਤੁਰੂ ਲਾਂਗੇ। ਤਾਂ ਕਰਕੇ ਸਤਿਗੁਰੂ ਜੀ ਨੇ ਸਾਨੂੰ ਬਰਾਬਰ ਕੀਤਾ। ਇਹ ਨਵੀਂ ਸੋਚ ਉਸ ਵੇਲੇ ਉਹਨਾਂ ਨੇ ਸਾਡੇ ਵਿੱਚ ਭਰੀ। ਉਹ ਕਹਿੰਦੇ ਕੋਈ ਤੁਮ ਰਾਮ ਕਹੋ ਵੋ ਰਹੀਮ ਕਹੇ, ਮਤਲਬ ਤੋ ਉਸ ਅੱਲਾਹ ਸੇ ਹੈ। ਤੁਮ ਦੀਨ ਕਹੋ ਵੋ ਧਰਮ ਕਹੇ, ਮਤਲਬ ਤੋ ਉਸ ਕੀ ਰਾਹ ਸੇ ਹੈ। ਤੁਮ ਸਾਲ ਕਹੋ ਵੋ ਜੋਗੀ ਹੈ, ਮਤਲਬ ਤੋ ਉਸ ਕੀ ਚਾਹ ਸੇ ਹੈ। ਕਿਉਂ ਲੜਦੇ ਹੋ ਨਾਦਾਂ ਬੰਦੇ, ਤੇਰੀ ਸਭ ਖਾਮ ਖਿਆਲੀ ਹੈ। ਹੈ ਪੇੜ ਕੀ ਜੜ ਤੋਂ ਏਕ ਵਹੀ, ਹਰ ਮਜ਼ਹਬ ਡਾਲੀ ਡਾਲੀ ਹੈ। ਉਹਨਾਂ ਨੇ ਕਿਹਾ ਆਪਣੀ ਤਾਕਤ ਪਛਾਣੋ, ਵੱਡੇ ਹੋਵੋ, ਉੱਚੇ ਹੋਵੋ, ਤੇ ਉੱਚੇ ਹੋਏ ਵੀ ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜਿਹੜਾ ਬੰਦਾ ਆਪਣੀ ਸੋਚ ਸੋਹਣੀ ਬਣਾਉਣੀ ਚਾਹੁੰਦਾ ਹੈ, ਸਮਝਦਾਰ ਬਣਨਾ ਚਾਹੁੰਦਾ ਹੈ, ਤੁਹਾਡੇ ਚੋਂ ਜਿਹੜਾ ਸਮਝਦਾਰ ਬਣਨਾ ਚਾਹੁੰਦਾ ਕਿਉਂ ਨਹੀਂ ਬਣੂ? ਅਕਲ ਲੈਣ ਵਾਲੇ ਪਾਸੇ ਤੁਰਨਾ ਚਾਹੁੰਦਾ ਕਿਉਂ ਨਹੀਂ? ਉਹ ਪਹਿਲਾਂ ਕਿੰਨੀ ਅਕਲ ਸੀ, ਆ ਹੁਣ ਜਦੋਂ ਤੋਂ ਦਿਮਾਗ ਜਿਹਾ ਚਲਾਉਣ ਲੱਗਿਆ ਹੁਣ ਬਥੇਰਾ ਚੱਲਣ ਲੱਗ ਪਿਆ। ਪਹਿਲਾਂ ਕਿੰਨਾ ਕੁ ਪਤਾ ਸੀ, ਪਰ ਹੁਣ ਜਦੋਂ ਤੋਂ ਐ ਸੋਚਣ ਲੱਗਿਆ ਵੀ ਯਾਰ ਦਲੀਲ ਨਾਲ ਸੋਚੋ, ਲੌਜੀਕਲੀ ਸੋਚੋ, ਗੱਲ ਚ ਦਲੀਲ ਹੋਵੇ। ਜਦੋਂ ਸੁਣਦਾ ਹੈ, ਸਮਝਦਾ ਹੈ, ਇੰਟਰਸਟਡ ਹੈ, ਇੰਟਰਸਟ ਰੱਖਦਾ ਹੈ ਵੀ ਮੈਂ ਧਿਆਨ ਨਾਲ ਸਮਝਾਂਗਾ, ਮੈਂ ਸੁਣਾਂਗਾ, ਮੈਂ ਦਿਮਾਗੀ ਵਿਕਾਸ ਕਰਨਾ ਹੈ, ਮੈਂ ਦਿਮਾਗ ਖੋਲ੍ਹਣਾ ਹੈ, ਤੇ ਫਿਰ ਉਹਨਾਂ ਦਾ ਦਿਮਾਗ ਖੁੱਲ ਵੀ ਜਾਂਦਾ। ਉੱਚੇ ਹੋ ਜਾਣਗੇ ਜਿਹੜੇ ਉੱਚੇ ਹੋਣਾ ਚਾਹੁੰਦੇ ਆ। ਮੈਂ ਫਿਰ ਅਰਜ਼ ਕਰਦਾ ਜੀ, ਉਹਨਾਂ ਦੇ ਦਿਮਾਗ ਚੱਲਣਗੇ ਜਿਹੜੇ ਦਿਮਾਗ ਆਪਣੇ ਚਲਾਉਣਾ ਚਾਹੁੰਦੇ ਆ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਆਪਾਂ ਸ਼ਬਦ ਸ਼ੁਰੂ ਚ ਸੁਣਿਆ ਜਿਹੜੇ ਚਿਤ ਲਾ ਕੇ ਗਾਉਂਦੇ ਐ ਸੁਣਦੇ ਐ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਆਖਰਕਾਰ ਉਹ ਬੰਦੇ ਪਰਮ ਗਤੀ ਪ੍ਰਾਪਤ ਕਰਨਗੇ ਪਰਮ ਗਤੀ ਮਤਲਬ ਚੱਲ ਪੈਣਗੇ ਤੁਰਨਗੇ ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਨਿਆਣਾ ਚੱਲਦਾ ਨਹੀਂ ਜੀ ਚੱਲਦਾ ਨਹੀਂ ਫਿਰ ਕਦੇ ਕਦੇ ਕਹਿ ਦਿੰਦੇ ਆ ਚੱਲ ਪਿਆ ਜੀ ਹੁਣ ਪੜ੍ਹਾਈ ਚ ਥੋੜਾ ਥੋੜਾ ਚੱਲ ਪਿਆ ਇਦਾਂ ਹੀ ਜਿਹੜੇ ਚੱਲਣਾ ਚਾਹੁੰਦੇ ਆ ਵੀ ਦਿਮਾਗ ਸੋਚਣ ਵਾਸਤੇ ਹੈ ਭਾਈ ਸੋਚੀਏ ਦਿਮਾਗ ਤੋਂ ਕੰਮ ਲਈਏ ਖੁੱਲਣਾ ਚਾਹੀਦਾ ਦਿਮਾਗ ਉਹ ਜ਼ਰੂਰ ਅੱਗੇ ਜਾਣਗੇ ਤਾਂ ਕਰਕੇ ਵੱਡੇ ਹੋਣ ਦਾ ਮਤਲਬ ਹੈ ਸੋਚ ਵੱਡੀ ਕਰ ਲੈ ਬਾਹਰ ਛਿੱਲਣਾ ਭਾਵੇਂ ਘੱਟ ਹੀ ਹੋਣ ਬਾਹਰ ਚਾਰ ਪੈਸੇ ਘੱਟ ਹੀ ਹੋਣ ਭਾਵੇਂ ਕੋਠਾ ਭਾਵੇਂ ਕੱਚਾ ਹੀ ਰਵੇ ਕੋਈ ਗੱਲ ਨੀ ਟੈਲ ਬਾਲੇ ਨਾਲ ਵੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਸੋਚ ਉੱਚੀ ਹੋਵੇ ਆਪਾਂ ਕਹਿੰਦੇ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਮਨ ਨੀਵਾਂ ਮਤ ਉੱਚੀ ਇਹਦੀ ਲੋੜ ਹੈ ਤਾਂ ਕਰਕੇ ਵੱਡੇ ਬਣਨਾ ਤਾਂ ਫਿਰ ਜਦੋਂ ਬੰਦਾ ਵੱਡਾ ਹੋ ਜਾਂਦਾ ਹੈ ਫਿਰ ਪ੍ਰੋਬਲਮਾਂ ਛੋਟੀਆਂ ਛੋਟੀਆਂ ਹੋ ਜਾਂਦੀਆਂ ਮਾਛੀ ਵੜ ਦੇ ਕੰਡੇ ਤਾਂ ਛੋਟੇ ਹੋ ਗਏ ਕਿਉਂਕਿ ਗੁਰੂ ਗੋਬਿੰਦ ਸਿੰਘ ਆਪ ਬਹੁਤ ਵੱਡੇ ਹੋ ਗਏ ਆਨੰਦਪੁਰ ਛੱਡਣਾ ਐ ਛੋਟਾ ਜੀ ਗੱਲ ਹੈ ਛੋਟੀ ਜੀ ਛੱਡਤਾ ਬਸ ਇਹ ਉਹਦੇ ਲਈ ਹੈ ਜਦੋਂ ਆਪ ਵੱਡਾ ਹੋ ਜਾਵੇ ਤੇ ਜਿੰਨਾ ਚਿਰ ਬੰਦਾ ਆਪ ਵੱਡਾ ਨਾ ਹੋਵੇ ਫਿਰ ਛੱਡਣਾ ਔਖਾ ਫਿਰ ਫਿਰ ਬੰਦਾ ਹੀ ਸੋਚੀ ਜਾਂਦਾ ਵੀ ਐ ਕਿਵੇਂ ਛੱਡ ਹੁਣ ਆਪਣੇ ਦਿਮਾਗ ਚ ਆਪਾਂ ਜਿੰਨੇ ਬੈਠੇ ਨੇ ਆਪਣੇ ਦਿਮਾਗ ਚ ਆਨੰਦਪੁਰ ਕਿਵੇਂ ਛੱਡਤਾ ਐ ਕਿਵੇਂ ਛੱਡਤਾ ਇਹ ਆਪਣੇ ਸਾਰਿਆਂ ਦੇ ਦਿਮਾਗ 'ਚ ਤਾਂ ਆਉਂਦੀ ਕਿਉਂਕਿ ਸਾਡੀ ਪਕੜ ਜ਼ਿਆਦਾ ਹੈ ਘਰਾਂ 'ਤੇ ਅਸੀਂ ਆਪਣੇ ਹਿਸਾਬ ਨਾਲ ਸੋਚਦੇ ਹਾਂ ਵੀ ਯਾਰ ਮੇਰੇ ਤੋਂ ਤੇ ਮੰਜੀ ਜਗ੍ਹਾ ਨਹੀਂ ਛੱਡੀ ਜਾ ਸਕਦੀ ਇਸ ਤੰਦ ਪੂਰੀ ਛੱਡ ਆਪਣੇ ਲਈ ਹੈਰਾਨੀ ਵਾਲੀ ਗੱਲ ਹੈ ਬਹੁਤ ਵੱਡੀ ਕਿਉਂਕਿ ਅਸੀਂ ਅਟੈਚ ਜ਼ਿਆਦਾ ਹਾਂ ਉਹ ਡਿਟੈਚ ਹੈ ਅਸੀਂ ਅਟੈਚ ਉਹਨਾਂ ਦੀ ਪਕੜ ਕੋਈ ਨਹੀਂ ਸਾਡੀ ਪਕੜ ਬਹੁਤ ਹੈ ਤਾਂ ਸਾਡੇ ਲਈ ਵੱਡੀ ਗੱਲ ਲੱਗਦੀ ਹੈ ਕਿਉਂਕਿ ਆਪ ਛੋਟੇ ਹਾਂ ਅਸੀਂ ਜਦੋਂ ਵੱਡੇ ਵੱਡੇ ਹੋਏ ਅਕਲ ਤੋਂ ਕੰਮ ਲਿਆ ਦਿਮਾਗ ਚੱਲਣ ਲੱਗੇ ਫਿਰ ਉਹੀ ਗੱਲ ਜਿਹੜੀ ਹੈ ਨਾ ਆਮ ਹੋ ਜਾਂਦੀ ਹੈ ਉਹ ਕੰਮ ਆਮ ਹੋ ਜਾਂਦਾ ਸਾਡੇ ਲਈ ਵੇਖੋ ਨਾ ਜਿਵੇਂ ਹੁਣ ਮੇਰੇ ਨਾਲ ਆ ਬੰਦਾ ਪੰਗਤੀਆਂ ਬੋਲਦਾ ਕਵਿਤਾ ਨਹੀਂ ਪੜ੍ਹਦਾ ਕਈ ਵਾਰੀ ਮੇਰੇ ਨਾਲ ਵੀਰ ਬੋਲਦਾ ਜਿਹੜਾ ਹੁਣ ਖਾਸ ਕਿਹਨੂੰ ਲੱਗਦਾ ਭਲਾ ਜਿਹਨੂੰ ਆਪ ਨਹੀਂ ਗਾਉਣਾ ਆਉਂਦਾ ਉਹਨੂੰ ਕੀ ਲੱਗਦਾ ਉਹ ਐ ਕਰਦਾ ਪਰ ਜੇ ਇਹਦੇ ਤੋਂ ਉੱਪਰ ਵਾਲਾ ਲਿਆਓ ਉਹ ਵਿੱਚ ਬੈਠਾ ਹੋਵੇ ਉਹ ਕਰੂ ਆਹ ਗੱਲ ਇੱਥੇ ਐ ਕਰਦਾ ਸੀ ਇਹਨੇ ਸਹੀ ਨਹੀਂ ਉਹ ਤੂੰ ਵੱਡਾ ਉਹਦੇ ਲਈ ਉਹ ਕੀ ਹੈ ਆਮ ਇੱਕ ਤੋਂ ਇੱਕ ਬੈਠਾ ਤਾਂ ਕਰਕੇ ਸਤਿਗੁਰੂ ਜੀ ਦੀ ਜ਼ਿੰਦਗੀ ਦੇ ਵਿੱਚ ਜੋ ਹੋ ਰਿਹਾ ਸੀ ਉੱਥੇ ਤੇ ਇਦਾਂ ਲੱਗਦਾ ਛੱਡਤਾ ਬਸ ਛੱਡਤਾ ਫਿਰ ਕਿਹੜੀ ਗੱਲ ਉੱਥੇ ਇਹ ਗੱਲਾਂ ਆਮ ਸੀ ਤੇ ਸਾਡੇ ਲਈ ਇਹ ਗੱਲਾਂ ਬਹੁਤ ਖਾਸ ਹੈ ਉਹਨਾਂ ਲਈ ਤੇ ਇਦਾਂ ਹੀ ਲੱਗਦਾ ਸੀ ਵੀ ਛੱਡਤਾ ਬਸ ਛੱਡਤਾ ਹੁਣ ਨੀ ਗੇੜਾ ਮਾਰਨਾ ਕਹਿੰਦੇ ਨਹੀਂ ਕਿੰਨਾ ਲੰਬਾ ਸਮਾਂ ਘੇਰਾ ਪਿਆ ਰਿਹਾ ਤਾਂ ਹੀ ਤੇ ਆਪਾਂ ਪੜ੍ਹਦੇ ਹਾਂ ਨਾ ਐਡਾ ਜਿਗਰਾ ਕਰਨਾ ਐਡਾ ਐਡੀ ਦਲੇਰੀ ਐਨੀ ਹਿੰਮਤ ਔਖੀ ਹੈ ਤਾਂ ਹੀ ਆਪਾਂ ਕੱਲ ਵੀ ਅਰਜ ਕਰਦੇ ਸੀ ਬਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਦਾ ਬਥੇਰੇ ਜਗ
ਬਾਜਾਂ ਵਾਲਾ ਨਹੀਂ ਕਿਸੇ ਨੇ
ਗੁਰੂ ਤਾਂ ਬਥੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੜੇ ਵੱਡੇ ਨੇ ਕਿਹੜੇ ਪਾਸਿਓਂ ਆਪਣੀ ਸੋਚ ਵਾਲੇ ਪੱਖੋਂ ਸਰੀਰ ਤੇ ਬੰਦਿਆਂ ਦੇ ਬੰਦਿਆਂ ਵਰਗੇ ਹੁੰਦੇ ਆ ਫਰਕ ਸਰੀਰਾਂ ਦਾ ਨਹੀਂ ਫਰਕ ਸੋਚ ਦਾ ਹੁੰਦਾ ਕਈਆਂ ਦੀ ਸੋਚ ਬਹੁਤ ਵੱਡੀ ਹੁੰਦੀ ਹੈ ਮਹਾਨ ਹੁੰਦੀ ਹੈ ਸੋਚ ਮਹਾਨ ਹੈ ਜਜ਼ਬਾ ਹੈ ਤੇ ਬਚਿੱਤਰ ਸਿੰਘ ਕਹਿੰਦੇ ਬਹੁ ਰੂਪੀ ਆ ਕਹਿੰਦੇ ਸੀ ਉਹਨੂੰ ਸਾਰੇ ਕਈ ਕੱਪੜੇ ਬਦਲਦਾ ਸੀ ਦਿਨ 'ਚ ਤੇ ਛੋਟੇ ਜਿਹੇ ਕੱਦ ਦਾ ਸੀ ਪਰ ਸੋਚ ਵੱਡੀ ਹੈ ਤੇ ਵੱਡੇ ਸਾਰੇ ਹਾਥੀ ਦੇ ਨਾਗਨੀ ਮਾਰਨ ਵਾਸਤੇ ਤੁਰ ਪਿਆ ਸੀ ਤੇ ਦੁਨੀਚੰਦ ਸਰੀਰ ਦਾ ਬਹੁਤ ਵੱਡਾ ਸੀ ਪਰ ਜਦੋਂ ਗੱਲ ਹਾਥੀ ਨਾਲ ਮੁਕਾਬਲਾ ਕਰਨ ਦੀ ਆ ਗਈ ਡਰ ਗਿਆ ਕਿਉਂਕਿ ਸੋਚ ਵੱਡੀ ਨਹੀਂ ਸੀ ਨਾ ਅੰਦਰੋਂ ਦਲੇਰ ਨਹੀਂ ਸੀ ਤੁਹਾਡੇ ਇੱਥੇ ਕਈ ਬੰਦੇ ਵੇਖੇ ਹੋਣਗੇ ਕੱਦ ਕਾਠ ਦੇ ਠੀਕ ਠਾਕ ਹੀ ਹੈ ਕਮਜ਼ੋਰੇ ਜਿਹੇ ਹੈ ਪਰ ਪੰਗਾ ਵੱਡਿਆਂ ਵੱਡਿਆਂ ਨਾਲ ਲੈ ਲੈਂਦੇ ਖੜ ਜਾ ਵਿਖਾ ਫਿਰ ਆ ਜਾ ਫਿਰ ਵੇਖਦੇ ਆ ਐ ਪੰਗਾ ਲੈ ਲੈਂਦੇ ਵੇਖਿਓ ਪਿੰਡਾਂ 'ਚ ਹੁੰਦੇ ਕਈ ਪਰ ਕਈ ਏਡੇ ਏਡੇ ਸਾਣ ਫਿਰਦੇ ਆ ਤੇ ਉਹ ਚੂਹੇ ਤੋਂ ਡਰ ਜਾਂਦਾ ਇਹੋ ਜਿਹੇ ਵੀ ਬੰਦੇ ਗੱਲ ਤੇ ਸੋਚ ਦੀ ਹੈ ਸਮਝ ਦੀ ਤਾਂ ਕਰਕੇ ਸੋਚ ਨੂੰ ਵੱਡਿਆਂ ਕਰੀਦਾ ਗੁਰਬਾਣੀ ਨੇ ਸਾਨੂੰ ਅੰਦਰੋਂ ਵੱਡਿਆ ਕਰਨਾ ਪਿਆਰਿਓ ਬਾਹਰ ਦੀ ਗੱਲ ਨਹੀਂ ਝੋਲੀਆਂ ਹੀ ਅੱਡੀ ਜਾਂਦੇ ਆ ਸਾਰੀ ਜ਼ਿੰਦਗੀ ਆ ਭਰ ਦਿਓ ਜੀ ਭਾਈ ਝੋਲੀਆਂ ਤੇ ਉਹਨਾਂ ਦੀਆਂ ਵੀ ਭਰਦੀਆਂ ਜਿਹੜੇ ਰੱਬ ਨੂੰ ਨਹੀਂ ਮੰਨਦੇ ਇੱਥੇ ਬੜੀ ਦੁਨੀਆ ਗੁਰਦੁਆਰੇ ਕਦੇ ਮੱਥਾ ਨਹੀਂ ਟੇਕਿਆ ਕਿ ਉਹਨਾਂ ਦੇ ਪੁੱਤ ਨਹੀਂ ਹੁੰਦੇ ਬੋਲੋ ਕੀ ਉਹਨਾਂ ਦੇ ਪੜ੍ਹਾਈਆਂ ਨਹੀਂ ਉਹਨਾਂ ਦੇ ਨੌਕਰੀਆਂ ਨਹੀਂ ਕਿ ਉਹਨਾਂ ਦੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਇਹ ਚੀਜ਼ਾਂ ਤੇ ਕੁਦਰਤ ਦੇ ਕੁਦਰਤੀ ਢਾਂਚਾ ਆ ਪਰ ਜੇ ਗੁਰਦੁਆਰੇ ਆਉਣਾ ਤੇ ਅਕਲ ਮੰਗੀ ਦੀ ਸਮਝ ਮੰਗੀ ਦੀ ਸੋਚ ਆਵੇ ਚੰਗੀ ਬਾਕੀ ਤੇ ਸਾਰਾ ਕੁਝ ਹੀ ਹੈ ਲੋਕਾਂ ਕੋਲ ਵੀ ਬਥੇਰਾ ਹੈ ਤੂੰ ਵਿਖਾ ਮੈਂ ਗੁਰਦੁਆਰੇ ਜਾਣਾ ਮੇਰੇ ਰੱਬ ਨੇ ਕਿਰਪਾ ਕਰਦੀ ਮੇਰੇ ਤੇ ਕੀ ਹੋ ਗਿਆ ਕਹਿੰਦੇ ਘਰ ਬਣ ਗਿਆ ਅਗਲਾ ਕਹਿੰਦਾ ਮੇਰੇ ਦੋ ਨੇ ਮੈਂ ਤੇ ਬੜੇ ਨਹੀਂ ਕਿਤੇ ਗੁਰਦੁਆਰੇ ਤੇਰਾ ਇੱਕ ਘਰ ਹੈ ਮੇਰੇ ਦੋ ਨੇ ਤੂੰ ਕਿਸੇ ਨੂੰ ਜਾ ਕੇ ਕਹੇ ਮੈਨੂੰ ਪੁੱਤ ਦੀ ਦਾਤ ਦੇ ਦਿੱਤੀ ਪੁੱਤ ਦੀ ਦੇ ਦਿੱਤੀ ਉਹ ਕਹਿੰਦਾ ਮੈਂ ਤੇ ਕਾਮਰੇਡ ਹਾਂ ਮੈਂ ਤੇ ਮੰਨਦਾ ਹੀ ਨਹੀਂ ਰੱਬ ਨੂੰ ਮੇਰੇ ਤਿੰਨ ਨੇ ਹੁਣ ਬੋਲ ਤੂੰ ਕਹਿੰਦੇ ਵੀਜ਼ਾ ਲੱਗ ਗਿਆ ਸਾਡਾ ਮੁੰਡਾ ਬਾਹਰ ਚੱਲਿਆ ਉਹ ਕਹਿੰਦਾ ਸਾਡਾ ਸਾਰਾ ਟੱਬਰ ਹੀ ਚੱਲਿਆ ਹੁਣ ਬੋਲ ਕੀ ਬੋਲੇਗਾ ਫਿਰ ਉੱਥੇ ਸਾਡੀ ਮਹਾਨਤਾ ਇਸ ਗੱਲ ਨਾਲ ਬਣਨੀ ਸੀ ਵੀ ਗੁਰਦੁਆਰੇ ਜਾਂਦਾ ਮੈਂ ਬਾਣੀ ਚੋਂ ਮਿਲਿਆ ਗਿਆਨ ਸਮਝ ਬਹੁਤ ਹੈ ਸ਼ਾਂਤ ਰਹਿੰਦੇ ਆ ਟਿਕੇ ਹੋਏ ਆ ਤੂੰ ਤੇ ਕਦੇ ਭੜਕ ਜਾਏਗਾ ਮੈਨੂੰ ਭੜਕਦਾ ਵੇਖੀ ਕਦੇ ਸਬਰ ਬਹੁਤ ਸੰਤੋਖ ਬਹੁਤ ਕਿਹੜੀ ਸਿਚੁਏਸ਼ਨ ਵਿੱਚ ਕਿੱਦਾਂ ਦਾ ਡਿਸੀਜਨ ਲੈਣਾ ਇਹ ਜਾਚ ਆ ਗਈ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਲੜਾਕੀ ਘਰ ਵਾਲੀ ਤੇਰੀ ਵੀ ਆ ਲੜਾਕੀ ਵੀ ਮੇਰੀ ਹੈ ਐਂ ਕਹੂੰ ਫਿਰ ਉੱਥੇ ਪਰ ਤੁਹਾਡੇ ਰੋਜ਼ ਡਾਂ ਖੜਕਦੀ ਹੈ ਮੈਂ ਐਡਜਸਟ ਕਰ ਲੈਂਦਾ ਆਖੋ ਸਤਨਾਮ ਇਹ ਹੈ ਅਕਲ ਦਾ ਫਾਇਦਾ ਸਮਝਦਾ ਪੁੱਤ ਤੇਰਾ ਵੀ ਨਲਾਇਕ ਹੈ ਪੁੱਤ ਮੇਰਾ ਵੀ ਨਲਾਇਕ ਹੈ ਪਰ ਤੁਹਾਡੇ ਰੋਜ਼ ਕੁੱਕਾਂ ਪੈਂਦੀਆਂ ਜਦੋਂ ਆਉਂਦਾ ਘਰ ਵੜਦਾ ਮੇਰੇ ਵਾਲਾ ਵੀ ਇਹੋ ਜਿਹਾ ਹੀ ਹੈ ਪਰ ਸਾਡੇ ਘਰ ਦੀ ਕਦੇ ਆਵਾਜ਼ ਨਹੀਂ ਸੁਣੀ ਹੋਣੀ ਸਮਝ
ਫਸਲ ਤੇਰੀ ਚ ਵੀ ਮੀਂਹ ਪਿਆ ਫਸਲ ਮੇਰੀ ਚ ਵੀ ਮੀਂਹ ਪਿਆ ਤੈਂ 50 ਬੰਦਿਆਂ ਕੋਲ ਚੀਕਾਂ ਮਾਰੀਆਂ ਮਰ ਗਏ ਹੋਏ ਐਦਕੀ ਕੀ ਬਣੂ ਹੋਏ ਐਦਕੀ ਕੀ ਬਣੂ ਕਰਜ਼ਾ ਉੱਪਰ ਦੀ ਤੂੰ ਰੌਲਾ ਪਾਉਂਦਾ ਫਿਰਦਾ ਮਰੀ ਮੇਰੀ ਵੀ ਹੈ ਫਸਲ ਆਪਾਂ ਟਿਕ ਕੇ ਬੈਠੇ ਚੱਲ ਐਦਕੀ ਨੀ ਤੇ ਅਗਲੀ ਵਾਰ ਸਹੀ ਫਿਰ ਬੰਦਿਆਂ ਨਾਲ ਹੀ ਹੁੰਦੀ ਹੈ ਹੋ ਗਈ ਹੁਣ ਇਹ ਹੈ ਅਕਲ ਵਿਖਾ ਗੁਰਦੁਆਰੇ ਚੋਂ ਲੈ ਕੇ ਆਇਆ ਦਿਮਾਗ ਤੇਜ਼ ਹੋ ਗਿਆ ਤਕੜਾ ਹੋ ਗਿਆ ਸਿਚੁਏਸ਼ਨ ਨੂੰ ਹੈਂਡਲ ਕਰਨਾ ਆਉਂਦਾ ਹਾਲਾਤਾਂ ਵਿੱਚ ਡਿਸੀਜਨ ਲੈਣਾ ਆਉਂਦਾ ਇਹ ਵਿਖਾ ਤੂੰ ਮੁੰਡਾ ਵਿਖਾਈ ਜਾਣਾ ਮੁੰਡਾ ਵਿਖਾਓ ਕਹਿੰਦਾ ਦੋ ਵਿਖਾ ਦੂ ਤੈਨੂੰ ਅੱਗੋਂ ਫੇਰ ਕੀ ਕਰੇ ਤੂੰ ਵਿਖਾਨਾ ਮੈਨੂੰ ਆਹ ਮਿਲ ਗਿਆ ਗੁਰਦੁਆਰੇ ਚ ਭਾਈ ਉਹ ਤੇ ਕੁਦਰਤੀ ਸਿਸਟਮ ਹੈ ਕੁਦਰਤੀ ਢਾਂਚਾ ਹੈ ਕੁਦਰਤ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਨਗੇ ਜਿਹੜੇ ਉਹ ਬੱਚਾ ਵੀ ਹੋਣਾ ਹੈ ਜਿੱਥੇ ਦਰਖਤ ਜ਼ਿਆਦਾ ਲੱਗਣਗੇ ਉੱਥੇ ਬਰਸਾਤਾਂ ਵੀ ਵੱਧ ਹੋਣੀਆਂ ਇਹ ਤੇ ਕੁਦਰਤੀ ਢਾਂਚਾ ਹੈ ਇਹਦੇ ਵਿੱਚ ਕੁਛ ਨਹੀਂ ਹੁੰਦਾ ਗੁਰਦੁਆਰੇ ਜਾਣ ਦਾ ਕਾਰਨ ਦੱਸ ਸਹੀ ਰੀਜਨ ਸਹੀ ਦੇ ਗੁਰਦੁਆਰੇ ਜਾਂਦੇ ਹਾਂ ਜੀ ਉੱਥੋਂ ਸਮਝ ਮਿਲਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਈ ਦਾ ਅਕਲ ਮਿਲਦੀ ਗਿਆਨ ਮਿਲਦਾ ਸਾਨੂੰ ਉੱਥੋਂ ਇਹ ਦੱਸੋ ਜਿਹਦੇ ਕਰਕੇ ਮਾਣ ਹੋਵੇ ਸਤਿਗੁਰ ਦੀ ਵਡਿਆਈ ਸੱਚੇ ਗਿਆਨ ਦੀ ਵਡਿਆਈ ਇਹ ਹੈ ਅਕਲ ਅੱਛਾ ਜੀ ਹੁਣ ਸਤਿਗੁਰੂ ਸਾਨੂੰ ਅੰਦਰੋਂ ਮਜ਼ਬੂਤ ਕਰਦੇ ਆ ਵੱਡੇ ਕਰਦੇ ਆ ਤਾਂ ਕਰਕੇ ਜਦੋਂ ਬੰਦਾ ਅੰਦਰੋਂ ਤਕੜਾ ਹੋ ਜਾਂਦਾ ਫਿਰ ਮੁਸੀਬਤਾਂ ਤੇ ਛੋਟੀਆਂ ਛੋਟੀਆਂ ਹੋ ਜਾਂਦੀਆਂ ਤੇ ਐਡਾ ਵੱਡਾ ਉਹ ਐਡਾ ਵੱਡਾ ਪਿਆਰਿਓ ਐਡਾ ਵੱਡਾ ਵੀ ਬੰਦਾ ਹੋ ਜਾਂਦਾ ਕਈ ਵਾਰੀ ਮੌਤ ਵੀ ਨਿੱਕੀ ਜੀ ਲੱਗਦੀ ਹੈ ਹੁਣ ਮੌਤ ਸਾਡੇ ਲਈ ਕਿੰਨੀ ਵੱਡੀ ਚੀਜ਼ ਹੈ ਤਾਂ ਵੱਡੀ ਹੈ ਕਿਉਂਕਿ ਆਪ ਅਜੇ ਛੋਟੇ ਤੇ ਜਿੱਦੇ ਅਸੀਂ ਆਪ ਵੱਡੇ ਹੋ ਗਏ ਫਿਰ ਮੌਤ ਵੀ ਜਦੋਂ ਆਊ ਫਿਰ ਵੀ ਕਹਿੰਦੇ ਚੱਲ ਮਰਨਾ ਹੀ ਹੈ ਆ ਜਿੰਨੀਆਂ ਚੀਕਾਂ ਮੌਤ ਵੇਲੇ ਅਸੀਂ ਮਾਰਦੇ ਹਾਂ ਗੋਰੇ ਨਹੀਂ ਮਾਰਦੇ ਕੈਂਸਰ ਸਾਡਿਆਂ ਨੂੰ ਪਤਾ ਲੱਗ ਜੇ ਸਾਡੇ ਵਾਲੇ ਕਿਵੇਂ ਹੈ ਤੇ ਗੋਰੇ ਕੈਂਸਰ ਦੇ ਵਿੱਚ ਕੰਮ ਵੀ ਕਰੀ ਜਾਂਦੇ ਆ ਭੱਜੇ ਫਿਰਦੇ ਕਹਿੰਦੇ ਕਰਨਾ ਹੀ ਪੈਣਾ ਕੈਂਸਰ ਆ ਗਿਆ ਕੋਈ ਨੀ ਫਿਰ ਸਾਡੇ ਨਾਲ ਉਹ ਤਕੜੇ ਆ ਉਹ ਇਸ ਗੱਲ ਜਵਾਨ ਲੜਕੀ ਦਾ ਸੰਸਕਾਰ ਕਰਕੇ ਉਹਦੀ ਮਾਂ ਜਦੋਂ ਕੰਮ ਤੇ ਪਹੁੰਚੀ ਫਿਊਨਲ ਤੋਂ ਬਾਅਦ ਉਹਨੂੰ ਪੁੱਛਦੀਆਂ ਨਾਲ ਵਾਲੀਆਂ ਕਹਿੰਦੇ ਭੈਣੇ ਲੇਟ ਹੋ ਗਈ ਉਹਨੇ ਪਹਿਲਾਂ ਨਹੀਂ ਦੱਸਿਆ ਫਿਰ ਪੁੱਛਿਆ ਵੀ ਲੇਟ ਕਿਉਂ ਹੋ ਗਈ ਫੈਕਟਰੀ ਵਿੱਚ ਕੰਮ ਕਰਦੀ ਹੈ ਪੰਜਾਬਣਾ ਨਾਲ ਉਹ ਕਹਿੰਦੀ ਵੀ ਲੜਕੀ ਦਾ ਅੱਜ ਮੇਰੀ ਦਾ ਸੰਸਕਾਰ ਸੀ ਤਿੰਨ ਚਾਰ ਦਿਨ ਪਹਿਲਾਂ ਉਹਦੀ ਮੌਤ ਹੋ ਗਈ ਫਿਰ ਹੌਸਪੀਟਲ 'ਚ ਰੱਖੀ ਅੱਜ ਅਸੀਂ ਦੱਬ ਕੇ ਆਏ ਹਾਂ ਤੇ ਕੰਮ ਤੇ ਆ ਗਈ ਸਾਡੇ ਵਾਲੇ ਤੇ 15-15 ਦਿਨ ਰੋਣੋ ਨਹੀਂ ਹਟਦੇ ਸਾਡੇ ਕਿੱਦਾਂ ਦਾ ਮਾਹੌਲ ਹੈ ਉੱਥੇ ਕਿੱਦਾਂ ਦਾ ਮਾਹੌਲ ਅਗਲਿਆਂ ਨੂੰ ਪੜਾਇਆ ਹੀ ਇਦਾਂ ਹੈ ਅੰਦਰੋਂ ਵੱਡੇ ਕੀਤਾ ਹੈ ਵੀ ਹਰ ਚੀਜ਼ ਛੋਟੀ ਜੀ ਲੱਗੀ ਸਮਝੀ ਇੰਨੀ ਦਿੱਤੀ ਸਾਡੀ ਸਾਡੇ ਤੇ ਸਮਝ ਵਾਲਾ ਪਾਸਾ ਹੀ ਖਾਲੀ ਹੈ ਜਿਹੜੀ ਬਾਣੀ ਵੀ ਪੜ੍ਹਦੇ ਆ ਰੱਟੇ ਲਾਈ ਚੱਲੋ ਤੂੰ 50 ਪਾਠ ਜਪਜੀ ਸਾਹਿਬ ਦੇ ਕਰ ਆਪੇ ਹੀ ਕਿਰਪਾ ਹੋ ਜੂ ਤੂੰ 100 ਪਾਠ ਜਪਜੀ ਸਾਹਿਬ ਦੇ ਕਰ ਤੇਰੇ ਤੇ ਆਪੇ ਹੀ ਕਿਰਪਾ ਹੋ ਜੂ ਉਹ ਜੇ ਫਸਲ ਮਰੂ ਸਾਰਿਆਂ ਦੀ ਮਰੂ ਮੀਂਹ ਨਹੀਂ ਪਿਆ ਸਾਰਿਆਂ ਦੇ ਨਹੀਂ ਪਿਆ ਜੇ ਪੈਂਦਾ ਤੇ ਸਾਰਿਆਂ ਦੇ ਪੈਂਦਾ ਏਦਾਂ ਏਦਾਂ ਸਾਡੇ ਬੰਦਿਆਂ ਨੇ ਸਮਝਾਇਆ ਇਹ 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 ਜਿਹੜੇ ਟੌਪਿਕ ਨੇ ਇਹਨਾਂ ਦੇ ਉੱਤੇ ਆਰਾਮ ਨਾਲ ਗੱਲ ਕਰਨੀ ਚਾਹੀਦੀ ਹੈ ਹਰ ਰੋਜ਼ ਸਾਡੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਸਾਡੇ ਸੁਭਾਅ ਬਦਲਣ ਸਾਡੀ ਸੋਚ ਬਦਲੇ ਅਸੀਂ ਵੱਡੇ ਹੋਈਏ ਆ ਖਜ਼ਾਨੇ ਨਾਲ ਸਾਂਝ ਬਣੇ ਪਿਓ ਦਾਦੇ ਕਾ ਖੋਲ ਨਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਉਹ ਖਜ਼ਾਨਾ ਕਿਹੜਾ ਆ ਦਿਮਾਗ ਤੇ ਇੱਥੇ ਗੁਰਦੁਆਰੇ ਝੋਲੀਆਂ ਅੱਡਣ ਵਾਲੀ ਗੱਲ ਨਹੀਂ ਇੱਥੇ ਆ ਇਹਨੂੰ ਖੋਲ ਕੇ ਬਹਿਣਾ ਵੀ ਲਓ ਜੀ ਪਾ ਦਿਓ ਇਹਦੇ ਚ ਮੱਤ ਮੈਂ ਦਿਮਾਗ ਲੈ ਕੇ ਆਇਆ ਆ ਡੋਲਦਾ ਹੈ ਪੰਗਾ ਹੀ ਤੇ ਇਹਦਾ ਹੈ ਡੋਲਦਾ ਤੇ ਆ ਹੈ ਹਿੱਲਿਆ ਤੇ ਆ ਫਿਰਦਾ ਆ ਹਿੱਲਦਾ ਆ ਹਿੱਲਿਆ ਪਿਆ ਇਹਨੂੰ ਕਰੋ ਸਿੱਧਾ ਆਹ ਠੀਕ ਹੈ ਪਿਆਰਿਆ ਆਹ ਠੀਕ ਹੈ ਸਿਰ ਕੰਪਿਓ ਤੇਰਾ ਸਿਰ ਕੰਬਦਾ ਤਾਂ ਹੀ ਪੱਗ ਡਗ ਡਗ ਮਗੇ ਇਹ ਤਾਂ ਡਗ ਮਗਾ ਜਾਂਦੇ ਪਹਿਲਾਂ ਸਿਰ ਹਿੱਲਦਾ ਤੇਰਾ ਨੈਣ ਜੋਤ ਤੇ ਹੀਨ ਉਦੋਂ ਹੁੰਦਾ ਬੰਦਾ ਜਦੋਂ ਆਹ ਹਿੱਲ ਜਾਂਦਾ ਗਲਤ ਕੌਣ ਹੁੰਦਾ ਪਿਆਰਿਓ ਬੰਦਾ ਗਲਤ ਜਿਹੜੇ ਪੈਰ ਜਿਹਦੇ ਗਲਤ ਗਏ ਹੈ ਪਹਿਲਾਂ ਗਲਤ ਕੀ ਹੋਇਆ
ਫਿਰ ਆਹ ਹਿੱਲਿਆ ਪਹਿਲਾਂ
ਫੇਰ ਹੀ ਹਿੱਲਿਆ ਜਿਹੜਾ ਬੰਦਾ ਸਿਰੇ ਦੇ ਗਲਤ ਕੰਮ ਕਰਦਾ ਪਹਿਲਾਂ ਦਿਮਾਗ ਹਿੱਲਿਆ ਇਹਨੂੰ ਖਲਾਰੋ ਕਿਤੇ ਇਹਨੂੰ ਸਟਰੋਂਗ ਕਰੀ ਸਾਡਾ ਦਿਮਾਗ ਖੜੇ ਅਸੀਂ ਗੁਰਦੁਆਰੇ ਤਾਂ ਆਉਂਦੇ ਹਾਂ ਵੀ ਆਹ ਤਕੜਾ ਸਾਡਾ ਦਿਮਾਗ ਹੋਵੇ ਸੋਚ ਵਧੀਆ ਹੋਵੇ ਉੱਚੀ ਸੋਚ ਦੇ ਮਾਲਕ ਬਣੀ ਸੋਚ ਉੱਚੀ ਬਸ ਜਿਹਦੀ ਸੋਚ ਉੱਚੀ ਹੈ ਉਹ ਉੱਚਾ ਹੈ ਤੇ ਜਿਹਦੀ ਸੋਚ ਨੀਵੀਂ ਹੈ ਉਹ ਨੀਵਾਂ ਹੈ ਉਹ ਗਿਰਿਆ ਹੋਇਆ ਹੈ ਸੋਚ ਤਾਂ ਕਰਕੇ ਆਪਣੇ ਆਪ ਨੂੰ ਅੰਦਰੋਂ ਸਟਰੋਂਗ ਕਰਨਾ ਹੈ ਪਾਟੇ ਵੀ ਕੱਪੜੇ ਆ ਪਰ ਅਕਲ ਸਮਝ ਤੇ ਸਮਝ ਮਿਲ ਜਾਣੀ ਹੈ ਪਿਆਰਿਆ ਜੇ ਸਮਝ ਲੈਣੀ ਚਾਹੁੰਦਾ ਹੈ ਅਕਲ ਆ ਜਾਣੀ ਹੈ ਜੇ ਅਕਲ ਲੈਣੀ ਚਾਹੁੰਦਾ ਹੈ ਨਹੀਂ ਤੇ ਬਾਕੀ ਤੇ ਜ਼ਿੰਦਗੀ ਤੇ ਲੰਘ ਹੀ ਰਹੀ ਹੈ ਪਰ ਸਮਝਦਾਰ ਜਦੋਂ ਬਣ ਕੇ ਚੱਲਾਂਗੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਆਊ ਆਨੰਦਪੁਰ ਸਾਹਿਬ ਦੀ ਧਰਤੀ ਹੈ ਨੌ ਮਹੀਨੇ ਘੇਰਾ ਪਾਈ ਰੱਖਿਆ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੈ ਡਰਾਉਣਾ ਚਾਹੁੰਦੇ ਹੈ ਪਰ ਹੁਣ ਡਰਾਉਣ ਕਿੱਦਾਂ ਅਗਲਾ ਡਰਦਾ ਨਹੀਂ ਡਰਾਇਆ ਉਸੇ ਨੂੰ ਜਾ ਸਕਦਾ ਜਿਹੜਾ ਡਰਦਾ ਜਿਹੜਾ ਡਰਨਾ ਚਾਹੁੰਦਾ ਨਹੀਂ ਉਹਨੂੰ ਤੁਸੀਂ ਡਰਾ ਨਹੀਂ ਸਕਦੇ ਅੰਦਰੋਂ ਸਟਰੋਂਗ ਹੋਵੇ ਜਿਹੜਾ ਪਿਆਰਿਓ ਦੁਖੀ ਕਰਨਾ ਚਾਹੁੰਦੇ ਹੈ ਧਿਆਨ ਨਾਲ ਸੁਣਿਓ ਪਰੇਸ਼ਾਨ ਕਰਨਾ ਚਾਹੁੰਦੇ ਹੈ ਤੇ ਦੁਖੀ ਉਹੀ ਹੁੰਦਾ ਜਿਹੜਾ ਦੁਖੀ ਹੋਣਾ ਚਾਹੁੰਦਾ ਹੈ ਦੁਨੀਆਂ ਦਾ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ ਜੇ ਬੰਦਾ ਉਹ ਦੁੱਖ ਨੂੰ ਲਵੇ ਨਾ ਆਪਣੇ ਤੇ ਸਾਰੀ ਦੁਨੀਆਂ ਦੇ ਸੁੱਖ ਸੁਖੀ ਨਹੀਂ ਕਰ ਸਕਦੇ ਜੇ ਬੰਦਾ ਸੁਖੀ ਨਹੀਂ ਹੋਣਾ ਚਾਹੁੰਦਾ ਕਿਸੇ ਕਿਸੇ ਬੰਦੇ ਨੂੰ ਤੁਸੀਂ ਸਾਰੀ ਦੁਨੀਆਂ ਦੇ ਸੁੱਖ ਦੇ ਦਿਓ ਜੇ ਅਗਲਾ ਆਪ ਨਹੀਂ ਸੁਖੀ ਹੋਣਾ ਚਾਹੁੰਦਾ ਤੁਸੀਂ ਸੁਖੀ ਨਹੀਂ ਕਰ ਸਕਦੇ ਤੇ ਸਾਰੀ ਦੁਨੀਆਂ ਦੇ ਦੁੱਖ ਦੇ ਦਿਓ ਜਿਹੜਾ ਦੁਖੀ ਨਹੀਂ ਹੋਣਾ ਚਾਹੁੰਦਾ ਤੁਸੀਂ ਉਹਨੂੰ ਦੁਖੀ ਨਹੀਂ ਕਰ ਸਕਦੇ ਕਮਾਲ ਦੀ ਗੱਲ ਹੈ ਧਿਆਨ ਨਾਲ ਨੋਟ ਕਰਕੇ ਵੇਖਿਓ ਸਾਰੀ ਦੁਨੀਆਂ ਦੇ ਦੁੱਖ ਦਿੱਤੇ ਲੋਕਾਂ ਨੇ ਕਿਹੜਾ ਦੁੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਦਿੱਤਾ ਪਰ ਕਮਾਲ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਨਹੀਂ ਕਰ ਸਕਦੇ ਦੁਖੀ ਨਹੀਂ ਕਰ ਸਕਦੇ ਤੇ ਕਈ ਬੰਦਿਆਂ ਨੂੰ ਲੋਕਾਂ ਨੇ ਸੁੱਖ ਬਹੁਤ ਦਿੱਤੇ ਹੈ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀ ਉਦੋਂ ਵੀ ਰੋਂਦੇ ਹੀ ਸੀ ਫਿਰ ਹੌਲੀ ਹੌਲੀ ਬਰਨਾਲੇ ਕੋਠੀ ਪਾ ਲਈ ਉੱਥੇ ਵੀ ਰੋਂਦੇ ਹੀ ਫਿਰ ਗਾਂ ਪਟਿਆਲੇ ਨੂੰ ਚਲੇ ਗਏ ਉੱਥੇ ਵੀ ਰੋਂਦੇ ਹੀ ਨਹੀਂ ਫਿਰ ਚੰਡੀਗੜ੍ਹ ਜਾ ਵੜੇ ਉੱਥੇ ਵੀ ਰੋਂਦੇ ਹੀ ਨਹੀਂ ਹੁਣ ਅਮਰੀਕਾ ਦਾ ਵੀਜ਼ਾ ਲੱਗ ਗਿਆ ਉੱਥੇ ਜਾ ਕੇ ਪੁੱਛ ਲਓ ਉੱਥੇ ਵੀ ਰੋਂਦੇ ਹੀ ਹੈ ਆਖੋ ਸਤਨਾਮ ਕਿਉਂ ਭਲਾ ਇਹਨੂੰ ਕੋਈ ਸੁਖੀ ਨਹੀਂ ਕਰ ਸਕਦਾ ਇਹ ਸੁਖੀ ਹੋਣਾ ਹੀ ਨਹੀਂ ਕਈ ਐਸੇ ਨੇ ਜਿਹਨਾਂ ਨੂੰ ਤੁਸੀਂ ਦੁਖੀ ਨਹੀਂ ਕਰ ਸਕਦਾ ਉਹਨਾਂ ਵਿੱਚੋਂ ਨੇ ਗੁਰੂ ਗੋਬਿੰਦ ਸਿੰਘ ਜਿਹਨਾਂ ਨੂੰ ਸਾਰੀ ਦੁਨੀਆਂ ਦੇ ਦੁੱਖ ਦੁਖੀ ਨਹੀਂ ਕਰ ਸਕਦੇ ਜ਼ੋਰ ਲਾ ਲਿਆ ਸਰਕਾਰਾਂ ਨੇ ਵੀ ਇਹਨੂੰ ਦੁਖੀ ਕਰਕੇ ਹਟਾ ਉਹ ਕਹਿੰਦੇ ਮੈਂ ਹੋਣਾ ਹੀ ਨਹੀਂ ਦੁਖੀ ਪੌਣੇ ਨੌ ਸਾਲ ਦੀ ਉਮਰ ਵਿੱਚ ਜਿਨ੍ਹਾਂ ਦੇ ਪਿਤਾ ਦਾ ਸੀਸ ਆ ਜਾਏ ਉਹਦੇ ਉਦੋਂ ਨਹੀਂ ਦੁਖੀ ਹੋਏ ਅੱਜ ਅਨੰਦਪੁਰ ਨੂੰ ਘੇਰਾ ਪਿਆ ਫਿਰ ਦੁਖੀ ਕਿੱਥੇ ਹੋ ਜਾਣਗੇ ਰੋਟੀ ਨਹੀਂ ਮਿਲਦੀ ਰਾਸ਼ਨ ਖਤਮ ਹੋ ਗਿਆ ਦਰਖਤਾਂ ਦੇ ਪੱਤੇ ਲਾ ਲਾ ਖਾਧੇ ਦਰਖਤਾਂ ਦੇ ਸੱਕ ਲਾ ਲਾ ਕੇ ਵੀ ਖਾਧੇ ਉਹ ਕਹਿੰਦੇ ਫਿਰ ਵੀ ਠੀਕ ਹੈ ਕਮਾਲ ਦੀ ਗੱਲ ਇਹ ਹੈ ਵੀ ਨਾਲ ਵਾਲੇ ਵੀ ਮਹਾਰਾਜ ਦੇ ਇੱਦਾਂ ਦੀ ਹੋਣਗੇ ਜਿਹੜੇ ਨਾਲ ਹੀ ਸੀ ਕਿੱਡਾ ਜਿਗਰਾ ਉਹਨਾਂ ਦਾ ਵੀ ਹੋਣਾ ਕੈਸੀ ਕਮਾਂਡ ਕਰਦੇ ਹੋਣਗੇ ਹਾਂ ਜਿੱਥੇ ਖੜਨ ਵਾਲੇ ਨਾਲ ਸੀ ਉੱਥੇ ਭੱਜਣ ਵਾਲੇ ਵੀ ਨਾਲ ਕਈ ਵਾਰੀ ਅਸੀਂ ਚੀਕਾਂ ਮਾਰਦੇ ਹਾਂ ਹਾਏ ਮੈਂ ਫਲਾਣੇ ਦਾ ਇੰਨਾ ਕਰਿਆ ਉਹ ਮੈਨੂੰ ਛੱਡ ਗਿਆ ਮੈਂ ਫਲਾਣੇ ਦਾ ਬਹੁਤ ਕਰਿਆ ਉਹਨੇ ਮੇਰੀ ਕਦਰ ਨਹੀਂ ਕਰੀ ਇਹ ਤੇ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਤੂੰ ਕਿਹੜੇ ਬਾਗ ਦੀ ਮੂਲੀ ਹੈ ਕਲਗੀ ਵਾਲੇ ਨੂੰ ਛੱਡ ਕੇ ਤੁਰ ਕੇ ਅਗਲੇ ਅਸੀਂ ਆਹ ਕਰਿਆ ਅਸੀਂ ਆਹ ਕਰਿਆ ਉਹਨਾਂ ਜਿੰਨਾ ਕਿੰਨੇ ਕਰਿਆ ਪਰ ਉੱਥੇ ਵੀ ਛੱਡ ਕੇ ਚਲੇ ਗਏ ਮਹਾਰਾਜ ਕਹਿੰਦੇ ਜਾਣਾ ਚਾਹੁੰਦੇ ਆ, ਕਹਿੰਦੇ ਜੀ ਘੇਰਾ ਪਏ ਨੂੰ ਬਹੁਤ ਚਿਰ ਹੋ ਗਿਆ, ਅਸੀਂ ਹੁਣ ਜਾਣਾ, ਤੁਸੀਂ ਤੇ ਆਨੰਦਪੁਰ ਛੱਡਦੇ ਨਹੀਂ। ਮਹਾਰਾਜ ਕਹਿੰਦੇ ਜੇ ਜਾਣਾ ਫਿਰ ਨਿਸ਼ਾਨੀ ਦੇ ਜੋ ਆਪਣੀ ਕੋਈ, ਏਦਾਂ ਨਹੀਂ। ਕਹਿੰਦੇ ਕੀ ਦੇ ਕੇ ਜਾਈਏ, ਲਿਖ ਦੋ ਕਾਗਜ਼ ਤੇ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ, ਲਿਖ ਕੇ ਚਲੇ ਗਏ ਅਸੀਂ ਤੇਰੇ ਸਿੱਖ, ਤੂੰ ਸਾਡਾ ਗੁਰੂ। ਆਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲ ਗਏ ਉਹ ਵੀ, ਪਰ ਇੱਕ ਉਹ ਸੀ ਜਿਹੜੇ ਕਹਿੰਦੇ ਸਤਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਜੀ, ਜਿੱਥੇ ਰੱਖੇਗਾ ਰਹਾਂਗੇ ਬਾਜਾਂ ਵਾਲਿਆਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਆਪਾਂ ਕੁਰਬਾਨ ਕਰਾਂਗੇ ਜਿੱਥੇ ਰੱਖੇਗਾ ਰਹਾਂਗੇ ਬਾਜਾਂ ਵਾਲਿਆਂ, ਆਪਾਂ ਕੁਰਬਾਨ ਕਰਾਂ। ਜਿਹੜੇ ਕਹਿੰਦੇ ਆਪਾਂ ਕੁਰਬਾਨ ਕਰ ਦਿਆਂਗੇ, ਜਿੱਥੇ ਰੱਖੋਗੇ ਰਹਾਂਗੇ, ਜਿੱਧਰ ਨੂੰ ਮੋੜੋਗੇ ਮੁੜਾਂਗੇ, ਜਿੱਧਰ ਤੋਰੋਗੇ ਤੁਰਾਂਗੇ। ਸੱਚੇ ਪਾਤਸ਼ਾਹ ਭੁੱਖੇ ਰੱਖੋ, ਰੰਜੇ ਰੱਖੋ, ਜਿੱਦਾਂ ਰੱਖਣਾ ਰੱਖੋ, ਅਸੀਂ ਤੁਹਾਡੇ। ਇਹਨੂੰ ਕਹਿੰਦੇ ਆ ਆਤਮ ਸਮਰਪਣ, ਕੰਪਲੀਟ ਸਰੈਂਡਰ, ਆਤਮ ਸਮਰਪਣ ਕਰ ਦੇਣਾ, ਆਪਾਂ ਕੁਰਬਾਨ ਕਰ ਦੇਣਾ। ਤੇ ਕਰਨਾ ਚਾਹੀਦਾ ਮਨ ਮਰਜ਼ੀ ਛੱਡ ਕੇ, ਜਾਂ ਫਿਰ ਅੱਗੇ ਲੱਗੋ, ਜਾਂ ਫਿਰ ਚੁੱਪ ਕਰਕੇ ਪਿੱਛੇ ਲੱਗੋ, ਜਾਂ ਤੇ ਬੰਦੇ ਚ ਕੁਆਲਿਟੀ ਹੋਵੇ ਬੰਦਾ ਅੱਗੇ ਲੱਗੇ, ਤੇ ਜੇ ਅੱਗੇ ਨਹੀਂ ਲੱਗਣਾ ਫਿਰ ਚੁੱਪ ਕਰਕੇ ਪਿੱਛੇ। ਸਾਡੇ ਚ ਦੋਵੇਂ ਹੀ ਨਹੀਂ, ਸਿੱਖਾਂ ਜੱਜ ਦੋਵੇਂ ਹੀ ਨੇ ਨਾ ਚੁੱਪ ਕਰਕੇ ਅੱਗੇ ਲੱਗਦੇ ਆ ਤੇ ਜੇ ਕੋਈ ਵੀ ਚੁੱਪ ਕਰਕੇ ਪਿੱਛੇ ਲੱਗਦੇ ਉਹ ਪਿੱਛੇ ਵੀ ਲੱਗਦੇ ਨਾ ਅੱਗੇ ਲੱਗਣ ਦੀ ਕੁਆਲਿਟੀ ਹੈ ਨਾ ਪਿੱਛੇ ਤੁਰਨ ਦੀ ਹੈ ਪਰ ਜਿਹੜਾ ਪਿੱਛੇ ਤੁਰ ਸਕਦਾ ਹੈ ਸਿਰ ਸਿੱਟ ਕੇ ਉਹ ਕਦੇ ਅੱਗੇ ਵੀ ਲੱਗ ਸਕਦਾ ਸਾਡੀ ਚ ਵੱਡੀ ਪ੍ਰੋਬਲਮ ਹੈ ਹੁਣ ਸੁਣੋ ਸੱਚੇ ਪਾਤਸ਼ਾਹ ਜਿੱਥੇ ਰੱਖੋਗੇ ਅਸੀਂ ਰਹਾਂਗੇ ਜਿਵੇਂ ਰੱਖੋਗੇ ਤੁਹਾਡੇ ਨਾਲ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਫਿਰ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਲਿਆ ਤੇ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਗੋਬਿੰਦ ਸਿੰਘ ਜੀ ਨੇ 6 ਪੋਹ ਦੀ ਰਾਤ ਨੂੰ ਛੱਡਿਆ 6 ਪੋਹ 20 ਦਸੰਬਰ 20 ਦਸੰਬਰ 6 ਪੋਹ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਨੇ ਛੱਡਿਆ ਸਾਰੇ ਆਨੰਦਪੁਰ ਦੇ ਵਿੱਚ ਇੱਕ ਗੇੜਾ ਕੱਢ ਕੇ ਆਏ ਰਾਊਂਡ ਮਾਰ ਕੇ ਪੈਦਲ ਚੱਲ ਤੁਰ ਕੇ ਕੱਲੀ ਕੱਲੀ ਗਲੀ ਚੋਂ ਲੰਘੇ ਕੱਲਾ ਕੱਲਾ ਘਰ ਵੇਖਿਆ ਕੱਲੀ ਕੱਲੀ ਬਣੀ ਇਮਾਰਤ ਨੂੰ ਵੇਖਦੇ ਐ ਸਾਰਾ ਗੇੜਾ ਕੱਢ ਕੇ ਆਨੰਦਪੁਰ ਸਾਹਿਬ ਦਾ ਆਏ ਤੇ ਅੱਜ ਇਦਾਂ ਲੱਗਦਾ ਜਿਵੇਂ ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ ਦੀ ਕਵਿਤਾ ਤੇ ਨਹੀਂ ਪੜਾਂਗੇ ਕਿਉਂਕਿ ਫਿਰ ਸਮਾਂ ਕਾਫੀ ਲੱਗ ਜਾਂਦਾ ਅੱਜ ਇਦਾਂ ਲੱਗਦਾ ਕਿ ਅੱਜ ਆਨੰਦਪੁਰ ਸਾਹਿਬ ਦੀ ਗਲੀ ਗਲੀ ਰੋਂਦੀ ਹੈ ਫੀਲ ਇਦਾਂ ਆਉਂਦਾ ਨਾ ਵੀ ਅੱਜ ਦੇ ਅੱਜ ਫਿਰਦੇ ਆ ਗਲੀਆਂ ਦੇ ਵਿੱਚ ਇਹਨਾਂ ਨੇ ਮੁੜ ਕੇ ਕਿੱਥੇ ਆਉਣਾ ਤੇ ਛੱਡਿਆ ਪਟਨਾ ਮੁੜ ਕੇ ਪਟਨੇ ਨਹੀਂ ਗਏ ਆਨੰਦਪੁਰ ਛੱਡਿਆ ਮੁੜ ਕੇ ਆਨੰਦਪੁਰ ਨਹੀਂ ਗਏ ਪੌਂਟਾ ਸਾਹਿਬ ਛੱਡਿਆ ਮੁੜ ਕੇ ਪੌਂਟਾ ਸਾਹਿਬ ਨਹੀਂ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਰਾਤ ਨੂੰ ਛੱਡਿਆ 6 ਪੋਹ ਨੂੰ ਆਪ ਅੱਗੇ ਲੱਗੇ ਵਿਚਾਲੇ ਬੀਬੀਆਂ ਕਿਉਂਕਿ ਪਰਿਵਾਰ ਰਹਿੰਦੇ ਸੀ ਆਨੰਦਪੁਰ ਸਾਹਿਬ ਇਕੱਲੇ ਸਿੰਘ ਥੋੜਾ ਸੀ ਫੈਮਲੀਆਂ ਸੀ ਨਾਲ ਸਾਰੇ ਸਾਰੇ ਟੱਬਰ ਸੀ ਜੇ 400 ਸਿੰਘ ਰਹਿੰਦਾ ਤੇ 400 ਬੀਬੀਆਂ ਵੀ ਨਾਲ ਉਹਨਾਂ ਦੇ ਘਰ ਵਾਲੀਆਂ ਬੱਚੇ ਉਹਨਾਂ ਦੇ ਪਿੰਡ ਸੀ ਪੂਰਾ ਕਿੰਨੇ ਮਹੀਨਿਆਂ ਤੋਂ ਘੇਰਾ ਪਾ ਰੱਖਿਆ ਨਾ ਰਾਸ਼ਨ ਅੰਦਰ ਆਵੇ ਨਾ ਜਾਵੇ ਫਿਰ ਆਨੰਦਪੁਰ ਸਾਹਿਬ ਨੂੰ ਮਹਾਰਾਜ ਨੂੰ ਛੱਡਣਾ ਹੀ ਪੈਣਾ ਸੀ ਛੱਡਿਆ ਕੀਰਤਪੁਰ ਸਾਹਿਬ ਚੱਲਦੇ ਚੱਲਦੇ ਆਏ 6 ਰਾਤ ਨੂੰ ਪਹਾੜੀ ਰਾਜੇ ਕਸਮਾਂ ਖਾਂਦੇ ਸੀ ਹਿੰਦੂ ਰਾਜੇ ਉਹਨਾਂ ਨੇ ਗਾਂ ਬਣਾ ਕੇ ਭੇਜੀ ਆਟੇ ਦੀ ਕਹਿੰਦੇ ਅਸੀਂ ਗਊ ਨੂੰ ਮਾਤਾ ਮੰਨਦੇ ਹਾਂ ਸਾਨੂੰ ਗਊ ਮਾਤਾ ਦੀ ਕਸਮ ਹੈ ਇੱਕ ਹੀ ਛੱਡ ਜੋ ਕਹਿੰਦੇ ਨੀ ਕੋਈ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਤੇ ਰਹਿ ਜਾਈਏ ਮਹੀਨੇ ਮਹੀਨੇ ਘੇਰਾ ਪਾਈ ਰੱਖਿਆ ਕਰਕੇ ਕੀ ਆਏ ਹੋ ਆਨੰਦਪੁਰ ਛੱਡ ਦਿਓ ਕਹਿੰਦੇ ਕੁਛ ਇਸਲਾਮ ਧਰਮ ਵਾਲਿਆਂ ਨੇ ਕਹਿੰਦੇ ਕੁਰਾਨ ਭੇਜੀ ਸਾਨੂੰ ਕਸਮ ਹੈ ਇੱਕ ਗਰੀ ਕਹਿੰਦੇ ਨੀ ਕਸਮਾਂ ਖਾਂਦੇ ਆ ਜਦੋਂ ਆਨੰਦਪੁਰ ਛੱਡਿਆ ਮਗਰੀ ਲੱਗ ਤੁਰੇ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰਤਾ ਸਭ ਵਾਅਦੇ ਕਸਮਾਂ ਭੁਲਾ ਦਿੱਤੇ ਹੰਕਾਰ ਵਿੱਚ ਬੰਦਾ ਕਿਹੜੇ ਵਾਅਦੇ ਕਸਮਾਂ ਯਾਦ ਰੱਖਦਾ ਸਾਡੇ ਅੱਜ ਵਾਲੇ ਲੀਡਰ ਰੱਖਦੇ ਵਾਅਦੇ ਕਿੰਨੇ ਵਾਅਦੇ ਕਰਦੇ ਹੁੰਦੇ ਵੋਟਾਂ ਤੋਂ ਪਹਿਲਾਂ ਮੁੜ ਕੇ ਕਸਮਾਂ ਕਿਹੜੀ ਕਸਮਾਂ ਹੀ ਹੁੰਦੀਆਂ ਉਹ ਕਸਮਾਂ ਹੀ ਖਾਣੀਆਂ ਹੁੰਦੀਆਂ ਵਾਅਦਾ ਕਰਨਾ ਬਚਨ ਕਰਨਾ ਵੀ ਐਂ ਕਰ ਦਿਆਂਗੇ ਐਂ ਕਰ ਦਿਆਂਗੇ ਮੁੜ ਕੇ ਅਗਲਾ ਕਿੱਥੇ ਯਾਦ ਰੱਖਦਾ ਸਾਡੀ ਮੈਂਬਰੀ ਵੀ ਉਹੀ ਹੋਈ ਹੈ ਫਿਰ ਜਦੋਂ 5 ਸਾਲ ਬਾਅਦ ਆਊਗਾ ਫਿਰ ਜੇ ਕਿਸੇ ਦੇ ਘਰੇ ਪੇਟੀ ਭੇਜਤੀ ਸੀ ਅਸੀਂ ਕਈ ਤੇ ਬੋਤਲ ਨਾਲ ਹੀ ਮੈਂਬਰੀ ਡਿਲੀਟ ਕਰ ਲਈ ਤੇ 5 ਸਾਲਾਂ ਦੀ ਇੱਕ ਬੋਤਲ ਹੀ ਬਥੇਰੀ ਤੇ ਕਈ ਪੇਟੀ ਨਾਲ ਮੰਨ ਜਾਂਦੇ ਆ ਉਹ ਪੇਟੀ ਨਾਲ ਖਤਮ ਕਰ ਲੈਂਦੇ ਭਾਵ ਕਿ ਇੰਨੀ ਕੁ ਮੈਂਬਰੀ ਹੈ ਸਾਡੀ ਤੇ ਉਹਨਾਂ ਨੇ ਉਸ ਵੇਲੇ ਸਭ ਵਾਅਦੇ ਕਸਮਾਂ ਭੁਲਾ ਕੇ ਆਨੰਦਪੁਰ ਸਾਹਿਬ ਤੋਂ ਮਗਰੀ ਪਿੱਛਾ ਕਰਨਾ ਸ਼ੁਰੂ ਕਰਤਾ ਫਿਰ ਸਰਸਾ ਦੇ ਕੰਢੇ ਆਏ ਸਰਸਾ ਜਿਹੜਾ ਹੈ ਇਹ ਉਦਾਂ ਕੋਈ ਨਦੀ ਨਹੀਂ ਇਹ ਨਾਲਾ ਹੈ ਤੇ ਇਹ ਬਰਸਾਤਾਂ ਪੈ ਜਾਂਦੀਆਂ ਫਿਰ ਤੇ ਨੱਕੋ ਨੱਕ ਭਰ ਕੇ ਜਾਂਦਾ ਤੇ ਜਦੋਂ ਮੀਂਹ ਨਹੀਂ ਪੈਂਦਾ ਫਿਰ ਸੁੱਕਾਈ ਹੈ ਫਿਰ ਲੋਕੀ ਲੰਘਦੇ ਵਿੱਚ ਆਨੰਦਪੁਰ ਦੇ ਵਿੱਚ ਦੀ ਲੋਕ ਲੰਘਦੇ ਆ ਵਾਹਿਗੁਰੂ ਸਰਸਾ ਜਿਹੜਾ ਸੁੱਕਾ ਹੁੰਦਾ ਜਿਵੇਂ ਘੱਗਰ ਹੈ ਪਟਿਆਲੇ ਵਾਲੀ ਨਦੀ ਹੈ ਕੁਛ ਵੀ ਨਹੀਂ ਪਰ ਜਦੋਂ ਮੀਂਹ ਪੈਂਦਾ ਫਿਰ ਬਰਬਾਦ ਕਰ ਦਿੰਦੀ ਸਾਰਾ ਇਲਾਕਾ ਚੜ੍ਹ ਜਾਂਦੀ ਘੱਗਰ ਵੀ ਏਦਾਂ ਹੀ ਹੈ ਉਦਾਂ ਦੇ ਵਿੱਚੋਂ ਲੰਘਦੇ ਆ ਘੱਗਰ ਦੇ ਲੋਕ ਇੱਧਰ ਪਤੜਾ ਕੰਨੀ ਘੱਗਰ ਜਦੋਂ ਲੰਘਦਾ ਵੇਖੋ ਖਨੌਰੀ ਵੱਲ ਉਦਾਂ ਦੇ ਵਿੱਚੋਂ ਲੰਘਦੇ ਆ ਜਦੋਂ ਪ੍ਰਸਾਦਾਂ ਪੈਂਦੀਆਂ ਫਿਰ ਬਰਬਾਦ ਕਰ ਦਿੰਦਾ ਪਿੰਡਾਂ ਦੇ ਪਿੰਡ ਸਰਸਾ ਵੀ ਇਦਾਂ ਹੀ ਸੀ ਫੁੱਲ ਭਰਿਆ ਹੋਇਆ ਬਰਸਾਤਾਂ ਪੈਣ ਕਰਕੇ ਪਹਾੜਾਂ ਦੇ ਵਿੱਚ ਮੀਂਹ ਪੈਂਦੇ ਰਹੇ ਉੱਪਰ ਤੱਕ ਭਰਿਆ ਅੱਗੇ ਆਪ ਲੱਗੇ ਫਿਰ ਕਹਿੰਦੇ ਵੀ ਹੁਣ ਸਵੇਰ ਹੋ ਗਈ ਸੀ ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਉੱਥੇ ਘਾਹ ਉੱਤੇ ਬੈਠ ਕੇ ਪਿੱਛੇ ਫੌਜ ਆ ਗਈ ਕੁਝ ਸਿੱਖ ਪਿੱਛੇ ਜਾ ਕੇ ਰੋਕਦੇ ਰਹੇ ਤੇ ਸਰਸਾ ਦੇ ਕੰਢੇ ਤੇ ਬਹਿ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕੀਤਾ ਫਿਰ ਸਰਸਾ ਪਾਰ ਕਰਨ ਦਾ ਹੁਕਮ ਹੋਇਆ ਮਾਰ ਕਹਿੰਦੇ ਚਲੋ ਪਾਰ ਕਰੀਏ ਫਿਰ ਸਿੱਖ ਦੋੜਾ ਭੇਜੇ ਆਪ ਅੱਗੇ ਲੈ ਗਏ ਅੱਜ ਕੱਲ੍ਹ ਆਗੂਆਂ ਦੇ ਪੁੱਤ ਮਰਦੇ ਨਹੀਂ ਇਹਨਾਂ ਦੇ ਬੱਚੇ ਬਾਹਰਲਿਆਂ ਦੇਸ਼ਾਂ 'ਚ ਸੈੱਟ ਹੋ ਜਾਂਦੇ ਆ ਮਰਦੇ ਬਗਾਨਿਆਂ ਦੇ ਪੁੱਤ ਹੈ ਲੀਡਰਾਂ ਦੇ ਪੁੱਤ ਥੋੜਾ ਮਰਦੇ ਹੈ ਬਗਾਨੇ ਮਰਦੇ ਅੱਜ ਜਿੰਨੇ ਲੀਡਰ ਹੈ ਆਪਣੇ ਬੱਚੇ ਲੈ ਕੇ ਨਹੀਂ ਅੱਗੇ ਆਉਂਦੇ ਮੈਂ ਲੈ ਕੇ ਆਇਆ ਆਪਣੇ ਨਿਆਣੇ ਮੈਂ ਭੇਜੂ ਲੋਕਾਂ ਦੇ ਭੇਜੇ ਆਪਣੇ ਨਹੀਂ ਕੋਈ ਭੇਜਦਾ ਹੁੰਦਾ ਪਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚੇ ਨਾਲ ਰੱਖੇ ਲਓ ਬਈ ਅੱਗੇ ਗੁਰੂ ਗੋਬਿੰਦ ਸਿੰਘ ਲੱਗੇ ਬਾਅਦ ਵਿੱਚ ਅਜੀਤ ਸਿੰਘ ਤੇ ਫਿਰ ਜੁਝਾਰ ਸਿੰਘ ਫਿਰ ਬਾਕੀ ਦੇ ਸਰਸਾ ਦੇ ਵਿੱਚ ਵੜੇ ਕਹਿੰਦੇ ਸਰਸਾ ਦਾ ਵਹਾਅ ਪਾਣੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਜੇ 100 ਵੜੇ ਤੇ 10 ਨਿਕਲੇ ਜੇ 10 ਵੜੇ ਤੇ 1 ਨਿਕਲੇ ਇੰਨੀ ਸਪੀਡ ਸੀ ਪਾਣੀ ਦੀ ਬਹੁਤੇ ਸਰਸਾ ਦੇ ਵਿੱਚ ਹੀ ਰੁਕ ਗਏ ਪਾਰ ਹੀ ਨਹੀਂ ਹੋ ਸਕੇ ਹੁਣ ਪਿੱਛੇ ਫੌਜ ਹੈ ਅੱਗੇ ਸ਼ੂਕਦਾ ਪਾਣੀ ਹੈ ਪਰ ਜਿਹੜੇ ਜਿਹੜੇ ਵੜਦੇ ਗਏ ਵਿੱਚ ਹੀ ਰੁੜ ਗਏ ਠੰਡਾ ਪਾਣੀ ਤੇ ਪੋਹ ਦਾ ਮਹੀਨਾ 6 ਪੋਹ 21 ਦਸੰਬਰ 21 ਦਸੰਬਰ ਦੀ ਸਵੇਰ ਨੂੰ 6 ਪੋਹ ਮਹਾਰਾਜ ਨੇ ਸਰਸਾ ਪਾਰ ਕੀਤਾ ਸਰਸਾ ਦੇ ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਇਹ ਸਰਸਾ ਪਾਰ ਨਹੀਂ ਕਰ ਸਕੇ ਇਹ ਇਤਿਹਾਸ ਤੇ ਆਪਾਂ ਕੱਲ ਕਰਾਂਗੇ ਆਪਾਂ ਵੱਡਿਆਂ ਦੀ ਗੱਲ ਕਰਦੇ ਹਾਂ ਜੀ ਸਰਸਾ ਇਹਨਾਂ ਨੇ ਪਾਰ ਨਹੀਂ ਕੀਤਾ ਸਰਸਾ ਦੇ ਨਾਲ ਹੀ ਹੋ ਤੁਰੇ ਸੀ ਕੰਢੇ ਕੰਢੇ ਪਾਰ ਇਹਨਾਂ ਨੇ ਨਹੀਂ ਕੀਤਾ ਸਰਸਾ ਤੋਂ ਇੱਧਰ ਨੂੰ ਹੀ ਨਾਲ ਹੀ ਹੋ ਤੁਰੇ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਨਾਲ 40 ਸਿੰਘ ਇੱਕ ਪਾਸੇ ਤੁਰੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਇੱਕ ਪਾਸੇ ਚਲੇ ਗਏ ਛੋਟੇ ਸਾਹਿਬਜ਼ਾਦੇ ਪਿੱਛੇ ਰਹਿ ਗਏ ਬਹੁਤੇ ਸਰਸਾਂ ਦੀ ਭੇਟ ਹੋ ਗਏ ਕਈ ਪਰਿਵਾਰ ਬੱਚਿਆਂ ਸਮੇਤ ਵਿਛੜ ਗਏ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਸਰਸਾ ਦੇ ਕੰਢੇ ਤੇ ਸਾਰੇ ਪਰਿਵਾਰ ਦਾ ਵਿਛੋੜਾ ਹੋ ਗਿਆ ਸਰਸਾ ਦੇ ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ ਸਤਿਗੁਰ ਦਾ ਸਾਰਾ ਪਰਿਵਾਰ ਸਰਸਾ ਦੇ ਕੰਢੇ ਤੇ ਵਿਛੜ ਗਿਆ ਇੱਕ ਵਾਰੀ ਚਲੋ ਪੜ ਲੈਂਦੇ ਹਾਂ
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚੇ ਛੋਟੇ ਛੋਟੇ ਦੀ ਸਰਸਾ ਛੋਟੇ ਛੋਟੇ ਨਦੀ ਤੇ ਵਿਛੋੜਾ ਪੈ ਗਿਆ
ਗੱਲ ਸੋਚੋ
ਜਦੋਂ ਤਿਆਰੀ ਹੁੰਦੀ ਹੈ ਨਾ ਵੀ ਇਹਦੇ ਇਹਦੇ ਸਿੱਟੇ ਆ ਨਿਕਲਣਗੇ ਫਿਰ ਹੋ ਜਾਂਦਾ ਮਾਈਂਡ ਹੈ ਨਾ ਜਿਹੜਾ ਤਿਆਰ ਹੋਵੇ ਜਦੋਂ ਮੈਂ ਆਪਾਂ ਪਹਿਲਾਂ ਵੀ ਜਿਹੜੇ ਟੌਪਿਕ ਦੀ ਗੱਲ ਕਰਦੇ ਰਹੇ ਨਾ ਵੀ ਦਿਮਾਗ ਵੱਡਾ ਕਰਨਾ ਆਪਣੇ ਆਪ ਨੂੰ ਵੱਡੇ ਕਰੋ ਪ੍ਰੋਬਲਮਾਂ ਛੋਟੀਆਂ ਹੋ ਜਾਂਦੀਆਂ ਜਦੋਂ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲੈਣਾ ਨਾ ਕਿਸੇ ਵੀ ਮੁਸੀਬਤ ਵਾਸਤੇ ਤੁਸੀਂ ਹਰੇਕ ਮੁਸੀਬਤ ਚੱਲ ਸਕਦੇ ਹੋ ਪਿਆਰਿਓ ਤੁਹਾਡੇ ਚ ਕਿੰਨੇ ਪਿਤਾ ਆ ਜਿਹੜੇ ਆਪਣੇ ਧੀਆਂ ਨੂੰ ਬਹੁਤ ਪਿਆਰ ਕਰਦੇ ਆ ਪੁੱਤਾਂ ਨਾਲੋਂ ਵੱਧ ਕੇ ਧੀ ਨੂੰ ਪਿਆਰ ਕਰਦੇ ਤੁਹਾਡੇ ਚ ਕਿੰਨੇ ਪਿਓ ਆ ਕਈ ਇਹੋ ਜਿਹੇ ਵੀ ਹੈ ਜਿਨ੍ਹਾਂ ਦੀਆਂ ਬੱਚੀਆਂ ਬਹੁਤ ਛੋਟੀਆਂ ਪੰਜ ਸਾਲ ਦੀ ਧੀ ਹੈ ਕਿਸੇ ਦੀ ਦਸ ਦੀ ਹੈ ਤੇ ਕਈ ਵਿਆਹੇ ਹੋਏ ਵਿਆਹ ਧੀਆਂ ਧੀਆਂ ਬਹੁਤ ਪਿਆਰ ਕਰਦੇ ਆ ਧੀਆਂ ਨਾਲ ਪਰ ਦੱਸੋ ਜਦੋਂ ਧੀ ਨੂੰ ਬਗਾਨੇ ਹੱਥਾਂ ਚ ਦੇਣਾ ਪੈਂਦਾ ਦਿੰਦਾ ਹੀ ਹੈ ਨਾ ਪਿਓ ਰੋਂਦਾ ਹੈ ਕਈ ਬੀਬੀਆਂ ਵਾਂਗੂ ਉੱਚੀ ਉੱਚੀ ਕੂਕਾਂ ਮਾਰ ਕੇ ਰੋ ਕੇ ਵਿਖਾ ਨਹੀਂ ਸਕਦੇ ਪਰ ਪਿਓ ਵੀ ਤੇ ਰੋਂਦਾ ਜਦੋਂ ਤੋਰਦਾ ਧੀ ਪਿਆਰ ਕਰਦੇ ਨੇ ਲੋਕ ਬੱਚਿਆਂ ਨੂੰ ਪਰ ਧੀ ਦਾ ਵਿਛੋੜਾ ਕਿਵੇਂ ਝੱਲ ਲੈਂਦਾ ਕਿਉਂਕਿ ਦਿਮਾਗ ਪਹਿਲੇ ਦਿਨ ਤੋਂ ਇਹ ਸੈੱਟ ਹੈ ਵੀ ਇੱਕ ਦਿਨ ਇਹਦਾ ਵਿਛੋੜਾ ਪੈਣਾ ਉਹਦੀ ਤਿਆਰੀ ਹੈ ਦਿਮਾਗ ਚ ਬੈਠੀ ਹੈ ਵੀ ਇੱਕ ਦਿਨ ਇਹਨੇ ਛੱਡ ਕੇ ਜਾਣਾ ਜਦੋਂ ਤੁਸੀਂ ਉਹ ਬਚਪਨ ਤੋਂ ਸੋਚ ਕੇ ਬੈਠੇ ਹੈ ਉਹਦੀ ਤਿਆਰੀ ਕਰਕੇ ਬੈਠਾ ਫਿਰ ਭੇਜ ਦਿੰਦੇ ਆ ਤੋੜ ਦਿੰਦੇ ਆ ਜੀ ਨਹੀਂ ਕਰਦਾ ਕਈ ਕਿਉਂਕਿ ਆਮ ਪਿਓ ਜ਼ਿਆਦਾ ਧੀਆਂ ਨਾਲ ਪਿਆਰ ਕਰਦੇ ਤੇ ਧੀ ਵੀ ਜ਼ਿਆਦਾ ਪਿਓ ਨਾਲ ਪਿਆਰ ਕਰਦੀ ਹੈ ਤੁਸੀਂ ਬੱਚਿਆਂ 'ਚ ਦੇਖ ਲਿਓ ਧੀ ਪਿਓ ਨਾਲ ਜ਼ਿਆਦਾ ਪਿਆਰ ਕਰਦੀ ਕੁਦਰਤੀ ਹੈ ਇਹ ਚੀਜ਼ ਪਰ ਉਹਦੇ ਲਈ ਤਿਆਰੀ ਹੈ ਪਿੱਛੇ ਜੇ ਅਮਰੀਕਾ ਦੇ ਵਿੱਚ ਖੋਜ ਹੋਈ ਸੀ ਕਹਿੰਦੇ ਜਿਹੜਾ ਦਰਦ ਬੀਬੀ ਝੱਲਦੀ ਹੈ ਬੱਚਾ ਹੁੰਦਾ ਜਦੋਂ ਡਿਲੀਵਰੀ ਵੇਲੇ ਬੱਚਾ ਹੋਣ ਵੇਲੇ ਦਰਦ ਜਿਹੜਾ ਜਿਹੜੀ ਤਕਲੀਫ ਔਰਤ ਨੂੰ ਹੁੰਦੀ ਹੈ ਕਹਿੰਦੇ ਇੰਨਾ ਦਰਦ ਹੁੰਦਾ ਵੀ ਇੱਕ ਬੰਦੇ ਨੂੰ ਜਦੋਂ ਉਹ ਦਰਦ ਦਿੱਤਾ ਤਕਲੀਫ ਦਿੱਤੀ ਉਵੇਂ ਮਸ਼ੀਨਾਂ ਲਾਤੀਆਂ ਉਹਦੇ ਪੇਟ ਤੇ ਤੇ ਜਦੋਂ ਉਹ ਮਸ਼ੀਨ ਨੂੰ ਚਲਾਇਆ 20% ਜੇ ਉਹ ਦਰਦ 20% ਤੱਕ ਪਹੁੰਚਿਆ ਨਹੀਂ ਤੇ ਚੀਕਾਂ ਨਿਕਲ ਗਈਆਂ ਕਹਿੰਦਾ 100% ਚੱਲਦੀ ਹੈ ਬੀਬੀ ਕਹਿੰਦੇ ਹਾਂ ਇੰਨਾ ਦਰਦ ਕਿਵੇਂ ਚੱਲ ਸਕਦੀ ਹੈ ਕਹਿੰਦੇ ਚੱਲ ਜਾਂਦੀ ਹੈ ਕਿਉਂ ਕਿਉਂਕਿ ਬਚਪਨ ਤੋਂ ਹੀ ਉਹਨੂੰ ਪਤਾ ਹੈ ਕਿ ਮੈਂ ਬੱਚੇ ਨੂੰ ਜਨਮ ਦੇਣਾ ਤੇ ਜਿੱਦਣ ਨਿਆਣਾ ਉਹਦੇ ਪੇਟ ਚ ਆ ਜਾਂਦਾ ਹੈ ਉਦਣ ਤੋਂ ਉਹਦਾ ਦਿਮਾਗ ਤਿਆਰ ਹੋਣ ਲੱਗ ਜਾਂਦਾ ਹੈ ਉਹ ਵੱਡੀ ਇੰਨੀ ਹੋ ਜਾਂਦੀ ਹੈ ਕਾਇਮ ਹੋ ਜਾਂਦੀ ਹੈ ਉਹਨੂੰ ਪਤਾ ਹੁੰਦਾ ਹੈ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਆ ਵੀ ਆਹ ਦਰਦ ਹੈ ਜਿਹੜਾ ਮੈਨੂੰ ਝੱਲਣਾ ਪੈਣਾ ਝੱਲਣਾ ਪੈਣਾ ਝੱਲਣਾ ਪੈਣਾ ਐਸਾ ਮੈਸੇਜ ਉਹਦੇ ਮਾਈਂਡ ਵਿੱਚ ਹੁੰਦਾ ਹੈ ਇੰਨੀ ਦਰਦ ਹੈ ਬੰਦਾ ਕਦੇ ਨਹੀਂ ਝੱਲ ਸਕਦਾ ਪਰ ਔਰਤ ਬੱਚੇ ਨੂੰ ਜਨਮ ਦੇਣ ਦੀ ਤਕਲੀਫ ਜਿਹੜੀ ਹੈ ਝੱਲ ਜਾਂਦੀ ਹੈ ਜਿਹੜਾ ਵਿਛੋੜਾ ਪਿਆ ਪਿਓ ਧੀ ਦਾ ਵਿਛੋੜਾ ਝੱਲ ਜਾਂਦਾ ਕਿਉਂਕਿ ਉਹਦਾ ਪਹਿਲੇ ਦਿਨ ਤੋਂ ਤਿਆਰੀ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਪਤਾ ਹੈ ਵੀ ਜਿਹੜੇ ਕੰਮ ਕਰਨ ਲੱਗੇ ਆ ਆ ਪਰਿਵਾਰ ਦਾ ਕੰਮ ਇਹ ਪਰਿਵਾਰ ਦੇ ਵਿਛੋੜੇ ਬੱਚਿਆਂ ਦੀਆਂ ਸ਼ੀਸ਼ੀਆਂ ਇਹਨਾਂ ਦੇ ਟੁਕੜੇ ਟੁਕੜੇ ਹੋਣੇ ਆ ਉਹ ਤਿਆਰੀ ਚ ਹੈ ਪਹਿਲੇ ਦਿਨ ਹੀ ਪਤਾ ਹੈ ਵੀ ਜਿਹੜੇ ਕੰਮ ਅਸੀਂ ਤੁਰੇ ਹਾਂ ਇਹ ਏਦਾਂ ਹੀ ਹੁੰਦੇ ਆ ਇਹ ਘਰ ਭਰਨ ਵਾਲੀ ਲੀਡਰੀ ਨਹੀਂ ਕਰਨ ਲੱਗੇ ਅਸੀਂ ਅਸੀਂ ਉੱਜੜਨ ਵਾਲੀ ਲੀਡਰੀ ਕਰਨ ਲੱਗੇ ਹਾਂ ਲੋਕਾਂ ਦੇ ਘਰ ਵਸਾਉਣ ਵਾਲੀ ਲੀਡਰੀ ਹੈ ਇਹ ਆਪਣੇ ਘਰ ਭਰਨ ਵਾਲੀ ਲੀਡਰੀ ਨਹੀਂ ਇਹ ਲੋਕਾਂ ਦੇ ਘਰ ਵਸਾਉਣ ਵਾਲੀ ਲੀਡਰੀ ਹੈ ਉਜੜਨਾ ਪੈਣਾ ਤਕਲੀਫਾਂ ਝੱਲਣੀਆਂ ਪੈਣੀਆਂ ਉਹ ਆਏ ਹੀ ਇਹ ਸੋਚ ਕੇ ਹੈ ਤੇ ਹਰੇਕ ਸਿੱਖ ਨੂੰ ਇਹ ਸੋਚ ਕੇ ਹੀ ਆਉਣਾ ਚਾਹੀਦਾ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀ ਜੇ ਚਾਹ ਤੈਨੂੰ ਵੀ ਆਹ ਪ੍ਰੇਮ ਖੇਡ ਵੇਖਣੀ ਹੈ ਫਿਰ ਸਿਰ ਤਾਰੀ ਤਲੀ ਤੇ ਧਰ ਕੇ ਆਈ ਐਵੇਂ ਨਾ ਜੀ ਕਿਤੇ ਬਾਅਦ ਚ ਕਵੇ ਘਾਟਾ ਪੈ ਗਿਆ ਬਾਅਦ ਚ ਕਵੇ ਉੱਜੜ ਗਏ ਫਿਰ ਤੇ ਉੱਜੜੇਗਾ ਹੀ ਫਿਰ ਰੋਂਦਾ ਕਿਉਂ ਹੋਣ ਰਾਹ ਹੀ ਤਾਂ ਦਾਖਲਾ ਲਈ ਭਾਈ ਜੇ ਕਰ ਸਕਦਾ ਤੇ ਗੁਰੂ ਗੋਬਿੰਦ ਸਿੰਘ ਉਹਦੀ ਤਿਆਰੀ ਹੈ ਉਹਨਾਂ ਦੀ ਕਹਿੰਦੇ ਜੀ ਵੱਡੇ ਸਾਹਿਬਜ਼ਾਦੇ ਆ ਗਏ ਦਇਆ ਸਿੰਘ ਹੋਣੀ ਕਹਿੰਦੇ ਛੋਟੇ ਨਹੀਂ ਆਏ ਦਇਆ ਸਿੰਘ ਕਹਿੰਦਾ ਮੈਂ ਮਾੜਾ ਜਿਹਾ ਗੇੜਾ ਮਾਰ ਕੇ ਆਵਾਂ, ਪਿੱਛੇ ਗੇੜਾ ਭੱਜ ਕੇ ਵੇਖ ਕੇ ਆਈਏ ਵੀ ਕਿੱਥੇ। ਮਹਾਰਾਜ ਕਹਿੰਦੇ ਆ ਜਾ ਦਇਆ ਸਿੰਘ, ਹੁਣ ਨੀ ਲੱਭਣ ਗਏ ਉੱਥੇ ਬਸ। ਕਹਿੰਦੇ ਆਏ ਨੀ ਜੀ, ਰਲੇ ਨੀ, ਕਈ ਵਿਛੜ ਗਏ। ਕਹਿੰਦੇ ਹੁਣ ਬਸ ਜਿੱਥੇ ਬਾਕੀ ਵਿਛੜ ਗਏ, ਕਿੰਨੇ ਸਿੱਖ ਵਿਛੜ ਗਏ, ਕਈਆਂ ਦੇ ਟੱਬਰ ਵਿਛੜ ਗਏ, ਕਈਆਂ ਦੇ ਪਰਿਵਾਰ ਵਿਛੜ ਗਏ, ਉੱਥੇ ਫਤਿਹ ਸਿੰਘ ਹੋਣੀ ਹੁਣ ਕਿੱਥੇ ਲੱਭਣ ਜਾਏਗਾ, ਜਾਣਦੇ ਹੁਣ ਵਿਛੜ ਗਏ। ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਸਰਸਾ ਦੇ ਕੰਢੇ ਤੋਂ ਪਰਿਵਾਰ ਵਿਛੜਦਾ, ਉੱਥੋਂ ਫਿਰ ਚੱਲਦੇ ਚੱਲਦੇ ਜਾ ਰਹੇ ਆ ਚਮਕੌਰ ਦੀ ਗੜੀ ਵੱਲ, ਤੇ ਰੋਪੜ ਦੇ ਵਿੱਚ ਜਾ ਕੇ ਇੱਕ ਝੜਪ ਹੋਈ, ਬੜੀ ਖੂਨੀ ਝੜਪ। 40 ਸਿੰਘ ਹੈ, ਜਿੰਨਾ ਹੋ ਸਕਿਆ ਮੁਕਾਬਲਾ ਕਰਦੇ ਰਹੇ। ਮਹਾਰਾਜ ਨਿਕਲ ਗਏ, ਅਜੀਤ ਸਿੰਘ ਹੋਣੀ ਮੁਕਾਬਲਾ ਕਰਦੇ ਰਹੇ। ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਇਆ, ਉਹਦੇ ਘਰੇ ਰੋਪੜ ਦੇ ਵਿੱਚ ਜ਼ਖਮੀ ਹੋਇਆ। ਫਿਰ ਜਦੋਂ ਮਹਾਰਾਜ ਨਿਹੰਗ ਖਾਂ ਕੋਟਲੇ ਵਾਲਾ, ਜਿਹਨੂੰ ਕੋਟਲਾ ਨਿਹੰਗ ਖਾਂ ਪਿੰਡ ਕਹਿੰਦੇ, ਪਿੰਡ ਕੋਟਲਾ ਨਿਹੰਗ ਖਾਂ, ਪਿੰਡ ਦਾ ਨਾਂ ਕੋਟਲਾ ਨਿਹੰਗ ਖਾਂ, ਉੱਥੇ ਦਾ ਰਹਿਣ ਵਾਲਾ ਸੀ। ਉਹਦੀ ਹਵੇਲੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਚਰਨ ਪਏ ਸੀ, ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਸੀ। ਗੁਰੂ ਗੋਬਿੰਦ ਸਿੰਘ ਫਿਰ ਉਹਦੀ ਹਵੇਲੀ ਚ ਗਏ, ਦਰਵਾਜ਼ਾ ਖੜਕਿਆ, ਉਹਨੇ ਖੋਲਿਆ ਬੂਹਾ, ਨਿਹੰਗ ਖਾਂ ਕੋਟਲੇ ਵਾਲੇ ਨੇ ਮਹਾਰਾਜ ਨੂੰ ਕਹਿੰਦਾ ਜੀ ਆਇਆਂ ਨੂੰ ਮਹਾਰਾਜ ਆਓ ਚਰਨ ਪਾਓ। ਗੁਰੂ ਸਾਹਿਬ ਕਹਿੰਦੇ ਵੀ ਅੱਗੇ ਤੇ ਜੀ ਆਇਆਂ ਨੂੰ ਗੱਲ ਠੀਕ ਹੈ, ਪਰ ਅੱਜ ਖਤਰਾ ਹੈ। ਜੇ ਅੱਜ ਟਾਈਮ ਇਹਨੂੰ ਘਰੇ ਵਾੜਨਾ ਹੈ ਤੇ ਮੁਸੀਬਤ ਵੀ ਆ ਬਣਦੀ ਹੈ। ਸ਼ਾਹੀ ਫੌਜਾਂ ਲੱਗੀਆਂ ਮਗਰ ਟਿੱਡੀ ਦਲ ਪਿੱਛਾ ਕਰਦਾ ਤੇ ਇਹ ਮਹਿੰਗਾ ਪੈ ਜੂ, ਤੈਨੂੰ ਮੈਨੂੰ ਘਰੇ ਬੁਲਾਉਣਾ ਮਹਿੰਗਾ ਪੈ ਜੂ। ਕਹਿੰਦਾ ਦੁੱਧ ਛੱਡ ਲਓ। ਕਹਿੰਦੇ ਬਾਹਲਾ ਮਹਿੰਗਾ ਪੈ ਸਕਦਾ ਦੁੱਧ ਛਕਾਉਣਾ, ਮੋਤੀ ਰਾਮ ਨੂੰ ਕਿੰਨਾ ਮਹਿੰਗਾ ਪੈ ਗਿਆ ਦੁੱਧ ਛਕਾਉਣਾ, ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣਾ ਮੋਤੀ ਰਾਮ ਨੂੰ ਕਿੰਨਾ ਮਹਿੰਗਾ ਪੈ ਗਿਆ, ਸਾਰਾ ਟੱਬਰ ਕੋਹਲੂ ਪੀੜਦਾ ਮੁੜ ਕੇ, ਸਾਰਾ ਟੱਬਰ ਕੋਹਲੂ ਪੀੜਦਾ। ਪਰ ਇੱਕ ਗੱਲ ਹੈ, ਤਿਆਰੀ ਉਹ ਵੀ ਕਰੀ ਬੈਠਾ ਸੀ ਵੀ ਇਹ ਤੇ ਹੁਣ ਮਹਿੰਗਾ ਪੈਣਾ ਹੀ ਹੈ, ਕਰਨੀ ਜ਼ਰੂਰ ਹੈ ਸੇਵਾ ਖੋ ਸਤਨਾ। ਗੱਲ ਤਿਆਰੀ ਦੀ ਹੈ, ਗੱਲ ਮਾਈਂਡ ਸਟਰੋਂਗ ਕਰਨ ਦੀ ਹੈ, ਆਪਣੇ ਆਪ ਨੂੰ ਕਾਇਮ ਕਰਨ ਦੀ ਗੱਲ। ਤੇ ਮਹਾਰਾਜ ਕਹਿੰਦੇ ਹੈ ਵੀ ਨਿਹੰਗ ਖਾਂ ਕੋਟਲੇ ਵਾਲਿਆ ਜੀ ਜੀ ਆਇਆਂ ਨੂੰ ਤੇ ਕਹੀ ਜਾਂਦਾ ਹੈ, ਪਰ ਤੈਨੂੰ ਐਂ ਪਤਾ ਹੈ ਵੀ ਜਿਹੜਾ ਅੱਜ ਦੁੱਧ ਪਿਆਉਣਾ ਮਹਿੰਗਾ ਪੈ ਜੂ ਘਰੇ ਸੱਦਣਾ। ਕਹਿੰਦਾ ਪੈ ਜੇ ਜੀ, ਜਿਹੜਾ ਮਹਿੰਗਾ ਪੈਣਾ ਤੁਸੀਂ ਆ ਜਾਓ ਜੀ ਆਇਆਂ ਨੂੰ, ਕਰ ਲਾਂਗੇ ਵੇਖ ਲਾਂਗੇ ਕੀ। ਇਹੋ ਜਿਹੇ ਸਮੇਂ ਤੇ ਨਾ ਜਦੋਂ ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰ ਆਉਂਦੀ, ਐਂ ਪਤਾ ਲੱਗਦਾ। ਆ ਸ਼ਕੌਏ ਦੇ ਬਥੇਰੇ ਤੁਰੇ ਫਿਰਦੇ ਨੇ ਛਕਣ ਵਾਲੇ, ਆਲੇ ਦੁਆਲੇ ਯਾਰ ਬੇਲੀ ਥੋੜੇ, ਐ ਕਰ ਦਿਆਂਗੇ ਜਾਨਾਂ ਵਾਰ ਦਿਆਂਗੇ, ਐ ਕਰ ਦਿਆਂਗੇ, ਜਦੋਂ ਕੋਈ ਨਾ ਖੜੇ ਜਿਹੜਾ ਉਦੋਂ ਖੜੇ ਉਹ ਹੈ ਯਾਰ, ਜਦੋਂ ਸਾਰੇ ਸਾਥ ਛੱਡ ਜਾਣ ਫਿਰ ਖੜੇ ਹੈ, ਪਤਾ ਵੀ ਇਹੀ ਲੱਗਦਾ ਫਿਰ। ਤੇ ਪੜ੍ਹਦੇ ਵੀ ਹਾਂ ਆਪਾਂ, ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚੌਂ ਦਿਸਕੇ ਰਹਿ, ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾਵਤ ਨੇਰੇ। ਬਿਪਤਾ ਵੇਲੇ ਹੀ ਪਤਾ ਲੱਗਦਾ, ਆਜੋ ਜੀ ਕਹਿੰਦਾ ਜੀ ਆਇਆਂ ਨੂੰ ਲਓ ਜੀ। ਉਹਦੇ ਘਰੇ ਗੁਰੂ ਗੋਬਿੰਦ ਸਿੰਘ ਗਏ, ਇਹਨੇ ਨੂੰ ਬਚਿੱਤਰ ਸਿੰਘ ਨੂੰ ਲੈ ਕੇ ਆ ਗਿਆ ਬਾਬਾ ਅਜੀਤ ਸਿੰਘ। ਕਹਿੰਦੇ ਮਹਾਰਾਜ ਬਚਿੱਤਰ ਸਿੰਘ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੈ। ਮਹਾਰਾਜ ਕਹਿੰਦੇ ਵੀ ਇਹ ਤਾਂ ਤੇ ਲੱਗਦਾ ਨਹੀਂ ਵੀ ਹੁਣ ਸਰੀਰ ਰਹਿ ਗਿਆ, ਜਿਹੜੇ ਹਿਸਾਬ ਨਾਲ ਫੱਟ ਵੱਜੇ ਹੈ, ਐਨ ਛਾਤੀ ਨਾਲ ਲਾ ਕੇ ਬਚਿੱਤਰ ਸਿੰਘ ਨੂੰ ਪਲੋਸ ਕੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਚੰਗਾ ਬਚਿੱਤਰ ਸਿੰਘ ਵੀ ਅਸੀਂ ਚੱਲਦੇ ਹਾਂ, ਹੋਸ਼ ਵਿੱਚ ਬੇਹੋਸ਼। ਤੇ ਮਾਰ ਕਹਿੰਦੇ ਨਿਹੰਗ ਖਾਂ ਅਸੀਂ ਚੱਲਦੇ ਹਾਂ, ਇਹਨੂੰ ਸਾਂਭ ਲਿਓ ਜੀ। ਬੜਾ ਪਿਆਰਾ ਸਿੱਖ ਹੈ, ਸਾਥ ਬਹੁਤ ਦਿੱਤਾ ਇਹਨੇ, ਇਹਨੇ ਮੇਰਾ ਸਾਥ ਦਿੱਤਾ, ਮੇਰਾ ਜੀ ਤੇ ਕਰਦਾ ਮੈਂ ਰੁਕਾਂ, ਪਰ ਮੈਂ ਰੁਕ ਨਹੀਂ ਸਕਦਾ, ਮੈਨੂੰ ਜਾਣਾ ਪਊ। ਸਤਿਗੁਰੂ ਨਾਲ ਸਿੱਖ ਲੰਘ ਗਏ ਤੇ ਬਚਿੱਤਰ ਸਿੰਘ ਦੀ ਡਿਊਟੀ ਲਾ ਕੇ ਕਹਿੰਦੇ ਵੀ ਇਹ ਤੇਰੇ ਕੋਲ ਹੈ ਹੁਣ ਸਾਂਭ ਲਈ ਇਹਨੂੰ। ਤੇ ਬਚਿੱਤਰ ਸਿੰਘ ਨੇ ਉਹਦੇ ਘਰੇ ਹੀ ਸਰੀਰ ਛੱਡਿਆ, ਨਿਹੰਗ ਖਾਂ ਕੋਟਲੇ ਵਾਲੇ ਦੇ ਘਰੇ। ਤੇ ਉਹ ਬਚਿੱਤਰ ਸਿੰਘ ਜਿਹਨੇ ਹਾਥੀ ਦੇ ਮੱਥੇ ਚ ਨਾਗਨੀ ਮਾਰੀ ਸੀ, ਉਹਦਾ ਫਿਰ ਅੰਤਮ ਸੰਸਕਾਰ ਨਿਹੰਗ ਖਾਂ ਕੋਟਲੇ ਵਾਲੇ ਦੇ ਘਰੇ ਕੀਤਾ। ਉੱਥੋਂ ਮਹਾਰਾਜ ਚੱਲ ਕੇ ਫਿਰ ਗਏ ਚਮਕੌਰ ਦੀ ਗੜੀ। ਪਿਆਰਿਓ ਧਿਆਨ ਰੱਖਿਓ, ਪੌਣੇ ਚਾਰ ਹੋਏ ਐ ਤੇ ਆਪਾਂ ਸਮਾਪਤੀ ਕਰਾਂਗੇ 4:05 ਤੇ। 20 ਮਿੰਟ ਟਕਾ ਰੱਖਿਓ, ਹਾਜ਼ਰ ਹੋ ਕੇ ਦਿਓ। ਕਵੇਲਾ ਨਹੀਂ ਹੋਇਆ ਬਹੁਤਾ, ਇਹ ਨਾ ਹੋਵੇ ਵੀ ਆਉਣ ਵਿੱਚ ਵੀ ਲੇਟ ਸੀ ਤੇ ਹੁਣ ਜਾਣ ਵਿੱਚ ਵੀ ਕਾਹਲ ਪਾ ਲਓ। ਵਿੱਚ ਵਿੱਚ ਹਿੱਲਦੇ ਆ ਨਾ ਕਈ, ਤਾਂ ਮੈਂ ਹੁਣੇ ਬੇਨਤੀ ਕਰਦਾ ਵੀ 15-20 ਮਿੰਟ ਟਿਕ ਕੇ ਬੈਠੇ ਹਾਜ਼ਰ ਹੋ। ਇਕਾਗਰਤਾ ਨਾਲ ਜਿੱਥੇ 2 ਘੰਟੇ ਬੈਠੇ ਹੋ, ਕਈ ਅੱਧੇ ਅੱਧੇ ਕੁ ਤੁਹਾਡੇ ਚੋਂ ਹੈ ਜਿਹੜੇ 2 ਘੰਟੇ ਤੋਂ ਪਹਿਲਾਂ ਆ ਗਏ, 1:45 ਪਹੁੰਚ ਗਏ ਸੀ, ਪਰ ਕਈ ਲੇਟ ਆਏ। ਜਿਹੜੇ ਲੇਟ ਆਏ ਆ ਫਿਰ ਉਹਨੂੰ ਜਾਣ ਦੀ ਵੀ ਕਾਹਲ ਹੁੰਦੀ ਹੈ, ਫਿਰ ਤਾਂ ਕਰਕੇ ਟਕਾ ਰੱਖਿਓ 15 ਮਿੰਟ। ਸਾਹਮਣੇ ਨਕਸ਼ਾ ਲੈ ਕੇ ਆਵਾਂਗੇ, ਧਿਆਨ ਨਾਲ ਸੁਣਿਓ ਪਿਆਰਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੋਂ ਚਾਲਾ ਪਾਇਆ, ਫਿਰ ਚਮਕੌਰ ਦੀ ਗੜੀ ਚ ਗਏ। ਉੱਥੇ ਸੀ ਬਾਗ, ਬੁੱਧੀ ਚੰਦ ਚੌਧਰੀ ਦੀ ਸੀ ਹਵੇਲੀ। ਬਾਗ ਦੇ ਵਿੱਚ ਬਹਿ ਕੇ ਕਹਿੰਦੇ ਹਵੇਲੀ ਹੈ ਜੀ ਮਹਾਰਾਜ, ਵੱਡੀ ਗੜੀ ਕਹਿੰਦੇ ਜਿਹਨੂੰ, ਚਮਕੌਰ ਦੀ ਗੜੀ ਕਹਿੰਦੇ, ਵੱਡੀ ਹਵੇਲੀ ਹੈ। ਹਵੇਲੀ ਦੇ ਮਾਲਕ ਨੂੰ ਸੱਦ ਕੇ ਲਿਆਈਏ, ਮਹਾਰਾਜ ਕਹਿੰਦੇ ਲਿਆ। ਸਿੱਖ ਗਏ ਹਵੇਲੀ ਦੇ ਮਾਲਕ ਨੂੰ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਆਏ ਹੈ ਤੇ ਤੇਰੇ ਬਾਗ ਚ ਨੇ ਤੇ ਅੱਜ ਤੇਰੇ ਘਰ ਦੀ ਲੋੜ ਹੈ। ਉੱਚੀ ਹਵੇਲੀ ਹੈ, ਉੱਚੀ ਜਗ੍ਹਾ ਤੇ ਸੀ, ਦੁਸ਼ਮਣ ਲਈ ਉੱਚਾ ਚੜ੍ਹਨਾ ਔਖਾ ਸੀ, ਉਚਾਈ ਤੇ ਸੀ ਤੇ ਤੇਰੀ ਹਵੇਲੀ ਚਾਹੀਦੀ ਹੈ। ਆ ਗਿਆ ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣ ਕੇ ਆ ਗਿਆ, ਇਹਨੇ ਨਮਸਕਾਰ ਕੀਤੀ। ਕਹਿੰਦਾ ਮਹਾਰਾਜ ਮੇਰਾ ਜੋ ਹੈ ਤੁਹਾਡਾ। ਮਹਾਰਾਜ ਕਹਿੰਦੇ ਵੇਖ ਲੈ, ਮੈਂ ਕੋਈ ਤੁਹਾਨੂੰ ਉਜਾੜਨ ਵਾਸਤੇ ਨਹੀਂ ਆਇਆ, ਤੇਰਾ ਘਰ ਮੈਂ ਖੋਣ ਵਾਸਤੇ ਨਹੀਂ ਆਇਆ, ਤੇਰੇ ਨਿੱਕੇ ਨਿੱਕੇ ਬੱਚੇ ਹੈ, ਪਰਿਵਾਰ ਹੈ ਤੇਰਾ। ਕਹਿੰਦਾ ਅੱਧੇ ਕਿਤੇ ਛੱਡ ਕੇ ਚਲੇ ਗਏ, ਬਾਕੀ ਦਿਆਂ ਨੂੰ ਮੈਂ ਲੈ ਜਾਂਦਾ ਇਕੱਠੇ ਕਰਕੇ, ਨਿਆਣੇ ਆਪਣੇ ਰਿਸ਼ਤੇਦਾਰੀਆਂ ਚ ਭੇਜ ਦਿਆਂਗੇ, ਕੋਈ ਕਿਤੇ ਪਲਦਾ ਰਹੂ, ਕੋਈ ਕਿਤੇ ਪਲਦਾ ਰਹੂ, ਪਲ ਜਾਣਗੇ ਨਿਆਣੇ ਮਹਾਰਾਜ ਆਲੇ ਦੁਆਲੇ ਭੇਜ ਦਿਆਂਗੇ, ਕੋਈ ਨੀ ਖਿੱਲਰ ਜੂ ਪਰਿਵਾਰ ਮੇਰਾ ਕੋਈ ਨੀ, ਤੇ ਆਹ ਚਾਬੀਆਂ ਚੱਕੋ, ਆਹ ਮੇਰਾ ਜਿਹੜਾ ਹਵੇਲੀ ਹੈ ਜੋ ਇਹ ਸਭ ਤੁਹਾਡਾ, ਤੁਸੀਂ ਸਾਂਭੋ। ਮੈਂ ਕੱਲ ਵੀ ਕਿਹਾ ਸੀ ਆਪਾਂ ਕੁਰਬਾਨ ਕਰਨ ਵਾਲਿਆਂ ਤੋਂ ਹੀ ਆਪਾਂ ਕੁਰਬਾਨ ਕਰਨ ਨੂੰ ਜੀ ਕਰਦਾ ਹੁੰਦਾ, ਅਗਲਾ ਆਗੂ ਇਹੋ ਜਿਹਾ ਹੋਵੇ ਫਿਰ ਮਰਨ ਨੂੰ ਜੀ ਕਰਦਾ ਬੰਦੇ, ਜਦੋਂ ਅਗਲਾ ਇਹ ਨਿਕੰਮੇ ਮਿਲ ਪੈਂਦੇ ਆ ਨਾ ਜਦੋਂ, ਫਿਰ ਨੀ ਜੀ ਕਰਦਾ ਜਾਂਦਾ ਵਾਰ, ਅਗਲਾ ਹੋਵੇ ਇਹੋ ਜਿਹਾ ਉੱਥੇ ਫਿਰ ਗਰੰਟੀ ਦੀ ਗੱਲ ਹੈ ਨਾ, ਗਰੰਟੀ ਹੈ ਵੀ ਅੱਗੇ ਵਾਲਾ ਕਿਤੇ ਪਿੱਛੇ ਹਟਣ ਵਾਲਾ, ਕਿਤੇ ਜਿਹੜਾ 9.25 ਸਾਲ ਦੀ ਉਮਰ ਵਿੱਚ ਪਿਤਾ ਤੋਂ ਆਇਆ ਦਾ ਸੀਸ ਵੇਖ ਕੇ ਡੋਲਿਆ ਨਹੀਂ ਪਿੱਛੇ ਹਟਣ ਵਾਲਾ, ਹੋਰ ਗਰੰਟੀ ਦੱਸੋ ਕੀ ਚਾਹੀਦੀ। ਪਿਆਰਿਓ ਅੱਜ ਜਿੰਨੇ ਤੁਸੀਂ ਬੈਠੇ ਹੋ ਨਾ ਅੰਮ੍ਰਿਤਧਾਰੀ ਸਿੱਖ ਜਾਂ ਅੰਮ੍ਰਿਤਧਾਰੀ ਨਹੀਂ ਜਿਹੜੇ ਪਿਆਰ ਕਰਦੇ ਸਿੱਖੀ ਨੂੰ, ਅੱਜ ਕੋਈ ਆ ਜਾਏ ਨਾ ਵੀ ਜੇ ਅਗਲਾ ਕਹੇ ਵੀ 100% ਦੇਵੇ ਗਰੰਟੀ ਤੇ ਕੌਮ ਨੂੰ ਲੈ ਕੇ ਜਾਊ ਬਹੁਤ ਅੱਗੇ। ਮੈਂ ਕਹਿੰਦਾ ਹਜ਼ਾਰਾਂ ਬੰਦੇ ਅੱਜ ਵੀ ਕਹਿਣਗੇ 5 ਕਿੱਲੇ ਜ਼ਮੀਨ ਦੇ 1 ਕਿੱਲਾ ਵੇਚ ਕੇ ਦੇ ਦੇਣਾ, ਮੈਂ ਇਹੋ ਜਿਹੇ ਵੀ ਹੈ ਅੱਜ ਵੀ ਦੇ ਦੇਣਗੇ, ਭਰੋਸਾ ਕਰਦਾ, ਭਰੋਸਾ ਗਰੰਟੀ ਦੇ ਦੇਵੇ ਅਗਲਾ। ਤੇ ਗੁਰੂ ਗੋਬਿੰਦ ਸਿੰਘ ਤੇ ਉਹ ਗਰੰਟੀ ਉੱਥੇ ਕੀ ਚਾਹੀਦੀ ਸੀ, ਸ਼ੁਰੂ ਤੋਂ ਹੀ ਪਤਾ ਹੈ ਵੀ ਜਿਹਨੇ ਆਪਣਾ ਰੱਖਿਆ ਹੀ ਕੁਛ ਨਹੀਂ, ਆਪਣੇ ਬਾਰੇ ਸੋਚਿਆ ਹੀ ਨਹੀਂ ਕਦੀ ਕਦੀ। ਉੱਥੇ ਗੁਰੂ ਗੋਬਿੰਦ ਸਿੰਘ ਨੇ ਫਿਰ ਚਮਕੌਰ ਦੀ ਗੜੀ ਦੇ ਵਿੱਚ ਉੱਥੇ ਉਹਦੀ ਹਵੇਲੀ ਦੇ ਵਿੱਚ ਡੇਰਾ ਲਾਇਆ ਜਾ ਕੇ। ਧਿਆਨ ਨਾਲ ਸੁਣਿਓ, ਸਿੱਖਾਂ ਨੇ ਮਾੜਾ ਮੋਟਾ ਰਾਸ਼ਨ ਤੇ ਹੈ ਸੀ ਹਵੇਲੀ ਦੇ ਵਿੱਚ, ਪਰ ਪਕਾਉਣ ਦੀ ਹਿੰਮਤ ਨਹੀਂ ਸੀ ਕਿਉਂਕਿ ਥੋੜੀ ਥੋੜੀ ਬਰਸਾਤ ਵੀ ਹੁੰਦੀ ਹੈ, ਬਾਹਰ ਸਫ਼ਰ ਬਹੁਤ ਕਰਕੇ ਆਏ ਹੈ, ਆਨੰਦਪੁਰ ਸਾਹਿਬ ਤੋਂ 6 ਰਾਤ ਨੂੰ ਚੱਲੇ ਹੈ, 7 ਦਾ ਸਾਰਾ ਦਿਨ ਸਫ਼ਰ ਵਿੱਚ ਲੰਘ ਗਿਆ, ਐਂ ਪੈ ਗਏ ਗੁਰੂ ਸਾਹਿਬ ਦਾ ਤੰਬੂ ਛੋਟਾ ਜਿਹਾ ਇੱਕ ਤੰਬੂ ਨਾਲ ਰੱਖਦੇ ਆ ਉਹ ਲਾਤਾ ਮਹਾਰਾਜ ਤੰਬੂ ਦੇ ਵਿੱਚ ਗਏ ਜ਼ਰੂਰ ਪਰ ਨਾਲ ਦੀ ਨਾਲ ਹੀ ਬਾਹਰ ਆ ਗਏ ਕਹਿੰਦੇ ਮੈਂ ਤੰਬੂ ਚ ਨਹੀਂ ਮੈਂ ਪਹਿਰਾ ਲਾਉਂ ਸਾਰੀ ਰਾਤ ਕਹਿੰਦੇ ਮਹਾਰਾਜ ਤੁਸੀਂ ਆਰਾਮ ਕਰ ਲਓ ਪਹਿਰੇ ਵਾਲੇ ਬਥੇਰੇ ਆ ਮਹਾਰਾਜ ਕਹਿੰਦੇ ਨਾ ਮੈਂ ਪਹਿਰਾ ਲਾਉਂ ਤੁਸੀਂ ਆਰਾਮ ਕਰੋ ਤੇ ਮੈਂ ਕਿਹੜੇ ਦਊਂ ਰਾਤ ਥੱਕੇ ਹੋਏ ਆ ਤੁਸੀਂ ਸਫ਼ਰ ਬਹੁਤ ਕਰਿਆ ਕੱਲ ਨੂੰ ਕੀ ਪਤਾ ਕਿਹੜੇ ਕਿਹੜੇ ਭਾਣੇ ਵਾਪਰਨੇ ਆ ਜਿਹੜੇ ਹਿਸਾਬ ਨਾਲ ਟਿੱਡੀ ਟਿੱਡੀ ਦਲ ਉਹ ਪਿੱਛੇ ਆ ਰਹੇ ਹੈ ਫੌਜ ਆ ਰਹੀ ਹੈ ਤੇ ਲੱਗਦਾ ਹੈ ਬਈ ਕੱਲ ਨੂੰ ਬਹੁਤ ਕੁਛ ਹੋਣਾ ਤਾਂ ਕਰਕੇ ਬਈ ਹੁਣ ਆਰਾਮ ਕਰ ਲਓ ਅੱਜ ਘੋੜਿਆਂ ਦੀਆਂ ਕਾਠੀਆਂ ਸਰਾਣੇ ਰੱਖ ਕੇ ਐਂ ਪੈ ਗਏ ਜਿੱਥੇ ਜਿੱਥੇ ਜਿਹਨੂੰ ਜਗ੍ਹਾ ਮਿਲੀ ਕੋਈ ਕਿਤੇ ਢਾਸਣਾ ਜਿਹਾ ਲਾ ਕੇ ਪੈ ਗਿਆ ਕੋਈ ਕਿਤੇ ਤੇ ਗੁਰੂ ਗੋਬਿੰਦ ਸਿੰਘ ਸਾਰੀ ਰਾਤ ਪਹਿਰਾ ਦਿੰਦੇ ਰਹੇ ਕਈਆਂ ਸਿੰਘਾਂ ਦੇ ਇਤਿਹਾਸ ਵਿੱਚ ਇੱਦਾਂ ਵੀ ਲਿਖਿਆ ਵੀ ਕਈਆਂ ਦੇ ਤੇ ਗੁਰੂ ਸਾਹਿਬ ਨੇ ਪੈਰ ਵੀ ਘੁੱਟੇ ਘੁੱਟੇ ਪੈਰ ਕਈ ਬਜ਼ੁਰਗ ਉਮਰ ਤੱਕ ਵੀ ਚਲੇ ਗਏ ਨਾ ਸਾਰੇ ਜਵਾਨ ਨਹੀਂ ਸੀ ਜੇ ਵੱਡੀ ਉਮਰ ਦਾ ਕੋਈ ਵੇਖਿਆ ਤੇ ਲੱਤਾਂ ਘੁੱਟਣ ਤੱਕ ਵੀ ਕਹਿੰਦੇ ਬਜ਼ੁਰਗ ਹੈ ਵੱਡੀ ਉਮਰ ਹੋ ਗਈ ਥੱਕ ਗਿਆ ਕੱਲੇ ਕੱਲੇ ਦੇ ਕੱਪੜਾ ਉਹਦੇ ਤਰੇ ਦੇ ਰੱਖੋ ਇਹਦੇ ਇੰਨਾ ਅਜੀਤ ਸਿੰਘ ਜੁਝਾਰ ਸਿੰਘ ਦੇ ਸਰੀਰ ਪਏ ਵੇਖ ਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਅੱਜ ਮੇਰੇ ਕੋਲ ਹੈ ਕੱਲ ਨੂੰ ਇਹਨਾਂ ਨੇ ਕੋਲ ਨਹੀਂ ਹੋਣਾ ਪਰ ਹੇ ਮੇਰਿਆ ਮਾਲਕਾ ਵੱਧ ਤੋਂ ਵੱਧ ਫੱਟ ਖਾ ਕੇ ਸ਼ਹੀਦ ਹੋਣ ਦਾਗ ਨਾ ਲਾ ਦੇਣ ਕਿਤੇ ਕਾਇਮ ਰਹਿਣ ਆਪਣੇ ਆਪ ਚਲੋ ਫਿਰ ਅੱਠ ਪੋਹ ਦੀ ਸਵੇਰ ਹੁੰਦੀ ਹੈ ਅੱਠ ਪੋਹ ਦੀ ਸਵੇਰ ਨੂੰ ਕਹਿੰਦੇ ਪਤਾ ਲੱਗਾ ਵੀ ਲੱਖਾਂ ਦੇ ਹਿਸਾਬ ਨਾਲ ਫੌਜ ਆਈ ਹੈ ਬੜੀ ਵੱਡੀ ਘੇਰਾ ਪਿਆ ਹੋਇਆ ਹੈ ਕਹਿੰਦੇ ਜੀ ਹੁਣ ਮਹਾਰਾਜ ਕਹਿੰਦੇ ਮੁਕਾਬਲਾ ਕਰੋ ਉੱਚੀ ਗੜੀ ਤੋਂ ਖੜ ਕੇ ਜਿਹੜੇ ਚੜ੍ਹਨ ਕੋਸ਼ਿਸ਼ ਕਰਦੇ ਆ ਉੱਤੋਂ ਤੀਰਾਂ ਦੀ ਵਰਖਾ ਕਰਦੇ ਆ ਤੀਰ ਖਤਮ ਹੋ ਗਏ ਜਿੰਨਾ ਕੁ ਸੀ ਗੋਲੀ ਸਿੱਕਾ ਖਤਮ ਹੋ ਗਿਆ ਫਿਰ ਅੱਠ ਅੱਠ ਸਿੰਘਾਂ ਦਾ ਜਥਾ ਬਣਾ ਕੇ ਭੇਜਿਆ ਅੱਠ ਸਿੰਘ ਗਏ ਜੂਝ ਕੇ ਸ਼ਹੀਦ ਹੋਏ ਸਤਿਗੁਰੂ ਵੇਖ ਲੈ ਰਹੇ ਫਿਰ ਅੱਠ ਸਿੰਘ ਗਏ ਫਿਰ ਜੂਝ ਕੇ ਸ਼ਹੀਦ ਹੋ ਗਏ ਸੋਲਾਂ ਗਏ ਜਦੋਂ ਤੀਜਾ ਜਥਾ ਜਾਣ ਲੱਗਿਆ ਅੱਠ ਫਿਰ ਤਿਆਰ ਹੋ ਰਹੇ ਆ ਜਾਣਗੇ ਜਿਹੜਾ ਸਵਾ ਲੱਖ ਸੇ ਏਕ ਲੜਾਉ ਹੈ ਨਾ ਪਿਆਰਿਓ ਉਹ ਸਵਾ ਲੱਖ ਨਾਲ ਲੜ ਕੇ ਮਾਰਨਾ ਨਹੀਂ ਉਹਨਾਂ ਲੱਖਾਂ ਦੇ ਸਾਹਮਣੇ ਜਾਣ ਦੀ ਹਿੰਮਤ ਕਰਨੀ ਇਹ ਕੋਈ ਛੋਟੀ ਗੱਲ ਨਹੀਂ ਵੀ ਮਾਰਿਆ ਕਾਂ ਕਿੰਨਿਆਂ ਨੂੰ ਉਹਨਾਂ ਨੇ ਪਰ ਬੰਦੇ ਇੰਨੇ ਹੋਣ ਉਹਦੇ ਵਿੱਚ ਜਾਣਾ ਹੈ ਕਿਤੇ ਸੌਖਾ ਭਾਵੇਂ ਜਾਣ ਸਾਰੀ ਸ਼ਹੀਦ ਹੋ ਗਿਆ ਹੋਣ ਇੱਕ ਨੂੰ ਵੀ ਨਹੀਂ ਮਾਰਿਆ ਭਾਵੇਂ ਪਰ ਇੰਨਿਆਂ ਦੇ ਵਿੱਚ ਦਲੇਰੀ ਕਰਨੀ ਇਹ ਕੋਈ ਖੇਡ ਪਈ ਉਹਨਾਂ ਵੇਲਿਆਂ ਚ ਹਿੰਮਤ ਭਰਤੀ ਗੁਰੂ ਸਾਹਿਬ ਨੇ ਤੀਜਾ ਜਥਾ ਜਾਣ ਆ ਗਿਆ ਤੇ ਦਇਆ ਜਦੋਂ ਤੀਜਾ ਜਥਾ ਤੁਰਨ ਲੱਗਿਆ ਬਾਬਾ ਅਜੀਤ ਸਿੰਘ ਖੜੇ ਹੋ ਗਏ ਕਹਿੰਦੇ ਮਹਾਰਾਜ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਅਜੀਤ ਸਿੰਘ ਗੁਰੂ ਸਾਹਿਬ ਦੇ ਪੁੱਤ ਨੇ ਕਿਹਾ ਮਹਾਰਾਜ ਕਹਿੰਦੇ ਮੈਂ ਆਵਾਜ਼ ਮਾਰਦਾ ਗੱਲ ਕੁਝ ਹੋਰ ਸੀ ਪਰ ਤੂੰ ਆਪੇ ਚੱਲ ਗਿਆ ਆ ਇਤਿਹਾਸ ਬਣੋ ਸ਼ਸਤਰ ਸਜਾਏ ਇਹ ਤਿਆਰ ਕਰਕੇ ਮਹਾਰਾਜ ਕਹਿੰਦੇ ਹੁਣ ਜਦੋਂ ਲੋੜ ਪਊ ਤੇਰੇ ਵਰਗੇ ਆਪੇ ਅੱਗੇ ਆਇਆ ਕਰਨਗੇ ਤੇਰੀ ਕੁਰਬਾਨੀ ਵੇਖ ਫਿਰ ਅਜੀਤ ਸਿੰਘ ਨੂੰ ਤੋਰਿਆ ਆਪ ਗੜੀ ਤੇ ਚੜ੍ਹ ਕੇ ਪੌੜੀਆਂ ਚੜ੍ਹ ਕੇ ਉੱਪਰ ਕਹਿੰਦੇ ਮਹਾਰਾਜ ਉੱਪਰ ਤਾਰੇ ਗਿਣੇ ਜਾ ਸਕਦੇ ਹੈ ਆ ਰਹੇ ਤੀਰ ਨਹੀਂ ਗਿਣੇ ਜਾ ਸਕਦੇ ਉੱਪਰ ਨਾ ਜਾਓ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਅੱਖੀ ਵੇਖਣਾ ਵੀ ਕਿੰਨੇ ਕੁ ਫੱਟ ਖਾਂਦਾ ਕਿਵੇਂ ਲੜਦਾ ਅੱਜ ਵੇਖਣਾ ਸਿਖਾਇਆ ਬੜੇ ਸੋਹਣੇ ਤਰੀਕੇ ਨਾਲ ਹੈ ਸਿੱਖਦਾ ਵੀ ਰਿਹਾ ਅੱਜ ਵੇਖਾਂਗਾ ਉਹ ਫਿਰ ਉੱਚੀ ਗੜੀ ਤੇ ਖੜ ਕੇ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖਦੇ ਕਿਧਰੇ ਉਹ ਤੀਰ ਕਿਧਰੇ ਉਹ ਵਰਸ਼ਾ ਕਿਧਰੇ ਆ ਕੇ ਕੋਈ ਨਾਗਨੀ ਵੱਜੇ ਉੱਥੇ ਫਿਰ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਹੁੰਦੀ ਹੈ ਜਦੋਂ ਅਜੀਤ ਸਿੰਘ ਥੱਲੇ ਡਿੱਗਦਾ ਹੈ ਘੋੜੇ ਤੋਂ ਤੇ ਗੁਰੂ ਗੋਬਿੰਦ ਸਿੰਘ ਉੱਚੀ ਗੜੀ ਤੇ ਖਲੋ ਕੇ ਜਕਾਰਾ ਲਾਉਂਦੇ ਜਦੋਂ ਗੱਜ ਕੇ ਜਕਾਰਾ ਲਾਇਆ ਮਤਲਬ ਚੜ੍ਹਦੀ ਕਲਾ ਇਹਨੂੰ ਕਮਾਂਡ ਕਰਨੀ ਕਹਿੰਦੇ ਹੈ ਇਹਨੂੰ ਲੀਡਰੀ ਕਹਿੰਦੇ ਹੈ ਇਹਨੂੰ ਆਗੂ ਕਹਿੰਦੇ ਹੈ ਇਹ ਹੈ ਗੁਰੂ ਵਾਲੀ ਗੱਲ ਵੀ ਪੁੱਤ ਸ਼ਹੀਦ ਹੋਣ ਤੋਂ ਬਾਅਦ ਵੀ ਜਕਾਰਾ ਲਾ ਕੇ ਸਾਰਿਆਂ ਨੂੰ ਕਾਇਮ ਕਰਦੇ ਹੋ, ਫਿਰ ਕੀ ਹੋ ਗਿਆ?
ਮੈਂ ਕਾਇਮ ਆ, ਫਿਕਰ ਨਾ ਕਰੋ, ਆਖੋ ਸਤਨਾਮ। ਇਹ ਖੇਡ ਕਿਤੇ ਸੌਖੀ ਪਈ।
ਅਗਲਾ ਜਣਾ ਕਣਿਆ ਹੀ ਬਣਿਆ ਫਿਰਦਾ, ਗੁਰੂ ਗੋਬਿੰਦ ਸਿੰਘ ਦੇ ਵਾਂਗੂ ਬਣ ਜਾਂਗੇ? ਨਹੀਂ ਭਾਈ, ਬਗਾਨਿਆਂ ਦੇ ਪੁੱਤ ਮਰਵਾਉਂਦੇ ਆ, ਆਪਣਾ ਪੁੱਤ ਸ਼ਹੀਦ ਕਰਾ ਕੇ ਕਹਿੰਦੇ ਫਿਰ ਕੀ ਹੋ ਗਿਆ? ਜਦੋਂ ਆਏ ਥੱਲੇ ਤੇ ਆਉਂਦਿਆਂ ਨੂੰ ਜੁਝਾਰ ਸਿੰਘ ਖੜਾ ਹੈ, ਕਹਿੰਦਾ ਮਹਾਰਾਜ ਮੈਨੂੰ ਅੱਡ ਅੱਡ ਕਰਤਾ ਸੀ ਤੇ ਭਰਾ ਭਰਾ ਕਦੇ ਅੱਡ ਅੱਡ ਹੋਏ ਨੇ? ਸ਼ਸਤਰ ਵਿਦਿਆ ਇਕੱਠਿਆਂ ਨੂੰ ਸਿਖਾਈ, ਸ਼ਸਤਰ ਵਿਦਿਆ ਇਕੱਠਿਆਂ ਨੂੰ ਸਿਖਾਈ, ਘੋੜ ਸਵਾਰੀ ਇਕੱਠਿਆਂ ਨੂੰ ਸਿਖਾਈ, ਅੱਜ ਕਿਉਂ ਅੱਡ ਅੱਡ ਕਰਦੇ? ਮੈਨੂੰ ਵੀ ਆਗਿਆ ਦੇ। ਮਹਾਰਾਜ ਕਹਿੰਦੇ ਤੂੰ ਛੋਟਾ, ਤੈਨੂੰ ਲੜਨਾ ਨਹੀਂ ਆਉਂਦਾ, ਤੂੰ ਛੋਟਾ, ਤੈਨੂੰ ਤਲਵਾਰ ਚਲਾਉਣੀ ਨਹੀਂ ਆਉਂਦੀ। ਕਹਿੰਦੇ ਜੇ ਤਲਵਾਰ ਚਲਾਉਣੀ ਨਹੀਂ ਆਉਂਦੀ ਲੜਨਾ ਨਹੀਂ, ਜੇ ਤਲਵਾਰ ਚਲਾਉਣੀ ਨਹੀਂ ਆਉਂਦੀ, ਜੇ ਲੜਨਾ ਨਹੀਂ ਆਉਂਦਾ ਤੇ ਮਰਨਾ ਤੇ ਆਉਂਦਾ ਹੈ, ਜੇ ਤਲਵਾਰ ਨਹੀਂ ਚਲਾਉਣੀ ਆਉਂਦੀ, ਤਲਵਾਰ ਅੱਗੇ ਸਿਰ ਧਰਨਾ ਤੇ ਆਉਂਦਾ, ਜਾਣ ਦਿਓ ਮਹਾਰਾਜ। ਲਓ ਜੀ 14 ਸਾਲਾਂ ਦਾ ਪੁੱਤ, ਇੱਕ 17 ਦਾ, ਇੱਕ 14 ਦਾ। ਫਿਰ ਜੁਝਾਰ ਸਿੰਘ ਨੂੰ ਤੋਰਿਆ, ਮੇਰਾ ਵੱਡਾ ਵੀਰ ਗਿਆ, ਇੱਕ ਵਾਰੀ ਪੜ ਲਓ ਪਿਆਰਿਓ ਸਾਰੇ।
ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ।
ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜੁਝਾਰ ਸਿੰਘ ਨੂੰ ਵੀ ਤਿਆਰ ਕਰਕੇ ਭੇਜਿਆ, ਫਿਰ ਉੱਚੀ ਗੜੀ ਤੇ ਚੜ੍ਹ ਕੇ ਵੇਖਣ ਲਈ। ਜੁਝਾਰ ਸਿੰਘ ਨੂੰ ਜੂਝਦੇ ਨੂੰ ਵੇਖ ਕੇ ਖੁਸ਼ ਹੁੰਦੇ ਰਹੇ ਤੇ ਜਦੋਂ ਜੁਝਾਰ ਸਿੰਘ ਧਰਤੀ ਤੇ ਡਿੱਗਾ, ਫਿਰ ਜਕਾਰਾ ਲਾਇਆ। ਹਿੰਮਤ ਨਾ ਹਾਰਿਓ, ਕਾਇਮ ਰਿਹੋ, ਹੌਸਲੇ ਦਿੰਦੇ ਰਹੇ। ਸ਼ਾਮ ਪਈ, 8 ਪੋਹ ਜੰਗ ਬੰਦ ਹੋਇਆ। ਇਹ ਹੈ ਜੀ 22 ਦਸੰਬਰ, 20 ਰਾਤ ਨੂੰ ਆਨੰਦਪੁਰ ਛੱਡਦੇ ਹੈ, 21 ਨੂੰ ਵਿਛੋੜਾ ਪੈਂਦਾ। 22 ਦਸੰਬਰ 8 ਪੋਹ ਉਹ ਸੀ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। ਸ਼ਾਮ ਨੂੰ ਮਹਾਰਾਜ ਨਾਲੇ ਕੇਸਾਂ ਨੂੰ ਕੰਘਾ ਕਰਦੇ ਆ, ਨਾਲੇ ਕਹਿੰਦੇ ਆ ਅਸੀਂ ਕੱਲ ਨੂੰ ਜੰਗ 'ਚ ਜਾ ਕੇ ਸ਼ੀਸ਼ੀ ਪ੍ਰਾਪਤ ਕਰਾਂਗੇ। ਉੱਥੇ ਫਿਰ ਇਕੱਠੇ ਹੋ ਕੇ ਗਿਆ, ਕਹਿੰਦੇ ਮਹਾਰਾਜ ਸਾਡੇ ਵਰਗੇ ਹਜ਼ਾਰਾਂ ਲੱਖਾਂ ਬਣਾ ਦਿਓਗੇ, ਅਸੀਂ ਹਜ਼ਾਰਾਂ ਲੱਖਾਂ ਬਣ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ, ਤੁਹਾਡੇ ਵਰਗਾ ਨਹੀਂ ਸਾਨੂੰ ਮਿਲਣਾ, ਸਾਡੇ ਵਰਗੇ ਬਥੇਰੇ ਆ। ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਜਦੋਂ ਇੱਦਾਂ ਕਿਹਾ, ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗੜੀ ਨੂੰ ਛੱਡਣ ਦਾ ਫੈਸਲਾ ਲਿਆ। ਕਹਿੰਦੇ ਜਦੋਂ ਮਹਾਰਾਜ ਨਿਕਲੇ ਸੀ, ਬੱਦਲਾਂ ਚ ਬਿਜਲੀ ਚਮੱਕੇ ਸੀਗੀ ਮਾਰ ਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਕਹਿੰਦੇ ਬੱਦਲਾਂ ਚ ਬਿਜਲੀ ਲਿਸ਼ਕਦੀ ਸੀ, ਜੁਝਾਰ ਸਿੰਘ ਦਾ ਸਰੀਰ ਗੋਦ ਵਿੱਚ ਲੈ ਕੇ ਦਇਆ ਸਿੰਘ ਬੈਠਾ ਹੈ ਤੇ ਮਹਾਰਾਜ ਨੇ ਵੇਖ ਲਿਆ ਬਿਜਲੀ ਲਿਸ਼ਕਣ ਕਰਕੇ ਵੀ ਇਹ ਤੇ ਮੇਰਾ ਹੀ ਪੁੱਤ ਹੈ ਪਰ ਕੋਲੋਂ ਐ ਲੰਘ ਗਏ ਜਿੱਦਾਂ ਜਾਣਦੇ ਹੀ ਨਹੀਂ ਉੱਥੇ ਫਿਰ ਦਇਆ ਸਿੰਘ ਕਹਿੰਦਾ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹ ਤੇਰੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਤੁਹਾਡੀ ਤਿਆਗ ਦੀ ਮਹਿੰਦੀ ਲੈ ਜਾਂਦੀ ਸੀ ਬੱਚੇ ਤੇ ਹੱਥ ਫੇਰ ਜੋ ਜਾਂਦੇ ਜਾਂਦੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਐ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਮੇਰਾ ਵੀ ਜੀ ਕਰਦਾ ਸੀ ਮੈਂ ਸ਼ਹੀਦ ਹੋਵਾਂ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਤੂੰ ਕਹਿੰਦਾ ਹੱਥ ਫੇਰ ਬਾਕੀ ਦੇ ਵੀ ਤੇ ਸਿੱਖ ਇੱਥੇ ਪਏ ਨੇ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਲੱਖ ਵਾਰੀ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਵੀ ਮੈਂ ਇਹ ਨਾ ਸੁਣਾ ਪੁੱਤਾਂ ਤੇ ਸਿੰਘਾਂ ਵਿੱਚ ਫਰਕ ਰੱਖਿਆ ਗੁਰੂ ਗੋਬਿੰਦ ਇੱਕੋ ਜੇ ਜਾਨ ਮੇਰੇ ਪੁੱਤਾਂ ਨੇ ਵਾਰੀ ਹੈ ਤੇ ਬਗਾਨਿਆਂ ਨੇ ਵੀ ਤੇ ਵਾਰੀ ਹੈ ਉਹ ਵੀ ਤੇ ਕਿਸੇ ਮਾਂ ਦੇ ਪੁੱਤ ਹੈ ਉਹਨਾਂ ਦਾ ਵੀ ਪਿਓ ਸੀ ਕੋਈ ਹੱਥ ਫੇਰ ਸਾਰਿਆਂ ਦੇ ਨਹੀਂ ਤੇ ਕਿਸੇ ਦੇ ਫੇਰ ਦਇਆ ਸਿੰਘ ਹੋਣੀ ਕਹਿੰਦੇ ਇੱਕ ਤੇ ਜੱਗ ਨਿਸ਼ਾਨੀ ਮਹਾਰਾਜ ਇੱਕ ਬੱਚਾ ਕਵੀ ਇਹਨਾਂ ਕਲਪਨਾ ਕਰਦਾ ਹੁੰਦਾ ਹੈ ਮਹਾਰਾਜ ਕਹਿੰਦੇ ਆ ਜਾ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਦੋ ਬੇੜੀਆਂ 'ਚ ਥੋੜਾ ਪੈਰ ਰੱਖ ਲੈਣਾ ਸੀ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਜਾਂ ਅਸੂਲ ਰਹਿੰਦੇ ਜਾਂ ਪਰਿਵਾਰ ਰਹਿੰਦੇ ਪਰਿਵਾਰ ਰੱਖ ਲਓ ਜਾਂ ਫਿਰ ਕੌਮ ਰੱਖ ਲਓ ਜਾਂ ਅਸੂਲ ਰੱਖ ਲਓ ਪਰਿਵਾਰ ਇੱਕ ਚੀਜ਼ ਹੀ ਰਹਿਣੀ ਸੀ ਨਾਲੇ ਐ ਤੇ ਨਾਲੇ ਬਚਾਏ ਬਚਦਾ ਨਹੀਂ ਹੁੰਦਾ ਫਿਰ ਕੁਛ ਜਦੋਂ ਐ ਤੁਰੀਏ ਫਿਰ ਐ ਸੋਚ ਕੇ ਤੁਰੀਏ ਫਿਰ ਐ ਬਚਦਾ ਨਹੀਂ ਹੁੰਦਾ ਫਿਰ ਰੋਈਦਾ ਵੀ ਨਹੀਂ ਬਹਿ ਕੇ ਵੀ ਮੇਰਾ ਬਚਿਆ ਕੱਖ ਨਹੀਂ ਪਤਾ ਹੀ ਹੈ ਵੀ ਬਚਦਾ ਹੀ ਨਹੀਂ ਹੁੰਦਾ ਇੱਕ ਚੀਜ਼ ਹੀ ਬਚਦੀ ਹੁੰਦੀ ਹੈ ਦੋ ਕੱਠੀਆਂ ਰਹਿ ਨਹੀਂ ਸਕਦੀ ਕਹਿੰਦੇ ਦਇਆ ਸਿੰਘ ਨੇ ਕਿਹਾ ਕਹਿੰਦਾ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਗਾ ਹੋਇਆ ਪਿੱਛੇ ਦੱਸ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ ਗੁਰੂ ਗੋਬਿੰਦ ਸਿੰਘ ਜੀ ਬੱਚਿਆਂ ਦਾ ਦਰਦ ਤੇ ਪੰਖੇਰੂ ਵੀ ਨਹੀਂ ਚੱਲਦੇ ਅੱਗੋ ਸਨ ਬੋਲੇ ਦਸ਼ਮੇਸ਼ ਲਲਕਾਰ ਕੇ ਉਹ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ ਕੌਮ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਨਿਸ਼ਾਨਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾਂ ਮੋਹ ਦੀਆਂ ਕਿਉਂ ਦਈ ਜਾਣਾ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਮਿਲਣ ਸਾਰੀ ਤਿਆਰੀ ਕੀਤੀ ਹੋਈ ਹੈ ਐਡੇ ਵੱਡੇ ਹੈ ਕਿ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਲੰਘੇ ਅੱਖ ਚੋਂ ਪਾਣੀ ਐਡੇ ਵੱਡੇ ਹੈ ਤੇ ਕਵੀ ਕਹਿੰਦਾ ਹੈ ਗੜੀ ਚਮਕ ਕੱਫਣ ਤੋਂ ਵਾਂਝੀ ਲਾਸ਼
ਇੱਕ ਕਵਿਤਾ ਸੁਣਦੇ ਆ ਛੋਟੀ ਜਿਹੀ, ਫਿਰ ਮੈਂ ਆਨੰਦ ਸਾਹਿਬ ਪੜ੍ਹਦਾ। ਧਿਆਨ ਨਾਲ ਸੁਣਿਓ ਭਾਈ, ਦੋ ਦੋ ਤਿੰਨ ਕੁ ਮਿੰਟ ਦੀ ਕਵਿਤਾ ਸੁਣੋ, ਫਿਰ ਮੈਂ ਆਨੰਦ ਸਾਹਿਬ ਪੜ੍ਹੂ। ਹਾਜ਼ਰ ਹੋ ਕੇ ਰਿਹੋ, ਅੰਮ੍ਰਿਤ ਛਕਣ ਵਾਸਤੇ ਇੱਕ ਦੋ ਬੇਨਤੀਆਂ ਕਰਨੀਆਂ, ਆ ਕਵਿਤਾ ਸੁਣ ਲਿਓ। ਧੰਨ ਗੁਰੂ ਗੋਬਿੰਦ ਸਿੰਘ, ਨਾ ਨੀਲਾ ਘੋੜਾ ਨਾ ਚਰਨਾਂ 'ਚ ਜੋੜਾ, ਨਾ ਸਿਰ ਤੇ ਤਾਜ ਨਾ ਹੱਥ ਵਿੱਚ ਬਾਜ, ਕੱਲੇ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਤੇ ਕਹਿੰਦੇ ਗੜੀ ਚਮਕੌਰ ਵਾਲੀ। ਲੋ ਪੜੋ ਪੜੋ ਪਿਆਰੋ,
ਚਮਕੌਰ ਵਾਲੀ ਗੜੀ ਹੋਕੇ ਨਾ ਪੁਕਾਰਦੀ, ਚਮਕੌਰ ਵਾਲੀ ਗੜੀ ਹੋਕੇ ਨਾ ਪੁਕਾਰਦੀ, ਕੱਖਣ ਤੋਂ ਵੰਜੀਲਾ ਅਜੀਤ ਤੇ ਜੁਝਾਰਦੀ, ਕੱਖਣ ਤੋਂ ਵੰਜੀਲਾ ਅਜੀਤ ਤੇ ਜੁਝਾਰਦੀ, ਦਇਆ ਸਿੰਘ ਹੋਣੀ ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ।
ਦਇਆ ਸਿੰਘ ਕਹਿੰਦਾ ਸੁਣਦੇ ਕਿਉਂ ਨਹੀਂ ਜੀ ਤੁਸੀਂ, ਗੋਲਦੇ ਨਹੀਂ ਗੱਲ, ਐ ਲੰਘ ਚੱਲੇ ਜਿੰਨਾ ਜਾਣਦੇ। ਸਭ ਬੱਚਿਆਂ ਵਾਲੇ ਹੋ, ਕਿੱਡਾ ਵੱਡਾ ਜਿਗਰਾ ਚਾਹੀਦਾ। ਪੜੋ ਪੜੋ,
ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ, ਵਾਸਤਾ ਤੁਹਾਨੂੰ ਵਾਸਤਾ ਤੁਹਾਨੂੰ ਨਿਭਾ ਰਸਮ ਕਪੜ ਤੋਂ ਵੰਜੀਲਾ ਅਜੀਤ ਤੇ ਜੁਝਾਰਦੀ, ਕਪੜ ਤੋਂ ਵੰਜੀਲਾ ਅਜੀਤ ਤੇ ਜੁਝਾਰਦੀ, ਕੈਸਾ ਹੈ ਜਿਹੜਾ ਜੰਗ ਚ ਉਤਾਰਿਆ, ਪਹਿਲਾਂ ਵੱਡਾ ਫੇਰ ਛੋਟਾ ਜੰਗ ਚ ਉਤਾਰਿਆ, ਸਮਝ ਨਾ ਕੱਖਣ ਤੋਂ ਵੰਜੀਲਾ ਅਜੀਤ ਤੇ ਜੁਝਾਰਦੀ, ਕੱਖਣ ਤੋਂ ਵੰਜੀਲਾ ਅਜੀਤ ਤੇ ਜੁਝਾਰ। अजीत जुझार खा लिया किन्ना डूंगा भट अजीत जुझार खा लिया एक बारी पाले एक कुवारी पाले गल वकड़ी प्यार दी कपड़ तो वजीलाश अजीत के जुझार दी कपड़ तो
ਗੁਰੂ ਇਦਾਂ ਕੋਲੋਂ ਲੰਘ ਗਏ ਜਿੱਦਾਂ ਜਾਣਦੇ ਕਾਹਦੇ ਲਈ ਆਪਣੇ ਪਰਿਵਾਰ ਲੁਟਾਏ ਆਪਣਾ ਸਭ ਕੁਛ ਕੁਰਬਾਨ ਕੀਤਾ ਵੀ ਸਾਡੇ ਘਰ ਵਸਦੇ ਖੇਡਦੇ ਰਹਿਣ ਸਾਡੇ ਚਿਹਰਿਆਂ ਤੇ ਖੇਡੇ ਰਹਿਣ ਸਾਨੂੰ ਮੁਸੀਬਤਾਂ ਨੂੰ ਝੱਲਣ ਦੀ ਜਾਚ ਆ ਜਾਏ ਇੰਨੀ ਮੁਸੀਬਤ ਦੁੱਖ ਤਕਲੀਫਾਂ ਝੱਲੀਆਂ ਇੰਨੇ ਸਟਰੋਂਗ ਬਣ ਕੇ ਵਿਖਾਇਆ ਵੀ ਅਸੀਂ ਵੀ ਤਕੜੇ ਹੋ ਵੱਡੇ ਹੋ ਐਡੇ ਵੱਡੇ ਹੋ ਜੋ ਐਡੀਆਂ ਵੱਡੀਆਂ ਮੁਸੀਬਤਾਂ ਵੀ ਨਿੱਕੀਆਂ ਨਿੱਕੀਆਂ ਲੱਗਣ ਐਡਾ ਦਿਮਾਗ ਉੱਚਾ ਹੋਵੇ ਸੁਰਤ ਉੱਚੀ ਤਾਂ ਕਰਕੇ ਭਾਈ ਗੁਰੂ ਗੋਬਿੰਦ ਸਿੰਘ ਦੇ ਧੀਆਂ ਤੇ ਪੁੱਤ ਬਣੋ ਦਾਖਲੇ ਲਓ ਪੜ੍ਹਾਈ ਬਹੁਤ ਵਧੀਆ ਹੈ ਸਾਰੀ ਗੱਲ ਮਾਇੰਡ ਦੀ ਹੈ ਮਨ ਦੀ ਹੈ ਗੁਰਬਾਣੀ ਮਨ ਦੀ ਗੱਲ ਕਰਦੀ ਮਨ ਨੂੰ ਸਟਰੋਂਗ ਕਰਨਾ ਹੈ ਦਿਮਾਗ ਖੋਲਣਾ ਹੈ ਵਿਕਾਸ ਕਰਨਾ ਹੈ ਮਾਇੰਡ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਤਿਗੁਰੂ ਦੀ ਬਾਣੀ ਸਾਡਾ ਦਿਮਾਗ ਖੋਲਦੀ ਹੈ ਉਹਦੇ ਲਈ ਦਾਖਲਾ ਪਹਿਲਾਂ ਲਈਏ ਪੜ੍ਹਾਈ ਸ਼ੁਰੂ ਕਰੀਏ ਜਿਹੜੇ ਮੇਰੇ ਵੀਰਾਂ ਨੇ ਭਰਾਵਾਂ ਨੇ ਭੈਣਾਂ ਨੇ ਅੰਮ੍ਰਿਤ ਨਹੀਂ ਛਕਿਆ ਮੇਰੀ ਅਰਜ਼ ਹੈ ਜੀ ਪ੍ਰਬੰਧਕ ਵੀਰਾਂ ਦੇ ਪਾਸ ਆਪਣਾ ਨਾਮ ਲਿਖਾਓ ਨਾਮ ਨਹੀਂ ਵੀ ਦਰਜ ਹੋਣਗੇ ਕੱਲ ਨੂੰ ਗੁਰਦੁਆਰਾ ਰਾਮ ਬਾਗ ਸਾਹਿਬ ਧੰਨਾ ਭਗਤ ਜੀ ਪਿੰਡ ਚੀਮਾ ਤੁਹਾਡੇ ਇੱਥੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਮ ਬਾਗ ਸਾਹਿਬ ਪਿੰਡ ਧੰਨਾ ਭਗਤ ਜੀ ਪਿੰਡ ਚੀਮਾ ਦੇ ਗੁਰਦੁਆਰਾ ਸਾਹਿਬ ਵਿੱਚ ਕੱਲ ਅੰਮ੍ਰਿਤ ਸੰਚਾਰ ਹੋਏਗਾ ਟਾਈਮ 10 ਵਜੇ 11 ਵਜੇ ਵੀ ਆ ਜਾਓ ਕੇਸੀ ਇਸ਼ਨਾਨ ਕਰਕੇ ਤਾਂ ਵੀ ਕੋਈ ਨਹੀਂ 11 ਵਜੇ ਵੀ ਪਹੁੰਚ ਜਿਓ ਜਿਨ੍ਹਾਂ ਅੰਮ੍ਰਿਤ ਛਕਣਾ ਇੱਕ ਬੇਨਤੀ ਜ਼ਰੂਰੀ ਹੈ ਕਿ ਅੱਜ 2:45 ਆਪਾਂ ਸ਼ੁਰੂ ਕਰ ਲਿਆ ਸੀ ਕੱਲ੍ਹ ਉਦੋਂ ਵੀ 5-7 ਮਿੰਟ ਪਹਿਲਾਂ ਹੀ ਆਵਾਂਗੇ ਪਰ ਤੁਹਾਨੂੰ ਬੇਨਤੀ ਹੈ ਵੀ ਥੋੜ੍ਹਾ ਜਿਹਾ ਸੰਗਤ ਵੇਲੇ ਨਾਲ ਆ ਲੈ ਜੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਜਦੋਂ ਪੜ੍ਹਦੇ ਹਾਂ ਨਾ ਪਿਆਰੇ ਉਹਦੇ ਵਿੱਚ ਇੱਦਾਂ ਦੀਆਂ ਕਈ ਕਵੀਆਂ ਦੀਆਂ ਕਵਿਤਾਵਾਂ ਹੈ ਉਹ ਸੱਚੀ ਇੱਕ ਵਾਰੀ ਇੱਦਾਂ ਲੱਗਦਾ ਵੀ ਨਕਸ਼ਾ ਬਣ ਜਾਂਦਾ ਸਾਹਿਬ ਪਰ ਉਹ ਤਾਂ ਹੀ ਬਣ ਸਕਦਾ ਜੇ ਪਿਆਰਿਓ ਵੇਲੇ ਨਾਲ ਆਓ ਕਿਉਂਕਿ ਫਿਰ 4 ਵਜੇ ਸਮਾਪਤੀ ਦਾ ਟਾਈਮ ਹੋ ਜਾਂਦਾ ਕੱਲ ਨੂੰ ਮੇਰੀ ਜ਼ਰੂਰੀ ਬੇਨਤੀ ਹੈ ਵੀ ਜੇ ਲੇਟ ਆਓਗੇ ਫਿਰ ਅੱਧਾ ਰਹਿ ਜਾਣਾ ਅੱਧਾ ਰਹਿ ਜਾਂਦਾ ਵਿੱਚ ਤਾਂ ਕਰਕੇ ਬੇਨਤੀ ਹੈ ਵੀ ਕੱਲ ਲੇਟ ਨਾ ਕਰਿਓ 2 ਵਜੇ ਤੋਂ ਪਹਿਲਾਂ ਪਹਿਲਾਂ 1:30 ਵਜੇ ਤੱਕ ਸਾਰੇ ਬਹਿ ਜਾਣ ਫਿਰ ਵਧੀਆ ਸਾਰੇ ਵੇਲੇ ਨਾਲ ਆਇਓ ਕੰਮ ਨਬੇੜ ਕੇ ਗੁਰੂ ਜੀ ਜਾਂਦੇ ਆ ਆਪਾਂ ਮਗਰ ਮਗਰ ਚੱਲਦੇ ਹਾਂ 5-7 ਮਿੰਟ ਬੈਠੋ ਸਤਿਗੁਰੂ ਅੱਗੇ ਅੱਗੇ ਚੱਲਦੇ ਆ ਆਪਾਂ ਮਗਰ ਮਗਰ ਚੱਲਾਂਗੇ ਅੰਮ੍ਰਿਤ ਜਿਨ੍ਹਾਂ ਨੇ ਛਕਣਾ ਭਾਈ ਚੀਮਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਰਾਮ ਬਾਗ ਸਾਹਿਬ ਧੰਨਾ ਭਗਤ ਜੀ ਦੇ ਜਿਹੜੇ ਸਥਾਨ ਉੱਥੇ ਪਹੁੰਚੋ 11 ਵਜੇ ਤੱਕ ਕੇਸੀ ਇਸ਼ਨਾਨ ਕਰਕੇ ਆ ਜਾਓ ਸਾਫ਼ ਬਸਤਰ ਪਾ ਕੇ ਤੇ ਆਪਾਂ ਕੱਲ ਅੰਮ੍ਰਿਤ ਛਕਾਂਗੇ ਜੇ ਕੋਈ ਛੱਕ ਕੇ ਭੁੱਲ ਗਲਤੀ ਕਰ ਬੈਠਾ ਹੈ ਉਹ ਦੁਬਾਰਾ ਸੁਧਾਈ ਕਰਾਵੇ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰੀ ਕਰੋ ਤਕੜੇ ਹੋ ਕੇ ਸੇਵਾ ਕਰੋ ਲੰਗਰ ਪਕਾਓ ਵਰਤਾਓ ਛਕੋ ਇੱਥੇ ਛਕਾਓ ਵੇਲੇ ਨਾਲ ਆ ਕੇ ਸੇਵਾ ਸਾਂਭੋ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਤਕੜੇ ਹੋ ਕੇ ਰਲ ਮਿਲ ਕੇ ਸਾਥ ਦੇ ਕੇ ਸਹਿਯੋਗ ਦੇ ਕੇ ਪ੍ਰੋਗਰਾਮ ਕਰੋ ਇੱਕ ਦੀਵਾਨ ਬਾਕੀ ਰਹਿੰਦਾ ਹੋਈਆਂ ਭੁੱਲਾਂ ਖਿਮਾ ਕਰਿਓ ਗੁਰੂ ਜੀ ਜਾਣਗੇ ਫਿਰ ਚੱਲਦੇ ਆ ਜਿਹਨਾਂ ਮੱਥਾ ਨਹੀਂ ਟੇਕਿਆ ਅੱਗੇ ਆ ਕੇ ਟੇਕ ਲਓ ਜਿਹੜੇ ਪਿੱਛੇ ਬਹਿ ਗਏ ਸੀ ਆ ਕੇ ਉਹ ਅੱਗੇ ਆਓ ਤੇ ਨਮਸਕਾਰ ਕਰ ਲਓ ਬਾਕੀ ਸਾਰੀ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੀ ਰਵੇ ਆਓ ਕੱਲ ਦੇ ਦੀਵਾਨ ਵਿੱਚ ਵੇਲੇ ਨਾਲ ਆਇਓ ਲੇਟ ਨਾ ਕਰਿਓ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੋ ਰਾਮ ਕਲੀ ਮੁਹੱਲਾ ਤੀਜਾ ਨਾਮ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਤੇਰੀ ਰਾਸ ਤੁਮ ਮਾਤ ਪਿਤਾ ਹਮ ਵਾਰਕ ਤੇ